ਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਡੰਡੋਤ ਬੰਦਨੀ ਅਨਕਵਾ ਸਰਬ ਕਲਾ ਸਮਰੱਥ ਸੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪਿਆਰੇ ਜਾਤੇ ਦਰਸ਼ਨ ਪਾਇਆ ਸੰਸਾਰ ਉਤਰ ਗਿਆ ਜਾਤੇ ਦਰਸ਼ਨ ਪਾਇਆ ਸੰਸਾਰ ਉਤਰ
Yeah. Thank you.
ਸਾਧ ਸੰਗਤ ਜੀ ਗੱਜ ਕੇ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ। ਵਿਚਾਰ ਸੇਵਾ ਤੇ ਸਿਮਰਨ ਦੀ ਆਪਾਂ ਕਰਨੀ ਹੈ ਸਾਰਿਆਂ ਨੇ ਰਲ ਮਿਲ ਕੇ। ਨਾਮ ਦੇ ਜਪਣ ਦੇ ਨਾਲ ਸਾਰੇ ਕਿਸਮ ਦੇ ਦੁੱਖ ਆਦਿ ਵਿਆਧੀ ਉਪਾਧੀ ਪੰਜ ਕਿਸਮ ਦੇ ਕਲੇਸ਼ ਜੋ ਸਾਰੇ ਸੰਸਾਰ ਦੇ ਪ੍ਰਾਣੀਆਂ ਦੇ ਉੱਤੇ ਪਏ ਹੋਏ ਨੇ ਜਿਨ੍ਹਾਂ ਨੂੰ ਨਿਵਿਰਤ ਕਰਨਾ ਹੱਦ ਤੋਂ ਜ਼ਿਆਦਾ ਕਠਿਨ ਹੈ। ਉਹਨਾਂ ਵਿੱਚ ਇੱਕ ਵਿਦਿਆ ਜੋ ਅਸਲ ਚੀਜ਼ ਹੈ ਉਹਨੂੰ ਨਾ ਜਾਣ ਕੇ ਨਕਲ ਨੂੰ ਜਾਣਨਾ ਕਰਨਾ, ਨਕਲ ਨੂੰ ਅਸਲ ਕਹਿਣਾ ਅਤੇ ਅਸਲ ਨੂੰ ਨਕਲ ਕਹਿਣਾ। ਦੂਸਰੀ ਆ ਅਵਨਿਵੇਸ਼ ਹੋਇਆ ਕਰਦੀ ਹੈ, ਕਾਲ ਤੋਂ ਡਰਨਾ, ਮੌਤ ਤੋਂ ਘਬਰਾਉਣਾ, ਨਾ ਮੁਆਫਕ ਹਾਲਤ ਜਿਹੜੇ ਆਪਣੇ ਫੇਵਰ ਵਿੱਚ ਨਾ ਹੋਣ ਉਹਨਾਂ ਨੂੰ ਅੰਦਾਜ਼ੇ 'ਚ ਲਿਆ ਕੇ ਪਹਿਲਾਂ ਹੀ ਘਬਰਾਉਣਾ ਸ਼ੁਰੂ ਕਰਨਾ। ਅਸਮਤਾ ਹੈ, ਸੱਤ ਚੀਜ਼ ਵਾਹਿਗੁਰੂ ਉਸ ਨੂੰ ਸੱਤ ਨਹੀਂ ਕਹਿਣਾ, ਦੁਨੀਆਂ ਨੂੰ ਸੱਤ ਕਹਿਣਾ। ਇੱਕ ਰਾਗ ਹੈ ਅਟੈਚਮੈਂਟ, ਮੈਂ ਅਤੇ ਮੇਰੀ, ਬੜਾ ਭਾਰਾ ਦੁੱਖ ਹੈ ਜਦ ਤੱਕ ਇਹ ਦੋ ਚੀਜ਼ਾਂ ਰਹਿੰਦੀਆਂ। ਇਹਦੇ ਬਾਅਦ ਦੁਆਇਕ ਹੈ, ਵੈਰ ਭਾਵ, ਨਫ਼ਰਤ, ਈਰਖਾ। ਸੋ ਇਹ ਕੁਛ ਦੁੱਖ ਨੇ ਸੰਸਾਰ ਦੇ ਉੱਤੇ, ਆਦਿ ਵਿਆਧੀ ਉਪਾਧੀ ਤਿੰਨ ਇਹ ਕਿਸਮ ਦੇ ਦੁੱਖ ਨੇ, ਬੇਅੰਤ ਕਿਸਮ ਦੇ ਦੁੱਖ ਨੇ। ਵਾਹਿਗੁਰੂ ਨੇ ਸੰਸਾਰ ਵਿੱਚ ਦੁੱਖ ਨਹੀਂ ਸੀ ਬਣਾਇਆ, ਮਹਾਰਾਜ ਨੇ ਇਹ ਸਾਰਾ ਸੰਸਾਰ ਆਪਣੇ ਰਹਿਣ ਦਾ ਥਾਂ ਬਣਾਇਆ ਸੀ। ਇਹ ਜਗ ਸੱਚੇ ਕੀ ਹੈ ਕੋਰੜੀ, ਸੱਚੇ ਕਾ ਵਿੱਚ ਵਾਸ। ਫਿਰ ਦੁੱਖ ਕਿੱਥੋਂ ਆ ਗਿਆ? ਜੋ ਚੀਜ਼ ਬਣੀਓ ਨਹੀਂ ਸੀ ਉਹ ਆ ਕਿੱਥੋਂ ਗਈ? ਇਹ ਸਵਾਲ ਹੈ ਸੋਝੀਵਾਨ ਬੰਦੇ ਦੇ ਮਨ ਵਿੱਚ। ਜੇ ਇੱਕ ਅਵਸਥਾ ਆਉਂਦੀ ਹੈ ਕਿ ਦੁੱਖ ਨਾਹੀਂ ਸਭ ਸੁਖੀ ਹੈ ਰੇ, ਵੀ ਇੱਥੇ ਦੁੱਖ ਸੋਰੋਜ਼ ਐਂਡ ਪੇਨਸ ਦਾ ਕੋਈ ਨਾਮ ਨਹੀਂ ਹੈ ਸੰਸਾਰ ਦੇ ਅੰਦਰ, ਇਹ ਫਿਕਸ਼ੀਅਸ ਨਾਮ ਹੈ, ਇਹ ਫਿਰ ਆ ਕਿੱਥੋਂ ਗਿਆ? ਸਾਰੇ ਅਸੀਂ ਦੁਖੀ ਹਾਂ, ਕੋਈ ਕੋਈ ਬਿਰਲਾ ਬਿਰਲਾ ਪੁਰਸ਼ ਹੈ ਜਿਹੜਾ ਸੁਖੀ ਹੈ, ਬਾਕੀ ਤਾਂ ਸਾਰਾ ਸੰਸਾਰ ਦੁੱਖਾਂ ਦੇ ਨਾਲ ਭਰਿਆ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਸੁਮੇਰ ਪਰਬਤ ਉੱਤੇ ਜਾਂਦੇ ਨੇ, ਉੱਥੇ ਬਹੁਤ ਲਰਨਡ ਕਿਸਮ ਦੇ ਫਿਲੋਸਫੀ ਵਿੱਚ ਅਤੇ ਯੋਗ ਮਾਰਗ ਦੇ ਵਿੱਚ ਗੋਰਖਨਾਥ ਆਦਿ ਬੰਦਿਆਂ ਦੇ ਨਾਲ, ਵੱਡੇ ਮਹਾਂਪੁਰਸ਼ਾਂ ਦੇ ਨਾਲ ਵਾਹ ਪਿਆ ਅਤੇ ਗੁਰੂ ਨਾਨਕ ਦਾ ਮਤ ਅਤੇ ਉਹਨਾਂ ਦਾ ਮਤ ਥੋੜ੍ਹਾ ਜਿਹਾ ਫਰਕ ਵਿੱਚ ਸੀ। ਗੁਰੂ ਨਾਨਕ ਦਾ ਮਤ ਪ੍ਰਕਿਰਤੀ ਤੋਂ ਪਹਿਲਾਂ ਤੋਂ ਸ਼ੁਰੂ ਹੁੰਦਾ ਸੀ। ਉਹਨਾਂ ਦੇ ਮਤ ਵਿੱਚ ਈਸ਼ਵਰ ਅਤੇ ਪ੍ਰਕਿਰਤੀ ਅਤੇ ਜੀਵ ਤਿੰਨ ਚੀਜ਼ਾਂ ਅਨਾਦੀ ਨੇ, ਇਹਨਾਂ ਨੂੰ ਬਣਾਉਣ ਵਾਲਾ ਕੋਈ ਨਹੀਂ ਹੈ ਪ੍ਰਕਿਰਤੀ ਨੂੰ। ਮਾਇਆ ਸਦੀਵੀ ਹੈ, ਮੁੱਢ ਤੋਂ ਚਲੀ ਜਾਂਦੀ ਹੈ, ਅਤੇ ਜਿਹੜਾ ਜੀਵ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਰੂਹ ਕਹਿੰਦੇ ਹਾਂ, ਜੀਵ ਕਹਿੰਦੇ ਹਾਂ, ਇਹ ਉਹ ਮੰਨਦੇ ਸੀ ਕਿ ਇਹ ਵੀ ਸ਼ੁਰੂ ਤੋਂ ਚੱਲਿਆ ਹੁੰਦਾ, ਅਨਾਦੀ ਹੈ, ਅਤੇ ਜਿਹੜਾ ਈਸ਼ਵਰ ਹੈ ਉਹ ਵੀ ਅਨਾਦੀ ਹੈ। ਅਤੇ ਗੁਰੂ ਨਾਨਕ ਨੇ ਇਹ ਗੱਲ ਕਹੀ ਵੀ ਨਹੀਂ, ਇਹ ਦੋਏ ਚੀਜ਼ਾਂ ਨਹੀਂ ਹੈ, ਮਾਇਆ ਦਾ ਕੋਈ ਯਾਦ ਨਹੀਂ ਹੈ, ਜੀਵ ਦਾ ਕੋਈ ਯਾਦ ਨਹੀਂ ਹੈ। ਜੋ ਜੀਵ ਹੈ ਹੁਕਮੀ ਹੋਵਨ ਆਕਾਰ, ਹੁਕਮੀ ਹੋਵਨ ਜੀ, ਇਹ ਵਾਹਿਗੁਰੂ ਦੇ ਹੁਕਮ ਨਾਲ ਹੋਏ ਨੇ। ਜਿਹੜੀ ਮਾਇਆ ਆਪਣੀ ਮਾਇਆ ਆਪ ਪਸਾਰੀ ਆਪੇ ਵੇਖਣ ਹਾਰ, ਇਹ ਵੀ ਵਾਹਿਗੁਰੂ ਨੇ ਆਪੇ ਹੀ ਪਸਾਰਨ ਕਰੀ ਹੈ, ਮਾਇਆ ਦਾ ਕੋਈ ਵਜੂਦ ਨਹੀਂ। ਤੇ ਜੇ ਕੋਈ ਹੈ ਤਾਂ ਕੇਵਲ ਨਿਰੰਕਾਰ ਹੈ, ਤੇ ਉਸ ਦੇ ਇਹ ਕਵਾਵੇ ਤੇ ਸਭ ਹੋਆ, ਕੀਤਾ ਵਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਓ। ਇੱਕ ਸ਼ਬਦ ਓਂਕਾਰ ਕਹਿਣ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਪਸਾਰਾ ਹੋ ਕੇ ਇਹ ਸ਼ਬਦ ਘੱਟ ਘੱਟ ਵਿੱਚ ਵਿਆਪਕ ਹੋ ਗਿਆ, ਜਿਸ ਨੂੰ ਸੌ ਸ਼ਬਦ ਕਹਿੰਦੇ ਨੇ। ਏਕ ਸ਼ਬਦ ਕਹਿੰਦੇ ਨੇ, ਏਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ ਬਹੁਤ ਜਨਮ ਨਾ ਆਵਾ। ਉਹ ਕਹਿਣ ਲੱਗੇ, ਹੇ ਨਾਨਕ ਜੇ ਅਸੀਂ ਤੇਰੀ ਗੱਲ ਮੰਨ ਲਈਏ ਬਈ ਇੱਥੇ ਕੇਵਲ ਵਾਹਿਗੁਰੂ ਸੀ ਤੇ ਵਾਹਿਗੁਰੂ ਦੇ ਲੱਛਣ ਦੱਸ। ਮਹਾਰਾਜ ਕਹਿੰਦੇ ਸੱਚ ਦਾ ਆਨੰਦ, ਉਹ ਸਦਾ ਸੱਤ ਹੈ ਤੇ ਉਹ ਚੇਤਨ ਹੈ ਤੇ ਸਦਾ ਹੀ ਉਹ ਪਰਮ ਆਨੰਦ ਹੈ। ਉਹ ਕਹਿੰਦੇ ਜੇ ਪਰਮ ਆਨੰਦ ਹੈ ਫਿਰ ਦੁੱਖ ਕਿੱਥੋਂ ਆ ਗਿਆ, ਸੰਸਾਰ ਕਿੱਥੋਂ ਬਣ ਗਿਆ? ਇਸ ਗੱਲ ਦਾ ਸਾਨੂੰ ਜਵਾਬ ਦਿਓ।
ਬੜਾ ਗੰਭੀਰ ਸਵਾਲ ਹੈ ਫਿਲੋਸਫੀ ਦਾ ਹੈ। ਜਿੱਥੋਂ ਗੁਰਮਤਿ ਸ਼ੁਰੂ ਹੁੰਦੀ ਹੈ, ਆਨ ਮਤਾਂ ਦੇ ਨਾਲੋਂ ਜਿੱਥੋਂ ਸਾਡਾ ਨਖੇੜਾ ਹੁੰਦਾ, ਬਾਕੀ ਮਤ ਆਤਮਾ ਤੱਕ ਪਹੁੰਚਦੇ ਨੇ, ਲੇਕਿਨ ਸਾਡੇ ਆਤਮਾ ਤੋਂ ਉੱਪਰ ਨਜ਼ਰ ਦਾ ਕ੍ਰਿਸ਼ਮਾ ਹੁੰਦਾ ਤੇ ਫਿਰ ਅਸੀਂ ਪਰਮਾਤਮਾ ਤੱਕ ਪਹੁੰਚਦੇ ਹਾਂ। ਇਹ ਡਿਫਰੈਂਸ ਹੈ ਬੜਾ ਭਾਰੀ, ਬਹੁਤ ਹੀ ਬਰੀਕ ਚੀਜ਼ ਹੈ ਇਹ। ਅਭਿਆਸੀਆਂ ਨੂੰ, ਜਗਿਆਸੀਆਂ ਨੂੰ, ਫਿਲੋਸਫੀ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗ ਸਕਦਾ, ਦੂਸਰੇ ਸੰਸਾਰ ਨੂੰ ਨਹੀਂ ਇਸ ਗੱਲ ਦੀ ਸੋਝੀ ਆਉਂਦੀ ਵੀ ਇਹ ਕੀ ਕਿਹਾ ਜਾ ਰਿਹਾ। ਕੋਈ ਬਿਰਲੀ ਰੂਹ ਹੈ ਜਿਹਦਾ ਇਸ ਬਰੀਕ ਸਵਾਲ ਦੇ ਨਾਲ ਵਾਹ ਪੈਂਦਾ, ਕਹਿੰਦੇ ਹੇ ਨਾਨਕ ਫਿਰ ਦੁੱਖ ਕਿੱਥੋਂ ਆ ਗਿਆ ਜਦ ਵਾਹਿਗੁਰੂ ਵਾਹਿਗੁਰੂ ਸੀ, ਤੇ ਸੰਸਾਰ ਕਿੱਥੋਂ ਬਣ ਗਿਆ। ਉਹਨਾਂ ਦੇ ਜੋ ਐਕਚੁਅਲ ਵਰਡਿੰਗ ਸੀ ਉਹ ਗੁਰੂ ਨਾਨਕ ਪਾਤਸ਼ਾਹ ਨੇ ਸਿੱਧ ਗੋਸ਼ਟ ਦੇ ਅੰਦਰ ਅੰਕਿਤ ਕੀਤੀ ਹੈ। ਤੇ ਸਵਾਲ ਸੀ ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਵਿਧ ਦੁੱਖ ਬਿੰਦ ਸਜਾਈ, ਇਹ ਸੰਸਾਰ ਫਿਰ ਕਿਵੇਂ ਬਣ ਗਿਆ ਤੇ ਫਿਰ ਦੁੱਖ ਜਿਹੜਾ ਹੈ ਇਹਦਾ ਨਾਸ਼ ਕਿਵੇਂ ਹੋਵੇ। ਮਹਾਰਾਜ ਕਹਿੰਦੇ ਹੇ ਸਿੱਧੋ, ਅਕਾਲ ਪੁਰਖ ਦੀ ਮੌਜ ਦੇ ਨਾਲ, ਹੁਕਮ ਦੇ ਨਾਲ ਇੱਕ ਤੱਤ ਪੈਦਾ ਹੋਇਆ ਜਿਹਨੂੰ ਹਉਮੈ ਕਹਿੰਦੇ ਨੇ। ਉਹ ਹਉਮੈ ਨੇ ਸਾਰਾ ਪਸਾਰਾ ਕਰਤਾ, ਹਉਮੈ ਤੋਂ ਮਹੀ ਤੱਤ ਪੈਦਾ ਹੋਇਆ, ਮਾਇਆ ਹੋਈ, ਮਾਇਆ ਤਿਰਗੁਣੀ ਹੋਈ, ਰਜੋਗੁਣੀ, ਤਮੋਗੁਣੀ, ਸਦੋਗੁਣੀ, ਤੇ ਇਸ ਮਾਇਆ ਤੋਂ ਪੰਜ ਸੂਕਸ਼ਮ ਭੂਤ ਹੋਏ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਤੋਂ ਪੰਜ ਸਥੂਲ ਭੂਤ ਹੋਏ, ਪੌਣ, ਪਾਣੀ, ਅਗਨੀ, ਬਸੰਤਰ ਤੇ ਮਿੱਟੀ। ਇਸ ਤੋਂ ਬਾਅਦ ਸੰਸਾਰ ਦੀ ਰਚਨਾ ਸ਼ੁਰੂ ਹੋ ਗਈ। ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤਿਰਭਵਨ ਸਾਜਿਆ, ਘੱਟ ਘੱਟ ਜੋਸ। ਕਹਿਣ ਲੱਗੇ ਹਉਮੈ ਵਿੱਚ ਸਾਰੇ ਸੰਸਾਰ ਦਾ ਵਜੂਦ ਕਾਇਮ ਹੋ ਗਿਆ, ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਸੋ ਮਹਾਰਾਜ ਨੇ ਇਹ ਬੇਸ ਬਣਾਤਾ ਸਾਧ ਸੰਗਤ ਜੀ ਵੀ ਜੇ ਨਾਮ ਵਿਸਰਦਾ ਤਾਂ ਦੁੱਖ ਆਉਂਦਾ, ਜੇ ਨਾਮ ਨਾ ਵਿਸਰੇ ਫੇਰ ਦੁੱਖ ਨਹੀਂ ਆਇਆ ਕਰਨਾ। ਬਹੁਤ ਧਿਆਨ ਦੇ ਨਾਲ ਸੁਣਿਓ ਤੇ ਸਮਝਣ ਦਾ ਯਤਨ ਕਰਿਓ। ਜਦ ਧਿਆਨ ਨਾਲ ਸਮਝੋਗੇ ਫਿਰ ਮੇਰੇ ਨਾਲ ਨਾਲ ਚਲੇ ਚਲੋਗੇ। ਜੇ ਮਨ ਇੱਧਰ ਉੱਧਰ ਗਿਆ, ਬੱਚੇ ਬੋਲਦੇ ਰਹੇ, ਫਿਰ ਡਿਸਟਰਬੈਂਸ ਹੋ ਜਾਂਦੀ ਹੈ ਤੇ ਸੂਕਸ਼ਮ ਵਿਚਾਰ ਜਿਹੜੀ ਹੈ ਉਹ ਮਨ ਵਿੱਚ ਘੱਟ ਆਉਂਦੀ ਹੈ, ਅਸਲੀ ਚੀਜ਼ ਨਹੀਂ ਫੜੀ ਜਾ ਸਕਦੀ। ਸੋ ਮਹਾਰਾਜ ਕਹਿੰਦੇ ਸਾਰਾ ਜਿੰਨਾ ਸੰਸਾਰ 'ਚ ਦੁੱਖ ਹੈ, ਕੋਝ ਹੈ, ਜਿੰਨੀ ਬਿਮਾਰੀ ਹੈ, ਜਿੰਨੀ ਪਰੇਸ਼ਾਨੀ ਹੈ, ਜਿੰਨੀ ਫਰਸਟ੍ਰੇਸ਼ਨ ਹੈ, ਜਿੰਨੇ ਹੌਕੇ ਨੇ, ਜਿੰਨੇ ਹਾਵੇ ਨੇ, ਇਹ ਸਾਰੇ ਨਾਮ ਨੂੰ ਭੁੱਲਣ ਕਰਕੇ ਨਾਮ ਵਿਸਰਿਆ ਦੁੱਖ ਪਾਏ। ਇੱਕ ਥਾਂ ਫਰਮਾਉਂਦੇ ਨੇ ਕਿ ਹਰ ਅਰਾਧੇ ਅਰੋਗ ਆਨੰਦਾਈ, ਜਿਹੜਾ ਹਰੀ ਦੀ ਅਰਾਧਨਾ ਕਰਦਾ ਹੈ ਉਹਨੂੰ ਕੋਈ ਰੋਗ ਨਹੀਂ ਰਹਿੰਦਾ। ਜਿਸ ਨੂੰ ਵਿਸਰੇ ਮੇਰਾ ਰਾਮ ਸੁਨੇਹੀ, ਤਿਸ ਲਾਖ ਵੇਦਨ ਜਣ ਪਾਈ। ਜਿਹਨੂੰ ਵਾਹਿਗੁਰੂ ਵਿਸਰ ਗਿਆ ਉਹਨੂੰ ਇੱਕ ਦੁੱਖ ਨਹੀਂ ਲੱਖਾਂ ਦੁੱਖ ਆ ਕੇ ਲੱਗ ਜਾਣ। ਸੋ ਦੁੱਖ ਦਾ ਕਾਰਨ ਪਰਮੇਸ਼ਰ ਦੇ ਨਾਮ ਨੂੰ ਭੁੱਲਣਾ। ਆਪਦਾ ਫਰਮਾਨ ਹੈ ਕਿ ਕਾਮ ਕ੍ਰੋਧ ਸਬਲ ਸੰਸਾਰਾ, ਇਹ ਜਿਹੜੇ ਪੰਜ ਜਜ਼ਬੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਜੋ ਸੂਕਸ਼ਮ ਭੂਤ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਇੰਨੇ ਪਾਵਰਫੁੱਲ ਨੇ ਸੰਸਾਰ ਦੇ ਅੰਦਰ ਕਿ ਆਦਮੀ ਦੀ ਹੋਸ਼ ਨਹੀਂ ਕਾਇਮ ਰਹਿਣ ਦਿੰਦੇ, ਤੇ ਇਹਨਾਂ ਦੇ ਇਨਫਲੂਐਂਸ ਦੇ ਅੰਦਰ ਆ ਕੇ, ਮੋਹ ਦੇ ਇਨਫਲੂਐਂਸ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਅਵਮਾਨ ਦੇ, ਕ੍ਰੋਧ ਦੇ, ਮਹਾਰਾਜ ਕਹਿੰਦੇ ਫੇਰ ਕੀ ਹੁੰਦਾ। ਕਹਿੰਦੇ ਜਿੰਨੇ ਵੀ ਕਰਮ ਆਦਮੀ ਕਰਦਾ, ਭਾਵੇਂ ਕੋਠੀਆਂ ਬਣਾਉਂਦਾ, ਭਾਵੇਂ ਨੌਕਰੀ ਕਰਦਾ, ਭਾਵੇਂ ਪਰਿਵਾਰ ਦੀ ਪਾਲਣਾ ਕਰਦਾ, ਕੁਛ ਵੀ ਕਰਦਾ, ਕਹਿੰਦੇ ਇਹਨੂੰ ਤੇਜ਼ ਨਾ ਕਰ, ਠੀਕ ਸੀਗਾ ਭਾਈ, ਤੇ ਸਾਰੀ ਚੀਜ਼ ਦੁੱਖ ਦਾ ਪਸਾਰਾ। ਹੋਰ ਹੌਲੀ ਕਰ, ਛੇੜੀ ਨਾ ਜਾਓ ਇਹਨੂੰ ਵਾਰ ਵਾਰ। ਕਾਮ ਕ੍ਰੋਧ ਸਬਲ ਸੰਸਾਰਾ, ਬਹੁ ਕਰਮ ਕਮਾਵੇ, ਸਭ ਦੁੱਖ ਕੇ ਦੁੱਖ ਕਾ ਪਸਾਰ। ਕਹਿੰਦੇ ਸਾਰਾ ਪਸਾਰਾ ਹੀ ਦੁੱਖ ਦਾ ਬੰਦਾ ਕਰ ਰਿਹਾ, ਤਾਣਾ ਬਾਣਾ ਹੀ ਦੁੱਖ ਦਾ ਬਣਾ ਰਿਹਾ। ਕੌਣ ਹੈ ਜਿਹੜਾ ਇਸ ਇਹਨਾਂ ਪੰਜ ਜਜ਼ਬਿਆਂ ਤੋਂ ਬਾਹਰ ਹੈ? ਪਰ ਮਹਾਰਾਜ ਨੇ ਨਾਲ ਦੀ ਨਾਲ ਨੁਸਖਾ ਲਿਖਤਾ ਕਿ ਤੁਸੀਂ ਸੁੱਖ ਚਾਹੁੰਦੇ ਹੋ, ਸੁੱਖ ਚਾਹੁੰਦੇ ਹੋ ਭਾਈ ਸਾਰੇ, ਜੇ ਸੁੱਖ ਚਾਹੁੰਦੇ ਹੋ ਤਾਂ ਸਤਿਗੁਰ ਸੇਵੇ ਸੇ ਸੁੱਖ ਪਾਵੇ। ਸੱਚਾ ਸ਼ਬਦ ਮਿਲਾਏਗਾ। ਸਤਿਗੁਰੂ ਦੀ ਜੇ ਸੇਵਾ ਕਰੇ, ਜਿਸ ਦੇ ਵਾਸਤੇ ਸਾਨੂੰ ਮਾਨਸ ਦੇਹੀ ਪ੍ਰਾਪਤ ਹੋਈ ਹੈ, ਗੁਰਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕਿਸੇ। ਸੋ ਸਤਿਗੁਰੂ ਦੀ ਸੇਵਾ ਜੋ ਹੈ ਸਭ ਤੋਂ ਸ੍ਰੇਸ਼ਟ ਆਗਿਆ ਸਮਨੇ ਸਾਹਿਬ ਸੇਵਾ। ਜਿੱਦਾਂ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਮੰਨਾਂਗੇ ਤਾਂ ਸੇਵਾ ਸ੍ਰੇਸ਼ਟ ਹੈ, ਜੇ ਆਗਿਆ ਨਹੀਂ ਮੰਨਾਂਗੇ ਤਾਂ ਸੇਵਾ ਉਨੀ ਉੱਤਮ ਨਹੀਂ ਹੋ ਸਕਦੀ। ਆਗਿਆ ਸਮਨੇ ਸਾਹਿਬ ਸੇਵਾ, ਸਭ ਤੋਂ ਵੱਡੀ ਸੇਵਾ ਆਗਿਆ ਦੀ ਹੁੰਦੀ ਹੈ। ਆਗਿਆ ਮੰਨਣੀ, ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ 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 ਕਰਮਾਂ। ਜੇ ਮੰਨਣਾ ਹੀ ਨਹੀਂ ਉਹੀ ਗਾਈ ਜਾਂਦਾ ਹੈ, ਰਾਗ ਕੱਢੀ ਜਾਂਦਾ ਹੈ, ਬੋਲ ਨੂੰ ਲਚਕ ਦੇ ਕੇ ਗਾਉਂਦਾ ਹੈ, ਉਹ ਠੀਕ ਹੈ। ਇੱਕ ਆਰਟ ਤਾਂ ਹੋ ਸਕਦਾ, ਉਹਦਾ ਅਸਰ ਸਰੋਤਿਆਂ ਤੇ ਹੋ ਸਕਦਾ, ਸਾਜਾਂ ਦਾ ਅਸਰ ਹੋ ਸਕਦਾ, ਲੇਕਿਨ ਅੰਦਰ ਨਹੀਂ ਜਾ ਸਕਦਾ, ਸੁੱਖ ਚ ਨਹੀਂ ਪਹੁੰਚ ਸਕਦਾ। ਸੋ ਸਾਰਾ ਹੀ ਸੰਸਾਰ ਮਹਾਰਾਜ ਕਹਿੰਦੇ ਦੁੱਖਾਂ ਨਾਲ ਭਰਿਆ ਪਿਆ, ਭਾਈ ਦੁਖੀ ਦੁਨੀਆ ਸਹੇੜੀ ਹੈ, ਜਾਏ ਤਾਂ ਲੱਗਾ ਦੁੱਖ, ਜਿਹਦੇ ਕੋਲ ਚਲੇ ਜਾਓ ਦੁੱਖਾਂ ਦੇ ਭਰੇ ਹੋਏ ਨੇ, ਸੁੱਖ ਦੀ ਬਾਤ ਤਾਂ ਕੋਈ ਕਰਦਾ ਨਹੀਂ, ਜਿਸ ਨੂੰ ਵੀ ਛੇੜੋ ਦੁੱਖ ਹੈ ਦੁੱਖ ਹੈ, ਚਾਹੇ ਥੋੜਾ ਹੈ ਚਾਹੇ ਬਹੁਤਾ ਹੈ। ਪਰ ਸਾਰੇ ਮਹਾਰਾਜ ਕਹਿੰਦੇ ਵੀ ਜਦ ਤੱਕ ਨਾਮ ਨਹੀਂ ਜਪਦਾ, ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਿਸਾਰ, ਨਾਮ ਤੋਂ ਬਗੈਰ ਕਿਤੇ ਸੁੱਖ ਨਹੀਂ। ਸੋ ਸਾਰਾ ਸੰਸਾਰ ਦੁਖੀ ਹੈ, ਨਾਨਕ ਸੱਚੇ ਨਾਮ ਬਿਨ ਕਿਸੇ ਨਾਲ ਲੱਥੀ ਭੁੱਖ, ਮਾਨਸਿਕ ਭੁੱਖ ਨਹੀਂ ਲੈਂਦੀ, ਵਾਸ਼ਨਾਵਾਂ ਦੀ ਭੁੱਖ ਨਹੀਂ ਦੂਰ ਹੁੰਦੀ ਜਦ ਤੱਕ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਨਾਮ ਬਾਰੇ ਸਮਝਣਾ ਬਹੁਤ ਔਖਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੁਝ ਸ਼ਬਦ ਨੇ, ਮਨ ਆਉਂਦਾ ਹੈ ਵਾਰ ਵਾਰ, ਨਾਮ ਆਉਂਦਾ ਹੈ, ਸ਼ਬਦ ਆਉਂਦਾ ਹੈ, ਇਹ ਤਿੰਨੇ ਹੀ ਐਸੇ ਬਹੁਤ ਅਰਥੀ ਸ਼ਬਦ ਨੇ, ਇਹਨਾਂ ਨੂੰ ਸਮਝਣਾ ਬਹੁਤ ਔਖਾ ਹੈ, ਕਨਫਿਊਜ਼ਨ ਹੋ ਜਾਂਦਾ ਵੀ ਨਾਮ ਕੀ ਹੋਇਆ ਸ਼ਬਦ ਕੀ ਹੋਇਆ। ਤੋ ਮਹਾਰਾਜ ਕਹਿੰਦੇ ਨੇ ਬਿਨ ਸ਼ਬਦ ਨਾਉ ਨਾ ਉਪਜੈ, ਪਹਿਲਾਂ ਸ਼ਬਦ ਆਏਗਾ ਫਿਰ ਨਾਮ ਨੇ ਆਉਣਾ, ਫਿਰ ਸ਼ਬਦ ਕੀ ਹੋਇਆ ਨਾਮ ਕੀ ਹੋਇਆ, ਇਹ ਇਸ ਨੂੰ ਸਮਝਣ ਵਾਸਤੇ ਸਾਨੂੰ ਬਹੁਤ ਸਮਾਂ ਲੱਗਦਾ। ਜਦ ਤੱਕ ਸਤਸੰਗ ਨਹੀਂ ਪੂਰਨ ਰੂਪ ਚ ਕਰਦਾ, ਅਨੁਭਵੀ ਮਹਾਂਪੁਰਸ਼ਾਂ ਦੇ ਵਚਨ ਸਰਵਣ ਕਰਕੇ ਅਨੁਭਵ ਦੀਆਂ ਗੱਲਾਂ ਨਹੀਂ ਮੰਨਦਾ, ਉਨੀ ਦੇਰ ਤੱਕ ਨਾ ਨਾਮ ਪ੍ਰਾਪਤ ਹੋਵੇ ਨਾ ਸ਼ਬਦ ਤੱਕ ਰਸਵਾਈ ਹੋਵੇ। ਸੋ ਮਹਾਰਾਜ ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ, ਕੋਈ ਨਹੀਂ ਕਿਸੇ ਦੀ ਭੁੱਖ ਨਹੀਂ ਲੈਂਦੀ, ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ, ਜੇਤੇ ਰਸ ਸਰੀਰ ਕੇ ਤੇਤੇ ਲੱਗਿਆ ਦੁੱਖ। ਜਿੰਨੇ ਰਸ ਨੇ, ਵਸਤਰਾਂ ਦਾ ਰਸ ਹੈ, ਖਾਣ ਦਾ ਰਸ ਹੈ, ਸਵਾਰੀਆਂ ਦਾ ਰਸ ਹੈ, ਮਕਾਨਾਂ ਦਾ ਰਸ ਹੈ, ਕਾਮਣ ਦਾ ਰਸ ਹੈ, ਬੱਚਿਆਂ ਦਾ ਰਸਤਾ ਹੈ, ਨੌਕਰੀ ਚੌਕਰੀ ਅਹੁਦਿਆਂ ਦਾ ਰਸ ਹੈ, ਇੱਕ ਰਸਤਾ ਨਹੀਂ ਹੈ, ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਦ ਤੱਕ ਇਹ ਖਾਲੀ ਨਹੀਂ ਹੁੰਦਾ ਰਸਾਂ ਕਰਸਾਂ ਤੋਂ, ਉਨੀ ਦੇਰ ਤੱਕ ਨਾਮ ਦਾ ਨਿਵਾਸ ਨਹੀਂ ਹੋਇਆ ਕਰਦਾ। ਸੋ ਮਹਾਰਾਜ ਫਰਮਾਨ ਕਰਦੇ ਹੈ ਕਿ ਭਾਈ ਤੁਸੀਂ ਇੱਕ ਦੋ ਚਾਰ ਦਸ ਦੀ ਕੀ ਗੱਲ ਕਰਦੇ ਹੋ, ਬਾਹਰੋਂ ਬਾਹਰੋਂ ਤੁਹਾਨੂੰ ਸਾਰੇ ਸੁਖੀ ਨਜ਼ਰ ਆਉਂਦੇ ਨੇ, ਲੇਕਿਨ ਹਰੇਕ ਦੇ ਅੰਦਰ ਘੁਣ ਲੱਗਿਆ ਪਿਆ। ਇਸ ਤਰ੍ਹਾਂ ਫਰਮਾਨ ਕਰਦੇ
ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ।
ਬਾਲੀ ਰੋਵੇ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸਹੀ ਜਿਣ ਜਾਏ ਔਰੀ ਕਰਮ ਨਾ ਲੇਖੇ ਲਾਏ। ਮਰਦਾਨਾ ਗੁਰੂ ਮਹਾਰਾਜ ਜੀ ਨਾਲ ਜਾ ਰਿਹਾ ਸੱਚੇ ਪਾਤਸ਼ਾਹ ਆਪ ਦਾ ਫਰਮਾਨ ਹੈ ਕਿ ਸਾਰਾ ਸੰਸਾਰ ਦੁਖੀ ਹੈ ਕੀ ਵੱਡੀਆਂ ਵੱਡੀਆਂ ਕੋਠੀਆਂ ਵਾਲੇ ਜਿਨ੍ਹਾਂ ਕੋਲ ਵੱਡੀਆਂ ਵੱਡੀਆਂ ਸਵਾਰੀਆਂ ਦਾ ਪ੍ਰਬੰਧ ਹੈ ਨੌਕਰ ਚਾਕਰ ਨੇ ਬੈਂਕ ਪੈਸਿਆਂ ਨਾਲ ਭਰੇ ਪਏ ਨੇ ਰੋਕੜ ਚੱਲਦੀ ਹੈ ਹੁੰਡੀਆਂ ਚੱਲਦੀਆਂ ਨੇ ਬਾਲ ਬੱਚੇ ਨੇ ਇਸਤਰੀ ਸੁੰਦਰ ਹੈ ਮਿੱਤਰ ਦੋਸਤ ਨੇ ਸਰਕਾਰੀ ਪਦਵੀ ਹੈ ਕਿ ਇਹ ਲੋਕ ਵੀ ਦੁਖੀ ਹੁੰਦੇ ਨੇ। ਮਹਾਰਾਜ ਕਹਿੰਦੇ ਮਰਦਾਨੇ ਆ ਜਦ ਤੱਕ ਸੁੱਖ ਦੀ ਮੰਜ਼ਿਲ ਸੁੱਖ ਦੇ ਮਾਹੌਲ ਵਿੱਚ ਆਦਮੀ ਦਾ ਮਨ ਦਾਖਲ ਨਹੀਂ ਹੁੰਦਾ ਸਤ ਚਿੱਤ ਆਨੰਦ ਦੇ ਨਾਲ ਨਹੀਂ ਜੁੜਦਾ ਉਨੀ ਦੇਰ ਤੱਕ ਦੁੱਖ ਜਾਏ ਨਹੀਂ ਸਕਦਾ ਮਾਇਆ ਸੁੱਖ ਨਹੀਂ ਦੇ ਸਕਿਆ ਕਰਦੀ ਕਦੇ ਵੀ ਮਾਇਆ ਦੇ ਵਿੱਚ ਦੋਸ਼ ਹੋਇਆ ਕਰਦੇ ਹਾਂ ਤੈਨੂੰ ਇੱਕ ਤ੍ਰਿਪਤੀ ਹੁੰਦੀ ਹੈ ਇਹਦੇ ਚ ਰੱਜ ਨਹੀਂ ਕਦੇ ਵੀ ਆਉਂਦਾ ਇੱਕ ਇਹ ਥਿਰ ਨਹੀਂ ਰਿਹਾ ਕਰਦੀ ਇੱਕ ਜਿੰਨੀ ਹੋਵੇ ਕਿਸੇ ਦੇ ਕੋਲ ਉਸ ਤੋਂ ਬਹੁਤੀ ਬਹੁਤੀ ਮੰਗਦਾ ਰਹਿੰਦਾ ਸੋ ਇਹਦੇ ਚ ਕਦ ਸੁੱਖ ਹੋਇਆ ਕਲਪਨਾ ਜਾਗਦੀ ਹੈ ਜਦ ਤੱਕ ਵਾਸ਼ਨਾਵਾਂ ਕਾਇਮ ਨੇ ਉਨੀ ਦੇਰ ਤੱਕ ਸੁੱਖ ਨਹੀਂ ਹੋਇਆ ਕਰਦਾ ਕਿਉਂਕਿ ਸੁੱਖ ਦੀ ਥਾਂ ਤੇ ਹੀ ਸੁੱਖ ਹੋਇਆ ਕਰਦਾ ਜਦ ਤੱਕ ਸੁੱਖ ਦੀ ਥਾਂ ਚ ਨਹੀਂ ਪਹੁੰਚਦਾ ਸੁੱਖ ਨਹੀਂ ਹੁੰਦਾ ਇੱਕ ਮਿਸਾਲ ਦੇ ਨਾਲ ਬਾਤ ਸਮਝ ਆ ਜਾਏਗੀ ਇੱਕ ਕੋਈ ਰਾਜਾ ਸੀ ਉਸਨੇ ਆਪਣੀ ਲੜਕੀ ਵਾਸਤੇ ਇੱਕ 9 ਲੱਖਾਂ ਹਾਰ ਬਣਾਤਾ ਬੜੀ ਲੜਕੀ ਪ੍ਰਸੰਨ ਹੋਈ ਸਹੇਲੀਆਂ ਨੂੰ ਨਾਲ ਲੈ ਕੇ ਦਰਿਆ ਤੇ ਇਸ਼ਨਾਨ ਕਰਨ ਚਲੀ ਗਈ ਵਸਤਰ ਲਾ ਕੇ ਰੱਖਤੇ ਹਾਰ ਵੀ ਰੱਖ ਦਿੱਤਾ ਜਦੋਂ ਇਸ਼ਨਾਨ ਕਰਕੇ ਹਟੇ ਤਾਂ ਉਹ ਹਾਰ ਗਾਇਬ ਹੋ ਗਿਆ ਲੱਭਿਆ ਨਾ ਬਹੁਤ ਦੇਖਿਆ ਵੀ ਪਾਣੀ ਚੋਂ ਕੋਈ ਜਾਨਵਰ ਨਹੀਂ ਨਿਕਲਿਆ ਕੋਈ ਮੱਛੀ ਵਗੈਰਾ ਨਹੀਂ ਆਈ ਵੀ ਜਿਹੜੀ ਇਸ ਹਾਰ ਨੂੰ ਲੈ ਜਾਵੇ ਗਿਆ ਕਿੱਥੇ ਹਾਰ ਜਦ ਤਲਾਸ਼ ਕਰੇ ਤੇ ਨਾ ਲੱਭਿਆ ਤਾਂ ਢੰਡੋਰਾ ਫੇਰਤਾ ਵੀ ਕੋਈ ਬੰਦਾ ਜੋ ਇਸ ਹਾਰ ਦੀ ਖਬਰ ਦੇਵੇ ਉਸ ਨੂੰ ਇਹਦੀ ਅੱਧੀ ਕੀਮਤ 4.5 ਲੱਖ ਰੁਪਈਆ ਉਸ ਵੇਲੇ ਦਾ ਦਿੱਤਾ ਜਾਏਗਾ ਸਾਰੀ ਦੁਨੀਆ ਤਲਾਸ਼ ਕਰਨ ਲੱਗੀ ਲੇਕਿਨ ਕਿਸੇ ਦੇ ਹੱਥ ਵਿੱਚ ਹਾਰ ਨਾ ਆਏ ਪਰ ਚਾਂਸ ਇੱਕ ਲੱਕੜਹਾਰਾ ਲੱਕੜਾਂ ਕੱਟਦਾ ਗਰਮੀ ਦਾ ਮਹੀਨਾ ਹੈ ਜੇਠ ਦਾ ਹੜ੍ਹ ਦਾ ਮਹੀਨਾ ਹੈ ਧੁੱਪ ਲੱਗੀ ਪਾਣੀ ਪੀਣ ਵਾਸਤੇ ਕਿਸੇ ਤਲਾਬ ਦੀ ਤਲਾਸ਼ ਵਿੱਚ ਜੰਗਲ ਚੱਲਦਾ ਚੱਲਦਾ ਇੱਕ ਤਲਾਬ ਦੇ ਪਾਸ ਪਹੁੰਚਿਆ ਖਿਆਲ ਆਇਆ ਕਿ ਮੈਂ ਇਸ਼ਨਾਨ ਵੀ ਕਰਨਾ ਬਸਤਰ ਉਤਾਰ ਦਿੱਤੇ ਗਰਮੀ ਸੁਕਾਉਣ ਲੱਗ ਗਿਆ ਬੈਠੇ ਬੈਠੇ ਦੀ ਨਿਗਾਹ ਪਾਣੀ ਚ ਗਈ ਹੈਰਾਨ ਹੋ ਗਿਆ ਵੀ ਉਹ ਹਾਰ ਪਿਆ ਥੱਲੇ ਬਹੁਤ ਖੁਸ਼ੀ ਆਈ ਬੜੀਆਂ ਕਲਪਨਾਵਾਂ ਆਈਆਂ ਇਹਨੂੰ ਹੌਲਾ ਕਰੋ ਜ਼ਿਆਦੇ ਬੋਲਦਾ ਹੌਲੀ ਕਰੋ ਸੋ ਬਹੁਤ ਕਲਪਨਾ ਆਈ ਪਾਣੀ ਵਿੱਚ ਛਾਲ ਮਾਰੀ ਲੇਕਿਨ ਹੱਥ ਵਿੱਚ ਕੁਛ ਨਾ ਆਇਆ ਗਾਰਾ ਆਇਆ ਫਿਰ ਦੂਜੀ ਵਾਰੀ ਅੰਦਾਜ਼ਾ ਲਾ ਕੇ ਵੀ ਇੱਥੇ ਇੱਕ ਪਿਆ ਫਿਰ ਮਾਰੀ ਛਾਲ ਫਿਰ ਗਾਰਾ ਆਇਆ 2-4 ਵਾਰੀ 10 ਵਾਰੀ ਜਦ ਕਰਿਆ ਤਾਂ ਗਾਰਾ ਹੀ ਹੱਥ 'ਚ ਆਉਂਦਾ ਉਹਨੇ ਸੋਚਿਆ ਵੀ ਨਾਲ ਇਹ ਕਹਿੰਦੇ ਸੀ ਵੀ ਜਿਹੜਾ 10 ਪਾ ਦੇਵੇ ਉਹਨੂੰ ਵੀ ਅੱਧੀ ਕੀਮਤ ਦਿੱਤੀ ਜਾਏਗੀ ਕਿਉਂ ਨਾ ਮੈਂ ਰਾਜੇ ਨੂੰ ਹੁਣੇ ਜਾ ਕੇ ਖਬਰ ਕਰਾਂ ਸੋ ਰਾਜੇ ਨੂੰ ਖਬਰ ਕੀਤੀ ਕਿ ਮਹਾਰਾਜ ਡਾਈਵਰ ਲੈ ਕੇ ਚੱਲੋ ਡਬੋਲੀਏ ਨਾਲ ਲੈ ਕੇ ਹਾਰ ਲੱਭ ਗਿਆ ਕਾਲੀ ਦੇ ਨਾਲ ਉੱਥੇ ਪਹੁੰਚਦੇ ਨੇ ਤੇ ਉੱਥੇ ਡਬੋਲੀਆਂ ਨੂੰ ਦਿਖਾਤਾ ਵੀ ਉਹ ਹਾਰ ਪਿਆ ਉਹ ਕਹਿਣ ਲੱਗੇ ਇਹ ਤਾਂ ਔਖੀ ਬਾਤ ਨਹੀਂ ਹੈ ਕੋਈ ਬੰਦਾ ਕੱਢ ਲਏਗਾ ਉਹਨੇ ਬਹੁਤ ਯਤਨ ਕਰਿਆ ਮਿੱਟੀ ਵੀ ਕੱਢ ਕੱਢ ਕੇ ਲਿਆਇਆ ਉਸ ਥਾਂ ਦੀ ਲੇਕਿਨ ਹਾਰ ਨਾ ਨਿਕਲੇ ਅਖੀਰ ਨਿਰਾਸ਼ ਹੋ ਕੇ ਬੈਠ ਗਏ ਇਹਨੇ ਨੂੰ ਕੋਈ ਸੋਝੀਵਾਨ ਮਹਾਂਪੁਰਸ਼ ਆਏ ਕੱਠਵੱਠ ਦੇ ਕੇ ਕਹਿਣ ਲੱਗੇ ਰਾਜਨ ਇਹ ਕੀ ਗੱਲ ਇੱਥੇ ਇੰਨਾ ਇਕੱਠ ਕਿਉਂ ਕਰਿਆ ਕਹਿੰਦੇ ਜੀ ਹਾਰ ਨਜ਼ਰ ਆਉਂਦਾ ਲੇਕਿਨ ਹੱਥ 'ਚ ਨਹੀਂ ਆ ਰਿਹਾ ਕਹਿੰਦੇ ਮੈਨੂੰ ਦਿਖਾਓ ਦੇਖਿਆ ਕਹਿਣ ਲੱਗੇ ਇੰਨੇ ਇਕੱਠ ਦੀ ਕੀ ਲੋੜ ਸੀ ਇੱਕੋ ਹੀ ਬੰਦਾ ਬਹੁਤ ਹੈ ਕਹਿੰਦੇ ਮਹਾਰਾਜ ਅਸੀਂ ਤਾਂ ਬਹੁਤ ਯਤਨ ਕਰ ਚੁੱਕੇ ਹਾਂ ਕਹਿੰਦੇ ਕੋਈ ਚੁਸਤ ਜਿਹਾ ਬੰਦਾ ਸਾਨੂੰ ਦਿਓ ਬੰਦਾ ਲਿਆਂਦਾ ਕਹਿੰਦੇ ਦੇਖ ਪ੍ਰੇਮੀਆਂ ਇਹ ਦਰਖਤ ਦੇ ਉੱਤੇ ਚੜ ਜਾ, ਉਹ ਟਾਣਾ ਦੇਖ ਲੈ, ਇਹ ਲਦਾ ਆਲਣਾ, ਉਹਦੇ ਵਿੱਚ ਹਾਰ ਲੜਕਦਾ, ਉਹਦਾ ਪਰਛਾਵਾਂ ਪਾਣੀ ਚ ਪੈ ਰਿਹਾ, ਹਾਰ ਚੜ ਕੇ ਲਾ ਲਿਆ, ਹੱਥ ਵਿੱਚ ਆ ਗਿਆ। ਦ੍ਰਿਸ਼ਟਾਂਤ ਹੈ ਇਹ, ਇਹਦਾ ਦਾ ਦ੍ਰਿਸ਼ਟਾਂਤ ਇਹ ਹੈ ਕਿ ਸੰਸਾਰ ਉਸ ਥਾਂ ਦੇ ਉੱਤੇ ਸੁੱਖ ਦੀ ਤਲਾਸ਼ ਕਰ ਰਿਹਾ ਜਿਸ ਥਾਂ ਤੇ ਸੁੱਖ ਦਾ ਪਰਛਾਵਾਂ ਹੀ ਪੈ ਰਿਹਾ, ਸੁੱਖ ਨਹੀਂ ਅਸਲ ਵਿੱਚ। ਸਾਰਾ ਸੰਸਾਰ ਬਹੁਤ ਮਿਹਨਤ ਕਰ ਰਿਹਾ, ਦਿਨ ਰਾਤ ਗੁਆ ਰਿਹਾ, ਮਾਨਸ ਜਨਮ ਬਿਰਥਾ ਜਾ ਰਿਹਾ ਇਸ ਸੁੱਖ ਦੀ ਤਲਾਸ਼ ਦੇ। ਪਰ ਮਹਾਰਾਜ ਕਹਿੰਦੇ ਐਦਾ ਪ੍ਰੇਮੀਆਂ ਤੇਰੇ ਤੈਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ। ਵੱਡੀਆਂ ਵੱਡੀਆਂ ਪ੍ਰਾਪਤੀਆਂ ਜੋ ਭਾਰਤ ਵਰਸ਼ ਵਿੱਚ ਉਪਲਬਧ ਨਹੀਂ ਹੈ, ਅਮੈਰੀਕਾ, ਰੂਸ, ਅਮੈਰੀਕਾ, ਇੰਗਲੈਂਡ, ਯੂਰਪ ਤੇ ਕੈਨੇਡਾ ਤੇ ਆਸਟ੍ਰੇਲੀਆ ਵਗੈਰਾ ਦੇਸ਼ਾਂ ਦੇ ਅੰਦਰ ਇਹ ਚੀਜ਼ਾਂ ਆਮ ਹਰੇਕ ਬੰਦੇ ਕੋਲ ਨੇ। ਸੁੰਦਰ ਸਹਿਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮੋਤੀ ਤੇ ਹੀਰਿਆਂ ਨਾਲ ਡੈਕੋਰੇਟ ਕੀਤੇ ਹੋਏ ਘਰ, ਸੋਨਿਆਂ ਦੀਆਂ ਪਲੇਟਾਂ ਕੰਧਾਂ ਤੇ ਲੱਗੀਆਂ ਹੋਈਆਂ। ਮਨ ਇੱਛੇ ਸੁਖ ਮਾਣ ਦਾ ਕਿਛ ਨਾਏ ਵਸੂਲ, ਕੋਈ ਕਿਸੇ ਕਿਸਮ ਦੀ ਤੰਗੀ ਨਹੀਂ ਆਉਂਦੀ, ਰੁਕਾਵਟ ਨਹੀਂ ਆਉਂਦੀ। ਜੋ ਵੀ ਚੀਜ਼ ਦਾ ਜੀ ਕਰਦਾ ਉਹ ਸੁਖ ਮਾਣ ਲੈਂਦਾ। ਮਹਾਰਾਜ ਕਹਿੰਦੇ ਬਿਨ ਸੋ ਪ੍ਰਭ ਚਿੱਤ ਨਾ ਆਵੇ ਹੀ, ਫਿਰ ਹਾਲਤ ਕੀ ਹੋਏਗੀ, ਵਿਸ਼ਟਾ ਕੇ ਕੀ। ਏਦੋਂ ਵੱਧ ਅਵਸਥਾ ਨਹੀਂ ਹੈ ਨਾਮ ਤੋਂ ਬਗੈਰ ਜਿਹੜੇ ਪੁਰਸ਼ ਨੇ। ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਧ ਮਨ ਤੂੰ। ਸੋ ਪ੍ਰਾਪਤੀਆਂ ਵਾਸਤੇ ਆਦਮੀ ਕਿੰਨੇ ਯਤਨ ਕਰਦਾ, ਦੇਸ਼ ਛੱਡ ਕੇ ਪ੍ਰਦੇਸ਼ ਜਾਂਦਾ, ਅਮੈਰੀਕਾ ਚ ਜਾਂਦਾ, ਇੰਗਲੈਂਡ ਜਾਂਦਾ, ਕੈਨੇਡਾ ਜਾਂਦਾ, ਆਸਟ੍ਰੇਲੀਆ ਜਾਂਦਾ, ਕਰਦਿਆਂ ਤੋਂ ਦੂਰ ਹੋ ਜਾਂਦਾ। ਪਰ ਮੈਂ ਤਾਂ ਸਾਰੇ ਕਰਕੇ ਦੇਖ ਆਇਆ, ਮੈਨੂੰ ਤਾਂ ਕਿਤੇ ਵੀ ਸੁੱਖ ਨਜ਼ਰ ਨਹੀਂ ਆਇਆ। ਹਾਏ ਹਾਏ ਹਰ ਕਲਪਨਾ ਹੀ ਨਜ਼ਰ ਆਉਂਦੀ। ਉਹ ਬਾਤ ਜ਼ਰੂਰ ਹੈ, ਜਦੋਂ ਭਾਰਤ ਵੱਲ ਜਾ ਕੇ ਉਹਨਾਂ ਦੇ ਡਾਲਰ ਰੁਪਈਆਂ ਚ ਬਣਦੇ ਨੇ, 20 ਗੁਣੇ ਵੱਧ ਜਾਂਦੇ ਨੇ। ਇੱਥੇ ਸਾਨੂੰ ਲੱਗਦੇ ਨੇ ਵੀ ਬੜੇ ਸੁਖੀ ਹੈ, ਪਰ ਮਾਨਸਿਕ ਤੌਰ ਤੇ ਸੁੱਖ ਨਹੀਂ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਮਰਦਾਨਿਆ, ਐਵੇਂ ਹੀ ਤੈਨੂੰ ਲੱਗਦੇ ਨੇ ਕੋਠੀਆਂ ਵਾਲੇ, ਬੜੀਆਂ ਬੜੀਆਂ ਕਾਰਾਂ ਵਾਲੇ, ਨੌਕਰਾਂ ਵਾਲੇ, ਵੱਡੀਆਂ ਵੱਡੀਆਂ ਇੰਡਸਟਰੀਆਂ ਵਾਲੇ। ਇਹਨਾਂ ਨੂੰ ਤਾਂ ਨੀਂਦ ਨਹੀਂ ਆਉਂਦੀ, ਰਾਤ ਨੂੰ ਕੰਪੋਸਟ ਦੀਆਂ ਗੋਲੀਆਂ ਖਾ ਕੇ ਸੌਂਦੇ। ਹਰੇਕ ਨੂੰ ਹਾਰਟ ਟ੍ਰਬਲ ਹੈ, ਹਰੇਕ ਨੂੰ ਬਲੱਡ ਪ੍ਰੈਸ਼ਰ। ਇੰਨਾ ਮਾਨਸਿਕ ਵਜਨ ਹੈ ਕਿ ਸਹਿ ਨਹੀਂ ਸਕਦੇ, ਨਸ਼ਿਆਂ ਦਾ ਆਸਰਾ ਲੈਂਦੇ, ਵਿਸ਼ੇ ਭੋਗਾਂ ਦਾ ਆਸਰਾ ਲੈਂਦੇ ਨੇ ਵੀ ਸੁੱਖ ਮਿਲ ਜਾਵੇ। ਸੁੱਖ ਨਹੀਂ ਕਿਸੇ ਥਾਂ ਤੋਂ ਵੀ ਮਿਲਿਆ ਕਰਦਾ। ਜੇ ਰੱਤੀ ਜਿੰਨਾ ਸੁੱਖ ਹੈ ਤਾਂ ਮਨ ਜਿੰਨਾ ਉਹਦੇ ਪਿੱਛੇ ਦੁੱਖ। ਚਲਦੇ ਚਲਦੇ ਮਹਾਰਾਜ ਇੱਕ ਨਗਰ ਚ ਪਹੁੰਚ ਗਏ ਜਿੱਥੇ ਜਿਸ ਨੂੰ ਸਤਿਗੁਰਾਂ ਕਰਕੇ ਲਿਖਿਆ। ਉੱਥੇ ਇੱਕ ਬਹੁਤ ਹੀ ਸੁੰਦਰ ਕਾਰੋਬਾਰ ਜਿਸਦਾ ਬਹੁਤ ਚੱਲਦਾ ਹੈ, ਨੌਕਰ ਚਾਕਰ ਫਰਮਾ ਬਰਦਾਰ ਨੇ, ਉਹਨੂੰ ਦੇਖ ਕੇ ਮਰਦਾਨੇ ਦੇ ਮਨ ਚ ਭਰਮ ਹੋਇਆ। ਕਹਿਣ ਲੱਗਿਆ ਮਹਾਰਾਜ ਆ ਤਾਂ ਮੈਨੂੰ ਸੁਖੀ ਲੱਗਦਾ, ਬੜਾ ਸ਼ਾਂਤ ਚਿੱਤ ਬੈਠਾ। ਮਹਾਰਾਜ ਕਹਿੰਦੇ ਮਰਦਾਨਿਆ, ਨਾਮ ਤੋਂ ਬਗੈਰ ਕੋਈ ਸੁਖੀ ਨਹੀਂ ਹੋ ਸਕਦਾ। ਨਾਮ ਵਾਲਾ ਬੰਦਾ ਕਿਸੇ ਵੀ ਹਾਲਤ ਚ ਹੋਵੇ, ਬਸਤਾ ਟੁੱਟੀ, ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਪ, ਉਦਿਆਨ ਪਰਮੰਨਾ, ਮਿੱਤਰ ਨਾ ਇਠ ਤਨ ਰੂਪਹੀਣ, ਕਿ ਸਾਕ ਨਾ ਛਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਜਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਕਹਿੰਦੇ ਜਿਹਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਗਿਆ ਉਹ ਪਰਮ ਸੁਖੀ ਹੈ, ਕਿਉਂਕਿ ਉਹਨੂੰ ਇੱਕ ਖੁਮਾਰੀ ਪ੍ਰਾਪਤ ਹੋ ਗਈ। ਜੇ ਬੰਦ ਬੰਦ ਕੱਟਿਆ ਜਾ ਰਿਹਾ ਹੈ ਭਾਈ ਮਨੀ ਸਿੰਘ ਜੀ ਦਾ, ਕੋਈ ਹੈ ਦੀ ਆਵਾਜ਼ ਨਹੀਂ ਆਉਂਦੀ, ਕੋਈ ਬੂ ਦੀ ਨਹੀਂ ਆਉਂਦੀ, ਕੋਈ ਮਾਫ਼ ਕਰ ਦਿਓ ਛੱਡ ਦਿਓ ਮੈਨੂੰ ਆਵਾਜ਼ ਨਹੀਂ ਆਉਂਦੀ। ਦ੍ਰਿੜਤਾ ਦੇ ਨਾਲ ਜਲਾਦ ਨੂੰ ਕਹਿ ਰਿਹਾ, ਜਲਾਦ ਤੈਨੂੰ ਹੁਕਮ ਕੀ ਹੋਇਆ? ਕਹਿੰਦਾ ਬੰਦ ਬੰਦ ਕੱਟਣ ਦਾ, ਫੇਰ ਤੂੰ ਮੇਰੀ ਕੂਹਣੀ ਕੋਲੋਂ ਬਾਂਹ ਕਿਉਂ ਕੱਟਦਾ? ਬੰਦ ਤਾਂ ਉਂਗਲੀਆਂ ਤੋਂ ਸ਼ੁਰੂ ਹੁੰਦੇ ਨੇ, 12 ਬੰਦ ਨੇ ਉਂਗਲੀਆਂ ਦੇ, ਫੇਰ ਕਲਾਈ ਦਾ ਬੰਦ ਹੈ, ਫੇਰ ਉਸ ਤੋਂ ਬਾਅਦ ਤੇਰੀ ਕੂਹਣੀ ਦਾ ਬੰਦ ਹੈ, ਫੇਰ ਮੇਰੇ ਮੋਢਿਆਂ ਦਾ ਬੰਦ ਹੈ, ਫੇਰ ਦੂਜੇ ਦਿਨ ਹੈ। ਹੁਕਮ ਦੀ ਪਾਲਣਾ ਕਰ। ਚਿਹਰੇ ਦੇ ਉੱਤੇ ਖੇੜਾ ਖੁਸ਼ੀ ਹੈ, ਕਿਉਂਕਿ ਮੌਤ ਦਾ ਤੇ ਜ਼ਿੰਦਗੀ ਦਾ ਭੇਤ ਲੱਭ ਲਿਆ। ਕਬੀਰ ਜਿਸ ਮਰਨੇ ਤੇ ਜੱਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨ। ਜਲਾਦ ਕਹਿਣ ਲੱਗਿਆ, ਭਾਈ ਸਾਹਿਬ ਬੜੇ ਬੰਦਿਆਂ ਦੇ ਮੈਂ ਬੰਦ ਕੱਟੇ ਨੇ, ਪਰ ਉਹ ਤਾਂ ਮਰਿਆ ਹੋਇਆ ਦੇ ਹੀ ਕੱਟਦਾ ਰਿਹਾ। ਇਸ ਅੱਡੇ ਤੇ ਲਿਆਉਣ ਤੋਂ ਪਹਿਲਾਂ ਹੀ ਉਹਨਾਂ ਦਾ ਸਾਹ ਸਤ ਨਿਕਲ ਜਾਂਦਾ ਸੀ, ਬੇਹੋਸ਼ ਚੱਕ ਕੇ ਲਿਆਉਂਦਾ ਸੀ। ਪਰ ਅੱਜ ਮੈਂ ਹੈਰਾਨ ਹੋ ਗਿਆ ਕਿ ਤੇਰੇ ਨੇਤਰਾਂ ਦੇ ਅੰਦਰ ਖਾਸ ਕਿਸਮ ਦੀ ਚਮਕ ਹੈ, ਜਿਵੇਂ ਕੋਈ ਵਿਆਹ ਸ਼ਾਦੀ ਨੂੰ ਜਾ ਰਿਹਾ ਹੁੰਦਾ ਕਰਾਉਣ ਵਾਸਤੇ। ਤੇਰੇ ਬੋਲ ਦੇ ਅੰਦਰ ਕੋਈ ਮਿਠਾਸ ਹੈ ਕਮਾਲ ਦਰਜੇ ਦੀ, ਦ੍ਰਿੜਤਾ ਹੈ ਤੇਰੇ ਇਰਾਦਿਆਂ ਦੇ ਅੰਦਰ। ਜਾਂਦਾ ਜਾਂਦਾ ਮੈਨੂੰ ਦੱਸ ਸਕਦਾ ਵੀ ਤੈਂ ਉਹ ਕਿਹੜੀ ਚੀਜ਼ ਪ੍ਰਾਪਤ ਕੀਤੀ ਹੈ ਜਿਹੜੀ ਪ੍ਰਾਪਤ ਕਰਨ ਦੇ ਨਾਲ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ? ਤੇ ਮੈਨੂੰ ਐਂ ਲੱਗਦਾ ਜਿਉਂ ਜਿਉਂ ਮੌਤ ਨੇੜੇ ਆਉਂਦੀ ਹੈ ਤਿਉਂ ਤਿਉਂ ਤੈਨੂੰ ਨਸ਼ਾ ਚੜ੍ਹਦਾ ਜਾਂਦਾ। ਕਹਿਣ ਲੱਗੇ, ਜਲਾਦ ਤੇਰੀ ਸਮਝ ਤੋਂ ਬਾਹਰ ਦੀ ਚੀਜ਼ ਹੈ, ਪਰ ਜੇ ਤੂੰ ਦੋ ਅੱਖਰਾਂ ਚ ਸਮਝਣਾ ਚਾਹੁੰਦਾ ਹੈ ਤਾਂ ਸਮਝ ਲੈ ਇਸ ਚੀਜ਼ ਨੂੰ।
ਚੜੀ ਰਹੇ ਦਿਨ ਰਾਤ ਨਾਮ ਕਮਾਨੀ, ਨਾਮ ਕਮਾਨੀ, ਚੜੀ ਰਹੇ ਦਿਨ ਰਾਤ ਨਾਮ ਕਮਾਨੀ।
ਮਦ ਅਫੀਮ ਭੰਗ ਉਤਰ ਜਾਏ ਪਰਮਾਤ, ਨਾਮ ਖਮਾਰੀ ਨਾਨਕਾ ਚੜ੍ਹੀ ਰਹੇ ਸਿੰਘ। ਜਨਮ ਸਾਖੀ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੈ। ਸੋ ਕਹਿਣ ਲੱਗੇ, ਨਾਮ ਦੀ ਖਮਾਰੀ ਜਿਸ ਨੂੰ ਚੜ੍ਹ ਗਈ ਉਸ ਨੂੰ ਸੋਝੀ ਹੋ ਜਾਂਦੀ ਹੈ, ਮੌਤ ਉਹਦੇ ਸਾਹਮਣੇ ਕੋਈ ਚੀਜ਼ ਨਹੀਂ ਰਹਿੰਦੀ, ਮੌਤ ਦੀ ਹੱਦ ਪਾਰ ਕਰ ਲੈਂਦਾ। ਸੰਸਾਰ ਸਾਰਾ ਅਕਾਲ ਦੇ ਮੰਡਲ ਵਿੱਚ ਹੈ, ਲੇਕਿਨ ਜਿਸ ਦੀ ਪਹੁੰਚ ਅਕਾਲ ਮੰਡਲ ਵਿੱਚ ਹੋ ਗਈ ਉਹਨੂੰ ਤਾਂ ਕੋਈ ਮਾਰ ਹੀ ਨਹੀਂ ਸਕਦਾ, ਤਲਵਾਰ ਕੱਟ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਅੱਗ ਜਲਾ ਨਹੀਂ ਸਕਦੀ, ਹਵਾ ਸੁਕਾ ਨਹੀਂ ਸਕਦੀ। ਇਹ ਸੋਝੀ ਹੋ ਜਾਣੀ, ਇਹਨੂੰ ਨਾਮ ਪ੍ਰਾਪਤੀ ਕਹਿੰਦੇ ਨੇ। ਇਹ ਖਮਾਰੀ ਚੜ ਜਾਂਦੀ ਹੈ। ਕਬੀਰ, ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨ। ਮਰਦਾਨਿਆ, ਨਾਮ ਤੇ ਬਗੈਰ ਕੋਈ ਸੁਖੀ ਨਹੀਂ ਹੁੰਦਾ, ਬਾਹਰੋਂ ਕਿੰਨਾ ਹੀ ਦੇਖ ਲੈ, ਅੰਦਰ ਘੁਣ ਲੱਗਿਆ ਫਿਰ ਜਾ ਪਤਾ ਕਰਕੇ ਆ ਜਾਏਗਾ। ਮਰਦਾਨਾ ਠਹਿਰ ਜਾਂਦਾ, ਗੁਰੂ ਨਾਨਕ ਪਾਤਸ਼ਾਹ ਅੱਗੇ ਚਲੇ ਜਾਂਦੇ। ਵਿਹਲ ਹੋ ਗਿਆ, ਸੇਠ ਨੇ ਪੁੱਛਿਆ ਕਿ ਪ੍ਰੇਮੀਆਂ ਤੁਸੀਂ ਵੀ ਆਪਣਾ ਮਨੋਰਥ ਦੱਸੋ, ਤੁਸੀਂ ਚੁੱਪ ਬੈਠੇ ਹੋ। ਕਹਿਣ ਲੱਗੇ, ਸੇਠ ਜੀ ਮੈਂ ਕੋਈ ਸੌਦਾ ਨਹੀਂ ਲੈਣ ਆਇਆ, ਮੈਂ ਤਾਂ ਤੁਹਾਡੇ ਨਾਲ ਹੀ ਇਕਾਂਤ ਵਿੱਚ ਇੱਕ ਬਚਨ ਕਰਨਾ। ਰਿਟਾਇਰਿੰਗ ਰੂਮ ਚਲਿਆ ਗਿਆ ਉੱਠ ਕੇ, ਉੱਥੋਂ ਮਰਦਾਨਾ ਵੀ ਚਲਿਆ ਗਿਆ ਇੱਕ ਸੋਫੇ ਤੇ ਬੈਠ ਕੇ। ਕਹੋ ਭਾਈ ਮਰਦਾਨਾ, ਕਹਿਣ ਲੱਗੇ ਸੇਠ ਜੀ ਮੇਰਾ ਗੁਰੂ ਨਾਨਕ ਇਹ ਕਹਿੰਦਾ ਬਈ ਸੰਸਾਰ ਚ ਸੁਖੀ ਨਹੀਂ ਕੋਈ ਹੈ, ਜੇ ਸੁਖੀ ਹੈ ਤਾਂ ਕੇਵਲ ਪਰਮੇਸ਼ਰ ਦਾ ਪਿਆਰਾ ਸੁਖੀ ਹੈ। ਤੇ ਮੇਰੇ ਮਨ ਵਿੱਚ ਇਹ ਭਰਮ ਹੈ ਕਿ ਪੈਸੇ ਵਾਲੇ, ਕੋਠੀਆਂ ਵਾਲੇ, ਜਿਹਦੇ ਕੋਲ ਵਧੀਆ ਸਵਾਰੀਆਂ ਹੋਣ, ਆਗਿਆਕਾਰ ਨੌਕਰ ਚਾਕਰ ਹੋਣ, ਵਣਜ ਵਪਾਰ ਬਹੁਤ ਜ਼ੋਰ ਨਾਲ ਚੱਲਦਾ ਹੋਵੇ, ਵੀ ਉਹ ਤਾਂ ਸੁਖੀ ਹੋ ਸਕਦਾ। ਪਰ ਮੇਰੇ ਸਤਿਗੁਰੂ ਜੀ ਕਹਿੰਦੇ ਨਹੀਂ ਮਰਦਾਨਿਆ, ਉਹ ਸੁਖ ਜਿਸ ਥਾਂ ਤੇ ਹੈ ਉੱਥੇ ਤੱਕ ਉਹਨਾਂ ਦੀ ਪਹੁੰਚ ਨਹੀਂ ਹੈ। ਮਾਇਆ ਕਦੇ ਵੀ ਸੁੱਖ ਦਾ ਰੂਪ ਨਹੀਂ ਹੋਇਆ ਕਰਦੀ, ਦੁੱਖ ਦਾ ਰੂਪ ਹੁੰਦੀ ਹੈ। ਤੇ ਮੈਂ ਨਿਰਣਾ ਕਰਨ ਵਾਸਤੇ ਬੈਠਾ, ਇੰਨਾ ਕਹਿਣ ਦੀ ਦੇਰ ਸੀ, ਫੁੱਟ ਫੁੱਟ ਕੇ ਰੋਣਾ ਸ਼ੁਰੂ ਕਰਤਾ। ਹੈਰਾਨ ਹੋ ਗਿਆ ਮਰਦਾਨਾ ਵੀ ਇੰਨਾ ਦੁਖੀ ਇਹ, ਇੰਨੇ ਦੁੱਖ ਨੂੰ ਅੰਦਰ ਘੁੱਟੀ ਬੈਠਾ। ਦਿਲਾਸਾ ਦਿੱਤਾ, ਸੇਠ ਜੀ ਮੇਰਾ ਗੁਰੂ ਨਾਨਕ ਦੁਖੀਆਂ ਨੂੰ ਸੁਖੀ ਕਰਨ ਵਾਸਤੇ ਇੱਥੇ ਆਇਆ ਸੰਸਾਰ ਦੇ ਅੰਦਰ, ਤੇ ਉਹ ਇਹ ਕਹਿੰਦਾ ਵੀ ਨਾਨਕ ਦੁਖੀ ਆ ਸਭ ਸੰਸਾਰ, ਤੇ ਤੁਸੀਂ ਉਸਦੇ ਕੋਲ ਚਲੋ, ਦੁੱਖ ਦਾ ਕਾਰਨ ਤਾਂ ਦੱਸੋ। ਕਹਿਣ ਲੱਗੇ ਮੈਂ ਕੀ ਦੱਸਾਂ, ਬਿਮਾਰ ਹੋ ਗਿਆ ਸੀ ਉਸ ਵੇਲੇ, ਮੇਰੀ ਇਸਤਰੀ ਨੇ ਗੱਲ ਕਹੀ, ਇਸਤਰੀ ਬਿਮਾਰ ਹੋ ਗਈ, ਮੈਂ ਉਹਨੂੰ ਦਿਲਾਸਾ ਦਿੱਤਾ। ਕਹਿਣ ਲੱਗੀ ਹੁਣ ਮੈਨੂੰ ਕੀ ਦਿਲਾਸਾ ਦਿੰਦੇ ਹੋ, ਮੇਰਾ ਸੇਵਾ ਠੰਡੀ ਹੁੰਦੀ ਸਾਰ, ਤੁਸੀਂ ਦੂਜਾ ਵਿਆਹ ਕਰਾ ਲਓਗੇ। ਔਰਤਾਂ ਤਾਂ ਮਰਦ ਦੇ ਯਾਦ ਵਿੱਚ ਬੈਠਦੀਆਂ, ਮਰਦ ਵੀ ਕਦੇ ਕਿਸੇ ਔਰਤ ਦੀ ਯਾਦ ਵਿੱਚ ਰਿਹਾ ਜ਼ਿੰਦਗੀ ਭਰ, ਉਹ ਤਾਂ ਹੋਰ ਸ਼ਾਦੀ ਕਰਾ ਲੈਂਦੀ। ਮੈਨੂੰ ਐਸਾ ਹੋਇਆ ਕਿ ਮੈਂ ਐਸਾ ਕਰਮ ਕਰਿਆ ਕਿ ਜੋ ਉਸ ਨੂੰ ਨੇਚਾ ਹੋ ਜਾਵੇ, ਮੈਂ ਹੁਣ ਦੂਜੀ ਸ਼ਾਦੀ ਨਹੀਂ ਕਰਾ ਸਕਦਾ। ਉਹ ਰਾਜ਼ੀ ਹੋ ਗਈ, ਰਾਜ਼ੀ ਹੋਣ ਦੇ ਨਾਲ ਸਭ ਗੱਲਾਂ ਭੁੱਲ ਗਈ, ਹੁਣ ਮੇਰੇ ਸਾਹਮਣੇ ਬਲਾਤਕਾਰ ਕਰਦੀ ਹੈ ਤੇ ਮੈਂ ਕੁਛ ਨਹੀਂ ਕਰ ਸਕਦਾ, ਦੇਖਦਾ ਹੈਲਪਲੈਸ ਹੋਇਆ। ਆਹ ਮਰਦਾਨਾ, ਭਾਈ ਮਰਦਾਨਾ, ਮੇਰਾ ਮਨ ਇੰਨਾ ਦੁਖੀ ਹੈ ਕਿ ਮੈਂ ਕਹਿ ਨਹੀਂ ਸਕਦਾ। ਇਹ ਕੋਠੀਆਂ, ਇਹ ਬਗੀਚੇ, ਇਹ ਫੁਵਾਰੇ ਲੱਗੇ ਹੋਏ, ਇਹ ਪਾਰਕ ਬਣੇ ਹੋਏ ਮੇਰੇ ਘਰ ਹਵੇਲੀਆਂ ਦੇ ਅੰਦਰ, ਮੈਨੂੰ ਕੁਛ ਨਹੀਂ ਸੁੱਖ ਦੇ ਰਹੇ। ਕਹਿੰਦਾ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਚਲੋ, ਸੇਠ ਨੂੰ ਤੇ ਸੇਠਾਣੀ ਨੂੰ ਲੈ ਕੇ ਆ ਜਾਂਦੇ ਨੇ। ਮਹਾਰਾਜ ਸਮਝਾਉਂਦੇ ਨੇ ਕਿ ਸੇਠ ਜੀ ਇੱਕ ਤਾਂ ਤੂੰ ਕੀ ਕਹਿਣਾ ਹੈ, ਇੱਥੇ ਤਾਂ ਸਾਰਾ ਸੰਸਾਰ ਜਿੰਨਾ ਵੀ ਕਾਲ ਮੰਡਲ ਚ ਹੈ, ਭਾਵੇਂ ਉਹ ਸੁਪਰ ਮੈਟਰ ਚ ਹੈ, ਚਾਹੇ ਉਹ ਮੈਟਰ ਚ ਹੈ, ਚਾਹੇ ਉਹ ਦੇਵੀ ਦੇਵਤਾ ਹੈ, ਚਾਹੇ ਵੱਡਾ ਹੈ, ਸਾਰੇ ਹੀ ਦੁਖੀ ਨੇ, ਸਵਰਗ ਲੋਕ ਤੇ ਇੰਦਰ ਲੋਕ। ਜੋ ਸਾਡਾ ਲੋਕ ਹੈ ਜਿਸ ਨੂੰ ਮ੍ਰਿਤੂ ਲੋਕ ਕਹਿੰਦੇ ਨੇ, ਅਰਥ ਪਲੈਨਟ, ਇਹ ਡੈਥ ਪਲੈਨਟ ਹੈ ਇਹਦਾ ਨਾਮ, ਅਰਥ ਪਲੈਨਟ ਜਿਹਨੂੰ ਅਸੀਂ ਕਹਿੰਦੇ ਹਾਂ ਗਲਤੀ ਨਾਲ, ਕਿਉਂਕਿ ਇੱਥੇ ਆਦਮੀ ਆਉਂਦਾ ਹੀ ਮਰਨ ਵਾਸਤੇ ਹੈ, ਰਹਿਣ ਵਾਸਤੇ ਨਹੀਂ ਆਉਂਦਾ, ਥੋੜ੍ਹੀ ਦੇਰ ਰਹਿੰਦਾ ਉਹਤੇ ਬਾਅਦ ਚਲੇ ਜਾਂਦਾ। ਇਹਨੂੰ ਕਰਮ ਭੂਮੀ ਕਹਿੰਦੇ ਨੇ, ਜੇ ਤਾਂ ਇੱਥੇ ਕੁਛ ਕਰ ਜਾਵੇ ਚੰਗਾ ਤਾਂ ਚੰਗੇ ਥਾਂ ਚਲਾ ਜਾਏਗਾ, ਜੇ ਮਾੜਾ ਕਰ ਜਾਏ ਫਿਰ ਦੁਖੀ ਹੁੰਦਾ ਫਿਰੇਗਾ। ਸੋ ਇਸ ਤੋਂ ਅੱਗੇ ਜੇ ਅਸੀਂ ਨੇਕ ਕੰਮ ਕਰੇ, ਸਾਨੂੰ ਪਹਿਲਾਂ ਸਫੀਅਰ ਮਿਲਦਾ ਜਿਸ ਨੂੰ ਗੰਧਰਵ ਲੋਕ ਕਹਿੰਦੇ ਨੇ, ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਵਾਸ਼ਨਾ ਸਵਰਗ ਚ ਹੈ, ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਉਹਨਾਂ ਨੂੰ ਇੱਥੇ ਦੇ ਚੱਕਰਵਰਤੀ ਬਾਦਸ਼ਾਹ ਨਾਲੋਂ 100 ਗੁਣਾ ਸੁੱਖ ਜ਼ਿਆਦਾ ਮਿਲਦਾ। ਜਿਹੜੇ ਇਸ ਤੋਂ ਉੱਪਰ ਜਾਂਦੇ ਨੇ ਦੇਵ ਗੰਧਾਰ ਵਿੱਚ, ਉਹਨਾਂ ਨੂੰ ਉਸ ਤੋਂ 100 ਗੁਣਾ ਯਾਨੀ 10,000 ਗੁਣਾ ਸੁੱਖ ਜ਼ਿਆਦਾ ਮਿਲਦਾ ਧਰਤੀ ਦੇ ਬਾਦਸ਼ਾਹ ਨਾਲ। ਪਿੱਤਰ ਲੋਕ ਦੇ ਵਿੱਚ 10,00,000 ਗੁਣਾ ਸੁੱਖ ਜ਼ਿਆਦਾ ਹੈ, ਸਵਰਗ ਲੋਕ ਦੇ ਵਿੱਚ 10 ਕਰੋੜ ਗੁਣਾ ਸੁੱਖ ਇੱਥੇ ਦੇ ਬਾਦਸ਼ਾਹ ਨਾਲੋਂ ਜ਼ਿਆਦਾ ਹੈ, ਇੰਦਰ ਲੋਕ ਦੇ ਅੰਦਰ 10 ਅਰਬ ਜਿੰਨਾ ਜ਼ਿਆਦਾ ਸੁੱਖ ਹੈ। ਮਹਾਰਾਜ ਕਹਿੰਦੇ ਇੰਦਰ ਹੁੰਦਾ ਹੋਇਆ ਇਸ ਤੋਂ ਉੱਪਰ ਸੁੱਖ ਚਲੇ ਜਾਂਦੇ ਨੇ, ਕਰਮ ਦੇਵ ਲੋਕ, ਅਜਾਨ ਦੇਵ ਲੋਕ, ਪਰਜਾਪਤ ਲੋਕ, ਬ੍ਰਹਮ ਲੋਕ, ਸ਼ਿਵ ਲੋਕ, ਅਖੀਰ ਦੇ ਉੱਤੇ ਬੈਕੁੰਠ ਧਾਮ ਆਉਂਦਾ 11ਵਾਂ। ਇੱਥੇ ਤੱਕ ਕਾਲ ਚੱਲਦਾ ਹੈ, ਫਿਰ ਕਾਲ ਮੰਡਲ ਸ਼ੁਰੂ ਹੋ ਜਾਂਦਾ ਹੈ, ਸਰਮਖੰਡ, ਕਰਮਖੰਡ, ਸੱਚਖੰਡ। ਸੋ ਇਹ ਵੀ ਮਹਾਰਾਜ ਕਹਿਣ ਲੱਗੇ, ਦੇਖੋ 10 ਅਰਬ ਗੁਣਾ ਜ਼ਿਆਦਾ ਸੁਖੀ ਹੁੰਦਾ ਹੋਇਆ ਸੰਸਾਰ ਤੋਂ ਵਾਸ਼ਨਾ ਦੇ ਅੰਦਰ ਇੰਨਾ ਭੁੱਲਿਆ, ਗੌਤਮ ਤਪਾ ਅਹਾਲਿਆ ਇਸਤਰੀ ਤਿਸ ਦੇਖ ਇੰਦਰ ਲਵਾਣਾ, ਸਹਿਜ ਸਰੀਰ ਚੇਨ ਭਾਗੂਏ ਤਾਂ ਮਨ ਪੱਛੋ ਤਾਣ। ਇੱਕ ਔਰਤ ਉੱਤੇ ਭੁੱਲ ਗਿਆ, ਉਹਨੇ ਸ਼ਰਾਬ ਦੇ ਤਾ ਵੀ ਤੇਰੇ 1000 ਭਾਗ ਹੋ ਗਏ, ਮੂੰਹ ਨਹੀਂ ਦਿਖਾ ਰਿਹਾ ਕਿਸੇ ਨੂੰ, ਰੋਇਆ ਫਿਰ ਬਹੁਤ, ਸੰਸਰਦਾਨ ਦੇ ਇੰਦਰ ਰੋਇਆ, ਪਰਸ਼ੁਰਾਮ ਰੋਵੇ ਘਰ ਆਇਆ, ਅਜੈ ਸਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ। ਵੱਡਿਆਂ ਵੱਡਿਆਂ ਦੀ ਮਹਾਰਾਜ ਗਿਣਤੀ ਕਰਦੇ ਨੇ, ਛੋਟੇ ਸੰਸਾਰ ਦੀ ਨਹੀਂ ਕਰਦੇ। ਰੋਵੇ ਪਾਂਡਵ ਭਏ ਮਜ਼ੂਰ, ਜਦੋਂ ਮਜ਼ੂਰ ਬਣਿਆ, ਭੀਮ ਸੈਨ ਰਸੋਈਆ ਬਣਿਆ, ਅਰਜਨ ਹੀਜੜਾ ਬਣ ਕੇ ਨਚਾਉਣ ਲੱਗਿਆ, ਨਕਲ ਤੇ ਸਹਿਦੇਵ ਗਾਈਆਂ ਤੇ ਘੋੜਿਆਂ ਦੇ ਬਣੇ ਸੰਭਾਲਣ ਵਾਲੇ, ਤੇ ਦੁਸ਼ਟਰ ਪਾਸਾ ਘਲਾਉਣ ਵਾਲਾ ਬਣਿਆ। ਉਸ ਵੇਲੇ ਰੋਏ ਕਹਿੰਦੇ, ਰੋਵੇ ਪਾਂਡਵ ਭਏ ਮਜ਼ੂਰ, ਜਿਨ ਕੇ ਸਵਾਮੀ ਰਹਿਤ ਹੋਏ, ਰੋਵੇ ਜਨਵੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਪਿਆ, ਰੋਵੇ ਸ਼ੇਖ ਮਸਾਇਕ ਪੀ, ਰੰਤ ਕਾਲ ਮਤ ਲਾਗੈ ਪੀ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ, ਪਾਥਰੀ ਰੋਇਆ, ਗੋਪੀ ਚੰਦ ਰੋਇਆ, ਰੋਵੇ ਕਿਰਪਨ ਸੰਚੇ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸਹੀ ਜਾਣ ਜਾਏ। ਜਿਹੜਾ ਮਨ ਨਾਮ ਦੇ ਉੱਤੇ ਵਿਸ਼ਵਾਸ ਲਏਗਾ, ਨਾਮ ਨੂੰ ਮੰਨ ਲਏਗਾ, ਉਹ ਕਹਿੰਦੇ ਸੰਸਾਰ ਚ ਜਿੱਤ ਗਿਆ, ਔਰੀ ਕਰਮ ਨਾ ਲੇਖੇ ਲਾਏ, ਬਾਕੀ ਤਾਂ ਖਪਦਾ ਫਿਰਦਾ, ਐਸਾ ਜਗ ਦੇਖਿਆ ਜਵਾਰੀ, ਸਭ ਸੁੱਖ ਮੰਗੈ ਨਾਮ ਵਿਸਾਰ। ਸੋ ਸਾਰੀ ਵਿਚਾਰ ਦਾ ਨਿਚੋੜ ਇਹ ਹੋਇਆ ਕਿ ਜੇ ਅਸੀਂ ਪਰਮੇਸ਼ਰ ਨਾਲੋਂ ਟੁੱਟ ਜਾਈਏ, ਭੁੱਲ ਜਾਈਏ, ਨਾਮ ਦਾ ਲਿਵ ਸਾਡੇ ਅੰਦਰ ਨਾ ਜਾਗੇ। ਰਾਮ ਰਾਮ ਤਾਂ ਸਾਰੀ ਸੰਸਾਰ ਕਹਿੰਦਾ, ਲਿਵ ਵਿੱਚ ਤਾਂ ਕੋਈ ਵਿਰਲਾ ਜਾਂਦਾ, ਵਾਹਿਗੁਰੂ ਵਾਹਿਗੁਰੂ ਸਾਰੇ ਹੀ ਕਹਿੰਦੇ ਨੇ। ਮਹਾਰਾਜ ਕਹਿੰਦੇ ਲਿਵ ਤੇ ਬਗੈਰ ਜਿਹੜਾ ਹੈ ਨਾ ਤੈਨੂੰ, ਤੂੰ ਬਾਹਰਲੇ ਪਾਸੇ ਆ, ਅੰਦਰ ਨਹੀਂ ਅਜੇ ਗਿਆ, ਅੰਦਰ ਜਾਣ ਦੀ ਜਾਚ ਸਿੱਖ, ਅੰਦਰ ਜਾਣ ਦੀ ਕੋਸ਼ਿਸ਼ ਕਰ। ਰਾਮ ਰਾਮ ਸਭ ਕੋ ਕਹੇ ਆਰਾਮ ਨਾ ਹੋਏ। ਇਸ ਤਰ੍ਹਾਂ ਦੇ ਨਾਲ ਕਹਿੰਦੇ ਮੰਨਣਾ ਪੈਂਦਾ, ਮੰਨਣ ਵਾਲੀ ਅਵਸਥਾ ਹੋਰ ਹੈ, ਪਹਿਲਾਂ ਸੁਣਨ ਦੀ ਹੁੰਦੀ ਹੈ, ਫਿਰ ਮੰਨਣ ਦੀ, ਫਿਰ ਨਿਧਿਆਸਣ ਦੀ, ਫਿਰ ਪ੍ਰਾਪਤੀ ਦੀ, 4 ਅਵਸਥਾ ਨੇ ਇਹਦੇ ਅੰਦਰ। ਇਹਨਾਂ ਨੂੰ ਅੰਤਰੰਗ ਸਾਧਨ ਕਹਿੰਦੇ ਨੇ। ਸੋ ਜਦ ਤੱਕ ਇਸ ਨੂੰ ਅਸੀਂ ਮੰਨਦੇ ਨਹੀਂ ਨਾਮ ਨੂੰ, ਅਜੀਬ ਗੱਲ ਲੱਗਣੀ ਹੈ ਵੀ ਨਾਮ ਨੂੰ ਜਪਣਾ ਤਾਂ ਕਹਿੰਦੇ ਨੇ, ਗਾਉਣਾ ਕਹਿੰਦੇ ਨੇ, ਧਿਆਉਣਾ ਕਹਿੰਦੇ ਨੇ, ਨਾਮ ਨੂੰ ਸੁਣਨਾ ਕਹਿੰਦੇ ਨੇ, ਮੰਨਣਾ ਤਾਂ ਨਵੀਂ ਉਹ ਗੱਲ ਸੁਣੀ ਹੈ। ਮਹਾਰਾਜ ਤਾਂ ਬਹੁਤ ਸਾਨੂੰ ਪਹਿਲਾਂ ਤੋਂ ਹੀ ਦੱਸਦੇ ਨੇ, ਮੰਨੈ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਰਮ ਨਾ ਲਿਖਣ ਹਾਰ, ਮੰਨੇ ਕਾਵ ਹੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋ। ਉਹ ਮੰਨਣ ਦੀ ਅਵਸਥਾ ਪਹਿਲਾਂ ਸੁਣੀਆਂ ਦੀ ਅਵਸਥਾ ਹੈ, ਫਿਰ ਮੰਨਣ ਦੀ ਅਵਸਥਾ ਹੈ। ਉਹ ਨਾਮ ਦੀ ਮਨੌਤ ਜਿੰਨਾ ਚਿਰ ਆਦਮੀ ਦੇ ਅੰਦਰ ਨਹੀਂ ਆਉਂਦੀ, ਉਹਦਾ ਭਰਮ ਨਹੀਂ ਦੂਰ ਹੋਇਆ ਕਰਦਾ। 5 ਕਿਸਮ ਦੇ ਭਰਮ ਨੇ ਆਦਮੀ ਦੇ ਅੰਦਰ, 5 ਭਰਮਾਂ ਦੇ ਅੰਦਰ ਸਾਰਾ ਸੰਸਾਰ ਉਲਝਿਆ ਪਿਆ। ਸੋ ਸਿਧਾਂਤ ਇਹ ਹੋਇਆ ਕਿ ਸਾਨੂੰ ਰੋਗ ਲੱਗਦੇ ਨੇ ਪਰਮੇਸ਼ਰ ਤੇ ਭੁੱਲਿਆਂ, ਵਿਆਪਣ ਸਭੇ ਰੋਗ, ਖਾਸਮ ਵਿਸਾਰ ਕੀਏ ਰਸ ਭੋਗ, ਤਾਂ ਦਾ ਨੁੱਠ ਖਲੋਏ ਰੋਗ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਰੋਗੀ ਹੋ ਜਾਈਦਾ ਭੁੱਲਦਾ ਜਾ ਰਾਮ ਪਿਆਰਾ, ਰੋਗੀ ਹੋ ਜਾਈ
ਚਾਰ ਵੱਡੇ ਵੱਡੇ ਦੁੱਖ ਮਹਾਰਾਜ ਨੇ ਗਿਣੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੇ ਧਨ ਤਾਏ, ਵੈਦ ਨਾ ਭੋਲਾ ਦਾਰੂ ਲਾਏ, ਵੈਦ ਨਾ ਭੋਲਾ ਦਾਰੂ ਲਾਏ। ਕਹਿੰਦੇ ਚਾਰ ਦੁੱਖ ਨੇ ਵੱਡੇ ਵੱਡੇ, ਦਰਦ ਹੋਵੇ ਦੁੱਖ ਰਹੇ ਸਰੀਰ, ਐਸਾ ਦਾਰੂ ਲਗੇ ਨਾ। ਵੀਰ ਦਾਰੂਆਂ ਨਾਲ ਤਾਂ ਕੋਈ ਰਾਜੀ ਨਹੀਂ ਹੁੰਦਾ, ਬਥੇਰਾ ਪੀ ਜੀ ਆਈ ਜਾਈ ਜੋ ਜਿੰਨਾ ਜਾਣਾ, ਇੱਕ ਹਟੇਗਾ ਦੂਜਾ ਲੱਗ ਜਾਏਗਾ, ਦੂਜਾ ਹਟੇਗਾ ਤੀਜਾ ਹਟ ਲੱਗ ਜਾਏ। ਕਿਉਂ? ਅਸਲੀ ਬਾਤ ਜਿੱਥੇ ਰੋਗ ਦੀ ਜੜ ਹੈ ਉੱਥੇ ਤੱਕ ਨਹੀਂ ਅਸੀਂ ਪਹੁੰਚੇ। ਦਵਾਈ ਉੱਪਰ ਉੱਪਰ ਅਸਰ ਕਰਦੀ ਹੈ, ਸਰੀਰ ਰੋਗ ਦੀ ਜੜ ਤੱਕ ਨਹੀਂ ਜਾਂਦੀ। ਮਹਾਰਾਜ ਕਹਿੰਦੇ ਰੋਗ ਦੀ ਜੜ ਹੈ, ਖਸਮ ਬਸਾਰ ਕੀਏ ਰਸ ਭੋਗ, ਤਾਂ ਤੁਹਾਨੂੰ ਠਖਲੋਏ ਰੋਗ, ਮਾਨਣ ਦੇ ਕੋ ਮਿਲਾ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਗੁਰੂ ਨਾਨਕ ਪਾਤਸ਼ਾਹ 16-17 ਸਾਲ ਦੀ ਉਮਰ ਚ ਨੇ, ਆਪ 2-3 ਮਹੀਨੇ ਤੋਂ ਚੁੱਪ ਕਰਕੇ ਪਏ ਰਹਿੰਦੇ ਨੇ, ਨਾ ਕੁਛ ਖਾਂਦੇ ਹੈ, ਨਾ ਕੁਛ ਪੀਂਦੇ ਨੇ, ਨਾ ਕਿਸੇ ਨਾਲ ਬੋਲਦੇ ਨੇ। ਕਦੇ ਕਦੇ ਜਦ ਮੌਜ ਆਉਂਦੀ ਹੈ ਤਾਂ ਆਪ ਉੱਠ ਕੇ ਬਾਹਰ ਚਲੇ ਜਾਂਦੇ ਨੇ, ਉੱਥੇ ਕੋਈ ਸਾਧੂ ਮਹਾਂਪੁਰਸ਼ ਆਪ ਦੇ ਮਿਲਣ ਲਈ ਪ੍ਰਾਰਥਨਾ ਕਰ ਰਿਹਾ ਹੁੰਦਾ, ਉਹਦੇ ਨਾਲ ਜਾ ਕੇ ਉਹਨੂੰ ਸੋਝੀ ਦੇ ਕੇ ਫਿਰ ਵਾਪਸ ਆ ਜਾਂਦੇ ਨੇ, ਫਿਰ ਉਵੇਂ ਹੀ ਪੈ ਜਾਂਦੇ। ਬੇਬੇ ਨਾਨਕੀ ਜੀ ਬਹੁਤ ਤਰਲਾ ਲੈਂਦੇ ਨੇ, ਵੀਰ ਜੀ ਜੇ ਤੁਸੀਂ ਅੱਜ ਕੁਛ ਮੂੰਹ ਚ ਨਾ ਪਾਇਆ ਤਾਂ ਮੈਂ ਵੀ ਨਹੀਂ ਕੁਛ ਖਾਣਾ, ਕਿਉਂਕਿ ਪਿਆਰ ਸੀ, ਪਿਆਰ ਵਾਲਿਆਂ ਦੇ ਅੰਦਰ ਦਰਦ ਹੁੰਦਾ, ਦਰਦ ਵਾਲੇ ਦੀ ਜੋ ਦਰਦ ਹੈ ਉਹ ਪਿਆਰ ਵਾਲੇ ਨੂੰ ਕਨਵੇ ਹੋ ਜਾਇਆ ਕਰਦਾ। ਮਹਾਰਾਜ ਨੇ ਕੁਛ ਮੂੰਹ ਚ ਪਾ ਲਿਆ, ਕਮਜ਼ੋਰ ਕਹਿੰਦੇ ਨੇ ਸਿਹਤ ਹੋ ਗਈ ਕੁਛ ਥੋੜੀ। ਲੋਕ ਕਹਿਣ ਲੱਗੇ ਕਿ ਦੇਖੋ ਜੀ ਇੱਕੋ ਇੱਕ ਪੁੱਤਰ ਹੈ, ਕੋਈ ਪਤਾ ਨਹੀਂ ਹਵਾ ਹੈ, ਕੋਈ ਭੂਤ ਪ੍ਰੇਤ ਚਿੰਬੜਿਆ ਹੋਇਆ ਜਾਂ ਕਿਸੇ ਦੇਵ ਦਾ ਛਾਇਆ ਹੈ, ਇਹ ਇਲਾਜ ਹੀ ਨਹੀਂ ਕਰਾਉਂਦੇ ਕਿਸੇ ਨੂੰ, ਕਿਸੇ ਕੋਲ ਨਹੀਂ ਜਾਂਦੇ। ਇੱਕ ਦਿਨ ਲਾਲੂ ਜੀ ਨੂੰ ਇਹ ਗੱਲ ਕਹੀ ਵੀ ਤੁਸੀਂ ਆਪਣੇ ਭਰਾਤਾ ਜੀ ਨੂੰ ਕਹੋ। ਉਹ ਆ ਕੇ ਕਹਿਣ ਲੱਗੇ ਭਰਾਤਾ ਜੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ, ਪੈਸੇ ਦੀ ਘਾਟ ਹੈ ਆਪਣੇ ਕੋਲ, ਇਹਨਾਂ ਦਾ ਇਲਾਜ ਕਰਾਓ। ਸੋ ਮੈਂ ਤਾਂ ਕਾਲੂ ਜੀ ਉਸੇ ਵੇਲੇ ਉੱਠ ਕੇ ਹਰਦਾਸ ਵੈਦ ਜੋ ਉਸ ਇਲਾਕੇ ਦਾ ਮਸ਼ਹੂਰ ਵੈਦ ਸੀ, ਰਾਜ ਵੈਦ, ਉਹਦੇ ਪਾਸ ਚਲੇ ਜਾਂਦੇ ਹੈ। ਜਦੋਂ ਉਹਨੇ ਦੇਖਿਆ ਉਹਦੇ ਸਤਿਕਾਰ ਦੇ ਨਾਲ ਮੂੜਾ ਡਾਹ ਦਿੱਤਾ, ਬੈਠੋ ਮਹਿਤਾ ਜੀ ਇੱਥੇ ਮਰੀਜ਼ਾਂ ਨੂੰ ਮੈਂ ਤੋਰ ਕੇ ਤੁਹਾਡੇ ਨਾਲ ਗੱਲ ਕਰਦਾ। ਤੋਰਨ ਤੋਂ ਬਾਅਦ ਕਹਿਣ ਲੱਗੇ ਵੀ ਕਿਵੇਂ ਆਏ, ਸਾਰੀ ਗੱਲ ਦੱਸੀ ਵੀ ਨਾਨਕ ਜੀ ਇੰਨਾ ਚਿਰ ਹੋਇਆ ਨਾ ਕੁਛ ਖਾਂਦੇ ਨੇ, ਨਾ ਬੋਲਦੇ ਨੇ, ਨਾ ਚੱਲਦੇ ਨੇ, ਸਾਨੂੰ ਨਹੀਂ ਪਤਾ ਲੱਗਦਾ, ਅਤੇ ਮੈਂ ਚੋਰੀ ਚੋਰੀ ਬਹੁਤ ਕੁਛ ਕਰ ਚੁੱਕਿਆ, ਟੂਣੇ ਟਾਮਣ ਵੀ ਕਰ ਚੁੱਕਿਆ, ਪਰ ਕੁਛ ਬਣਦਾ ਨਹੀਂ। ਉਹ ਕਹਿੰਦੇ ਇਹ ਜੀ ਕਾਹਦੀ ਫਿਕਰ ਦੀ ਗੱਲ ਹੈ, ਮੈਂ ਕੱਲ੍ਹ ਨੂੰ ਆਵਾਂਗਾ, ਮੈਂ ਦੇਖ ਲਵਾਂਗਾ, 2-4 ਕੁੜੀਆਂ ਦੇਣ ਦੇ ਨਾਲ ਉਹ ਠੀਕ ਹੋ ਜਾਣਗੇ। ਨਿਹਾਰ ਮੂੰਹ ਰੱਖਣਾ ਤਾਂ ਕਿ ਨਬਜ਼ ਮੈਂ ਦੇਖਣੀ ਹੈ, ਨਬਜ਼ ਦੇਖੀ ਜਾਂਦੀ ਹੈ ਨਿਹਾਰ ਮੂੰਹ ਫਾਸਟ ਵਿੱਚ। ਸੋ ਦੂਸਰੇ ਦਿਨ ਆਉਂਦੇ ਨੇ, ਦੂਰੋਂ ਦੇਖ ਕੇ ਮਹਿਤਾ ਜੀ ਨੇ ਸਤਿਕਾਰ ਨਾਲ ਅੰਦਰ ਲੈ ਆਏ, ਮੂੜਾ ਚੁੱਕਿਆ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਜਿੱਥੇ ਪਲੰਘ ਦੇ ਉੱਤੇ ਪਏ ਸੀ ਉੱਥੇ ਕੋਲ ਆ ਕੇ ਡਾਤਾ, ਕਹਿੰਦੇ ਆਹ ਬੈਠੇ ਆਹ ਪਏ ਨੇ, ਤੁਸੀਂ ਦੇਖ ਲਓ, ਹੁਣ ਅਸੀਂ ਤਾਂ ਆਵਾਜ਼ਾਂ ਦੇ ਦੇ ਥੱਕ ਜਾਂਦੇ ਹਾਂ, ਸਾਨੂੰ ਤਾਂ ਕੋਈ ਜਵਾਬ ਨਹੀਂ ਦਿੱਤਾ। ਤਾਂ ਉਸ ਵੇਲੇ ਵੈਦ ਨੇ ਆਵਾਜ਼ ਦਿੱਤੀ, ਨਾਨਕ ਜੀ ਨਾਨਕ ਜੀ, 2-4 ਵਾਰੀ ਕਿਹਾ, ਦੇਖ ਲਿਆ ਵੀ ਬੋਲਦੇ ਨਹੀਂ ਹੈ। ਉਸ ਵੇਲੇ ਉਹਨਾਂ ਦੇ ਉੱਪਰ ਜੋ ਕੱਪੜਾ ਸੀ ਉਹ ਚੁੱਕਿਆ ਥੋੜ੍ਹਾ ਅਤੇ ਬਾਂਹ ਕਲਾਈ ਫੜ ਲਈ ਅਤੇ ਬਾਂਹ ਬਾਹਰ ਕੱਢ ਕੇ ਤਿੰਨ ਉਂਗਲਾਂ ਨਬਜ਼ ਦੇ ਉੱਤੇ ਦੇ ਰੱਖ ਕੇ ਦੇਖਣ ਲੱਗ ਪਏ। ਤੇ ਗੁਰੂ ਨਾਨਕ ਪਾਤਸ਼ਾਹ ਆਪਣੇ ਕੌਤਕਾਂ ਦੇ ਆਪ ਮਾਲਕ ਉੱਠ ਕੇ ਬੈਠ ਗਏ, ਕਹਿੰਦੇ ਵੈਦ ਜੀ ਕੀ ਕਰਦੇ ਹੋ? ਕਹਿਣ ਲੱਗੇ ਨਾਨਕ ਜੀ ਮੈਂ ਤੁਹਾਡਾ ਸਵਸਥ ਦੇਖਦਾ, ਬਈ ਵਾਇ ਵੱਧ ਹੈ ਜਾਂ ਪਿੱਤ ਵੱਧ ਹੈ ਜਾਂ ਗਰਮੀ ਵੱਧ ਹੈ, ਜਿਹੜੀ ਚੀਜ਼ ਵੱਧ ਹੋਏਗੀ ਜਾਂ ਘੱਟ ਹੋਏਗੀ, ਜਿਸ ਤਰ੍ਹਾਂ ਸਾਡੇ 'ਚ ਵਿਟਾਮਿਨ ਘੱਟ ਜਾਂਦੇ ਨੇ। ਕਹਿਣ ਲੱਗਿਆ ਮੈਂ ਉਸੇ ਚੀਜ਼ ਦੀ ਪੂੜੀ ਤੁਹਾਨੂੰ ਦੇ ਦਾਂਗੇ, 2-4 ਪੂੜੀਆਂ ਦੇ ਨਾਲ ਤੁਹਾਡਾ ਇਲਾਜ ਹੋ ਜਾਏਗਾ, ਬਿਲਕੁਲ ਸਵਸਥ ਹੋ ਜਾਓਗੇ, ਹੱਸਦੇ ਖੇਲਦੇ ਫਿਰੋਗੇ। ਸੋ ਮਹਾਰਾਜ ਉਸ ਵੇਲੇ ਕਹਿਣ ਲੱਗੇ, ਕਹਿੰਦੇ ਵੈਦ ਜੀ ਕਾਹਨੂੰ ਆਪਣਾ ਸਮਾਂ ਨਸ਼ਟ ਕਰਦੇ ਹੋ? ਇਸ ਤਰ੍ਹਾਂ ਫਰਮਾਉਂਦੇ
ਵੈਦਾਂ ਮੇਰੀ ਓ ਹਿਸਾਬ ਦਾ ਨਾ ਕੋਈ, ਮੈਂ ਤਾਂ ਮੇਰੀ ਮਾਂ ਚੱਕ ਦੇ
ਤੁਹਾਡਾ ਵੀ ਸਮਾਂ ਨਸ਼ਟ ਹੋਏਗਾ, ਕਾਹਨੂੰ ਖੇਚਲ ਕਰਦੇ। ਮੈਨੂੰ ਕੋਈ ਰੋਗ ਨਹੀਂ ਹੈ ਜਿਹੜਾ ਤੁਸੀਂ ਦੱਸਦੇ, ਕਿੰਨੇ ਰੋਗਾਂ ਦਾ ਇਲਾਜ ਜਾਣਦੇ ਹੋ। ਕਹਿਣ ਲੱਗੇ ਨਾਨਕ ਜੀ, ਜਿੰਨੇ ਰੋਗ ਸ਼ਾਸਤਰ ਚ ਲਿਖੇ ਹੋਏ ਨੇ ਸਾਰਿਆਂ ਦਾ ਮੈਂ ਇਲਾਜ ਜਾਣਦਾ। ਜਿੰਨੇ ਆਫ ਸ਼ੂਟ ਉਹਨਾਂ ਦੀਆਂ ਬਿਮਾਰੀਆਂ ਨੇ ਮਿਕਸ ਹੋ ਕੇ ਗਾਂ ਗਾਂ ਚੱਲਦੀਆਂ ਨੇ, ਉਹਨਾਂ ਦਾ ਵੀ ਜਾਣਦਾ। ਮਹਾਰਾਜ ਕਹਿੰਦੇ ਮੇਨ ਰੋਗ ਕਿੰਨੇ ਨੇ, ਮੁੱਖ ਰੋਗ ਕਿੰਨੇ ਨੇ? ਕਹਿੰਦੇ ਮਹਾਰਾਜ 99 ਨੇ। ਕਹਿੰਦੇ ਇਹਨਾਂ ਵਿੱਚੋਂ ਨਹੀਂ ਹੈ ਕੋਈ ਵੀ। ਵੈਦ ਸ਼ਰਧਾ ਚ ਆ ਗਿਆ, ਕਿਉਂਕਿ ਪਹਿਲਾਂ ਸੁਣ ਚੁੱਕਿਆ ਸੀ ਕਿ ਗੁਰੂ ਨਾਨਕ ਪਾਧੇ ਨੂੰ ਵੀ ਪੜਾਇਆ ਇਹਨੇ, ਗੁਰੂ ਨਾਨਕ ਸ਼ਾਸਤਰੀ ਨੂੰ ਵੀ ਪੜਾਇਆ ਇਹਨੇ, ਤੇ ਮੌਲਵੀ ਨੂੰ ਸੈਯਦ ਨੂੰ ਵੀ ਪੜਾਇਆ ਇਹਨੇ, ਫਾਰਸੀ ਪੜਾਉਣ ਵਾਲੇ ਨੂੰ, ਅਰਬੀ ਪੜਾਉਣ ਵਾਲੇ ਨੂੰ ਵੀ ਪੜਾਇਆ ਇਹਨੇ। ਤੇ ਅੱਜ ਤਾਂ ਮੇਰੀ ਵਾਰੀ ਆ ਗਈ ਤੇ ਮੈਂ ਹੁਣ ਅੱਜ ਵੈਦਿਕ ਸਿੱਖਾਂ ਗੁਰੂ ਨਾਨਕ ਤੋਂ। ਸ਼ਰਧਾ ਚ ਆ ਗਿਆ, ਕਹਿਣ ਲੱਗਿਆ ਪਾਤਸ਼ਾਹ ਫਿਰ ਆਪ ਕਿਰਪਾ ਕਰਕੇ ਦੱਸੋ ਕਿ ਕੀ ਗੱਲ ਹੈ, ਤੁਸੀਂ ਇਸ ਤਰ੍ਹਾਂ ਕਿਉਂ ਪਏ ਰਹੇ? ਮਹਾਰਾਜ ਜੀ ਕਹਿੰਦੇ ਵੈਦ ਜੀ, ਇਹ ਦੁਨਿਆਵੀ ਵੈ ਨਹੀਂ ਹੈ ਸਾਨੂੰ ਬਿਮਾਰੀ, ਸਾਡੇ ਅੰਦਰ ਤਾਂ ਇੱਕ ਲਗਨ ਲੱਗੀ ਹੋਈ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ, ਬਸਲੋਂ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤ ਰਹਿੰਦੇ। ਕਹਿੰਦੇ ਸਾਨੂੰ ਪਿਆਰ ਹੈ,
ਮੇਰੇ ਕਰਕ ਕਿਲੇ ਜੇ ਮਾਹੇ ਪੂਲਾ ਵੈਦ ਨਾ ਜਾਣਦਾ, ਕਰਕ ਕਿਲੇ ਜੇ ਮਾਹੇ ਪੂਲਾ ਵੈਦ ਨਾ ਜਾਣਦਾ, ਜਾਣਦਾ।
ਜਿਹੜਾ ਤੁਹਾਡਾ ਚਿਕਿਤਸਾ ਦਾ ਸ਼ਾਸਤਰ ਹੈ ਇਹਦੇ ਅੰਦਰ ਨਹੀਂ ਕੋਈ ਵੀ ਐਸੀ ਬਾਤ ਜਿਹੜੀ ਮੇਰਾ ਇਲਾਜ ਕਰ ਸਕੇ, ਕਿਉਂਕਿ ਜੋ ਸਾਡਾ ਇਲਾਜ ਹੈ ਵਸਲ ਹੈ, ਵਸਲ ਕਿਸੇ ਦਵਾਈ ਨਾਲ ਨਹੀਂ ਹੋਇਆ ਕਰ। ਸਵਾਲ ਕਰਤਾ, ਹੇ ਵੈਦ ਜੀ ਤੁਸੀਂ ਰਾਜੀ ਹੋ? ਸਹਿਣ ਗਿਆ ਵੈਦ ਸੁਣਦੀ ਸਾਰ ਬਈ ਕੋਈ ਬਹੁਤ ਗੰਭੀਰ ਸਿੱਟਾ ਕੱਢਣਗੇ। ਕਹਿਣ ਲੱਗੇ, ਨਾਨਕ ਜੀ ਮੈਡੀਕਲ ਸਾਇੰਸ ਦੇ ਹਿਸਾਬ ਨਾਲ ਮੇਰੇ ਤਿੰਨੇ ਹੀ ਤੱਤ ਵਾਏ, ਕਫ ਤੇ ਗਰਮੀ, ਇਹ ਤਿੰਨੇ ਪਿੱਤ ਜਿਸ ਨੂੰ ਆਖਦੇ ਨੇ, ਤਿੰਨੇ ਹੀ ਸਮਾਨ ਅਵਸਥਾ ਚ ਨੇ। ਆਦਮੀ ਜਦ ਬਿਮਾਰ ਹੁੰਦਾ ਹੈ ਜਦ ਇੱਕ ਤੱਤ ਘੱਟ ਜਾਵੇ ਜਾਂ ਵੱਧ ਜਾਵੇ। ਸੋ ਮੈਂ ਤਾਂ ਠੀਕ ਹਾਂ ਮਹਾਰਾਜ, ਕਹਿੰਦੇ ਤੂੰ ਤਾਂ ਤੂੰ, ਇਹ ਸੰਸਾਰ ਦੇ ਅੰਦਰ ਕੋਈ ਵੀ ਨਹੀਂ ਹੈ ਜਿਹਨੂੰ ਰਾਜੀ ਕਹੀ, ਕਿਉਂ ਤੈਨੂੰ ਪਤਾ ਨਹੀਂ ਵੀ ਸਾਰੇ ਰੋਗ ਮਨ ਚੋਂ ਸ਼ੁਰੂ ਹੋਇਆ ਕਰਦੇ। ਜੇ ਮਨ ਤੰਦਰੁਸਤ ਹੈ ਤਾਂ ਸਰੀਰ ਵੀ ਤੰਦਰੁਸਤ ਹੈ, ਜੇ ਮਨ ਤੰਦਰੁਸਤ ਨਹੀਂ ਹੈ ਸਰੀਰ ਨਹੀਂ ਤੰਦਰੁਸਤ। ਇਹ ਗੱਲ ਅਮੈਰੀਕਾ 'ਚ ਹੁਣ ਪਤਾ ਲੱਗਿਆ, ਮੈਨੂੰ ਇੱਕ ਕਟਿੰਗ ਭੇਜੀ ਹੈ, ਕਿਸੇ ਨੇ ਫਿਲਮ ਦੇਖੀ, ਦੇਖ ਕੇ ਰੋਗ ਦੀ ਬਾਤ ਚੱਲ ਰਹੀ ਸੀ, ਉਹਨੇ ਕਿਹਾ ਬਈ ਇੱਕ ਡਾਕਟਰ ਨੇ ਤਜਰਬਾ ਕਰਿਆ ਅਮੈਰੀਕਾ 'ਚ ਬਈ ਜੇ ਮਾਨਸਿਕ ਤੌਰ 'ਤੇ ਆਦਮੀ ਸੰਤੁਸ਼ਟ ਹੋ ਜਾਵੇ ਅਤੇ ਉਹ ਪੂਰੇ ਫੇਸ ਵਿੱਚ ਆ ਜਾਵੇ ਮੈਂ ਬਿਮਾਰ ਨਹੀਂ ਹੋਣਾ, ਕਹਿੰਦੇ ਉਹ ਰਾਜੀ ਹੋ ਜਾਂਦਾ। ਉਹਨਾਂ ਨੇ ਕਿੰਨੇ ਤਜਰਬੇ ਕੀਤੇ ਨੇ, ਮਹਾਰਾਜ ਨੇ ਤਾਂ ਪਹਿਲਾਂ ਹੀ ਦੱਸਤਾ ਸੀ ਵੀ ਜੇ ਮਨ ਨਹੀਂ ਰਾਜੀ ਹੈ ਤਾਂ ਤਨ ਨਹੀਂ ਰਾਜੀ ਰਿਹਾ ਕਰਦਾ। ਵਿਚਾਰ ਕਰਕੇ ਦੇਖ ਲਓ, ਇੱਕ ਆਦਮੀ ਦੇ ਮਨ ਵਿੱਚ ਚਿੰਤਾ ਆ ਜਾਵੇ ਉਹਨੂੰ ਜਿੰਨਾ ਜੀ ਕਰਦਾ ਖਿਲਾ ਲਓ, ਉਹ ਹਜ਼ਮੇ ਨਹੀਂ ਹੋਏਗਾ, ਉਹਦੇ ਜਿਹੜੇ ਸੈੱਲ ਨੇ ਸਾਰੇ ਡੈਮੇਜ ਹੋ ਸ਼ੁਰੂ ਹੋ ਜਾਣਗੇ। ਹੁਣ ਸਾਡੀ ਬਾਡੀ ਦੇ ਅੰਦਰ 2 ਖਰਬ 15 ਬਿਲੀਅਨ ਸੈੱਲ ਨੇ, ਚਿੰਤਾ ਜਿਹੜੀ ਹੈ ਕਰੋੜਾਂ ਸੈੱਲਾਂ ਨੂੰ ਜਾਲ ਦਿੰਦੀ ਹੈ। ਕਾਮ ਦਾ ਜਜ਼ਬਾ ਆ ਜਾਵੇ, ਕ੍ਰੋਧ ਆ ਜਾਵੇ, ਮਹਾਰਾਜ ਕਹਿੰਦੇ ਸਰੀਰ ਰੋਗੀ ਹੋ ਜਾਇਆ ਕਰਦਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢੱਲ ਹੈ। ਮਹਾਰਾਜ ਕਹਿੰਦੇ ਜੇ ਮਨ ਰੋਇਆ ਹੋਏਗਾ, ਮਨ ਅਰੋਗ ਹੋਏਗਾ ਤਾਂ ਸਰੀਰ ਵੀ ਅਰੋਗ ਰਹੇਗਾ, ਜੇ ਮਨ ਰੋਗੀ ਹੋਏਗਾ ਸਰੀਰ ਅਰੋਗ ਨਹੀਂ ਹੁੰਦਾ। ਸੱਚੇ ਪਾਤਸ਼ਾਹ ਮੇਰੀ ਇਹ ਬਾਤ ਸਮਝ ਨਹੀਂ ਆਈ, ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਮਨ ਵੀ ਬਿਮਾਰ ਹੋ ਜਾਂਦਾ ਹੈ? ਮਹਾਰਾਜ ਕਹਿੰਦੇ ਮਨ ਤਾਂ ਬਹੁਤਾ ਬਿਮਾਰ ਹੈ, ਸਰੀਰ ਜੇ ਬਿਮਾਰ ਹੋ ਜਾਵੇ ਕੁਛ ਨਹੀਂ ਹੁੰਦਾ, ਵੱਧੇ ਵੱਧੇ ਹੋਏਗਾ ਕਿ ਸਰੀਰ ਛੁੱਟ ਜਾਏਗਾ, ਲੇਕਿਨ ਜੇ ਮਨ ਬਿਮਾਰ ਹੋ ਜਾਵੇ ਫਿਰ ਤਾਂ ਬਹੁਤ ਭਾਰੀਆਂ ਸਜਾਵਾਂ ਮਿਲਦੀਆਂ, ਦੁਖੀ ਹੁੰਦਾ ਬੰਦਾ, ਅਤੇ ਮਨ ਦੀ ਬਿਮਾਰੀ ਤਾਂ ਬਹੁਤ ਜ਼ਬਰਦਸਤ ਬਿਮਾਰੀ ਹੈ। ਸੋ ਮਨ ਰੋਗੀ ਹੋਇਆ ਸਰੀਰ ਰੋਗੀ ਹੋ ਜਾਇਆ ਕਰ। ਮਹਾਰਾਜ ਕਹਿੰਦੇ ਸਾਰਾ ਸੰਸਾਰ ਇੱਕ ਗੁਰੂ ਤੋਂ ਬਗੈਰ ਸਾਰਾ ਸੰਸਾਰ ਰੋਗੀ ਹੈ, ਰੋਗਾਂ ਦੀ ਵੰਡ ਕੀਤੀ ਹੋਈ ਹੈ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਂਗਲ ਵਸ ਕੀਨਾ, ਹਾਥੀ ਨੂੰ ਕਾਮ ਦਾ ਰੋਗ ਹੈ, ਹੱਥਨੀ ਕਾਗਜ਼ਾਂ ਦੀ ਬਣਾ ਕੇ ਕਢਾ ਦਿੰਦੇ ਨੇ, ਟੋਆ ਪੱਟ ਦਿੰਦੇ ਨੇ, ਉੱਤੇ ਛੱਤ ਬੰਨਦੇ ਨੇ ਫੂਸ ਦੀ, ਵਿੱਚ ਜਾ ਕੇ ਦੜਮ ਗਿਰਦਾ, ਉੱਥੇ ਭੁੱਖੇ ਪਿਆਸੇ ਨੂੰ ਪਿਆ ਰਹਿਣ ਦਿੰਦੇ ਨੇ, ਫਿਰ ਕਾਬੂ ਕਰਕੇ ਹੀ ਬਾਹਰ ਕੱਢਦੇ ਨੇ। ਦ੍ਰਿਸ਼ਟ ਰੋਗ ਪਚਮ ਹੋਏ ਪਤੰਗਾ, ਅਦੀਵਾ ਮਚਦਾ ਹੋਵੇ ਬਾਹਰ ਕਿੰਨੇ ਪਤੰਗੇ ਆ ਕੇ ਆਪਣੀ ਜਾਨ ਦੇ ਦਿੰਦੇ ਨੇ। ਨਾਦ ਰੋਗ ਖਪ ਗਏ ਪਰੰਗਾ, ਕੰਡਾ ਹੇੜੇ ਦਾ ਸ਼ਬਦ ਵਜਾ ਕੇ ਪੁਰਾਣੇ ਜ਼ਮਾਨੇ ਸ਼ਿਕਾਰੀ ਵਜਾਈ ਜਾਂਦੇ, ਹਰਨ ਮਸਤ ਹੋ ਕੇ ਸਿੱਧਾ ਹੀ ਤੁਰਿਆ ਹੁੰਦਾ ਤੇ ਉਹ ਫੜ ਲੈਂਦੇ ਸੀ। ਜੋ ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿੰਨਾ ਸੰਸਾਰ ਨਜ਼ਰ ਆਉਂਦਾ ਸਭ ਰੋਗੀ ਹੈ, ਚਾਹੇ ਬਾਦਸ਼ਾਹ ਹੈ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਕੋਈ ਹੈ, ਕਿਹਾ ਜਾਈ ਹੈ, ਸਭ ਰੋਗੀ ਨੇ ਗੁਰੂ ਤੇ ਬਗੈਰ। ਜੇਬਾ ਰੋਗ ਮੀਨ ਗਰਸਿਆਂ ਨੂੰ, ਮੱਛੀ ਨੂੰ ਜੀਭਾ ਦਾ ਰੋਗ ਦੇਤਾ, ਕੁੰਡੀ ਨਾਲ ਲਾ ਕੇ ਪਾਣੀ ਚ ਪਾ ਦਿੰਦੇ ਨੇ, ਉਹ ਕੁੰਡੀ ਸਣੇ ਅੰਦਰ ਲੰਘਾ ਕੇ ਅਖੀਰ ਮਰਨਾ ਪੈਂਦਾ। ਵਾਸ਼ਨ ਰੋਗ ਭਵਰ ਬਿਨਸਨ, ਵਾਸ਼ਨਾ ਦੇ ਰੋਗ ਨੇ ਭੌਰੇ ਨੂੰ ਦਾ ਖਾਤਮਾ ਕਰਦਾ। ਹੇਤ ਰੋਗ ਕਾ ਸਗਲ ਸੰਸਾਰਾ, ਮਹਾਰਾਜ ਕਹਿੰਦੇ ਜਿਹੜਾ ਸਾਰਾ ਹੀ ਸੰਸਾਰ ਹੈ ਇਹ ਮੋਹ ਵਿੱਚ ਬੰਨਿਆ ਹੋਇਆ, ਮੋਹ ਦਾ ਬੰਨਿਆ ਹੀ ਇਹ ਦੁਖੀ ਹੋਈ ਜਾਂਦਾ। ਤ੍ਰਿਪਤ ਰੋਗ ਮੈਂ ਵਧੇ ਬਿਕਾਰਾ, ਤਿੰਨਾਂ ਗੁਣਾਂ ਦੇ ਵਿੱਚ ਰਜੋ ਗੁਣ ਸਤੋ ਗੁਣ ਤਮੋ ਗੁਣ ਚ ਸਾਰਾ ਹੀ ਸੰਸਾਰ ਬੰਨ ਕੇ ਸੁੱਤਾ ਪਿਆ, ਆਪਣੇ ਅਸਲੀ ਆਸ਼ੇ ਨੂੰ ਭੁੱਲ ਕੇ ਤੇਈ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ ਸਾਰੀ ਉਮਰ ਗੁਆ ਕੇ ਚਲੇ ਜਾਂਦੇ। ਸੋ ਇਸ ਰੋਗ ਦੇ ਵਿੱਚ ਗ੍ਰਸਿਆ ਹੋਇਆ ਰੋਗੇ ਮਰਤਾ ਰੋਗੇ ਜਨਮੇ ਰੋਗੇ ਫਿਰ ਜੋਨੀ ਭਰਵੇ ਰੋਗ ਬੰਦ ਰਹਿਣ ਰਤੀ ਨਾ ਪਾਵੇ ਬਿਨ ਸਤਿਗੁਰ ਰੋਗ ਕਦੇ ਨਾ ਜਾਵੇ ਇੱਥੇ ਫੈਸਲਾ ਕਰਦਾ ਵੀ ਜਦ ਤੱਕ ਗੁਰੂ ਧਾਰਨ ਕਰਕੇ ਗੁਰਮੰਤਰ ਦੀ ਪ੍ਰਾਪਤੀ ਕਰਕੇ ਉਹਦਾ ਅਭਿਆਸ ਕਰਕੇ ਸ਼ਬਦ ਤੱਕ ਰਸਵਾਈ ਨਹੀਂ ਕਰਦਾ ਸ਼ਬਦ ਤੋਂ ਨਾਮ ਦੇ ਮੰਡਲ ਚ ਨਹੀਂ ਪਹੁੰਚਦਾ ਉਹਨਾਂ ਚਿਰ ਮਹਾਰਾਜ ਕਹਿੰਦੇ ਰੋਗ ਨਹੀਂ ਇਹਦਾ ਜਾਂਦਾ ਬਿਨ ਸਤਿਗੁਰ ਰੋਗ ਕਦੇ ਨਾ ਜਾਵੇ ਪਾਰ ਬ੍ਰਹਮ ਜਸਕੀਨੀ ਦਇਆ ਵਾਹੇ ਪਗੜ ਰੋਗੋਂ ਕੱਢ ਲਿਆ ਟੂਟੇ ਬੰਧਨ ਇੱਥੇ ਮਹਾਰਾਜ ਨੇ ਫੇਰ ਫਰਮਾ ਦਿੱਤਾ ਕਦੋਂ ਟੁੱਟਦੇ ਨੇ ਜਦੋਂ ਕਹਿੰਦੇ ਪੂਰਨ ਮਹਾਂਪੁਰਸ਼ ਦੀ ਸੰਗਤ ਪ੍ਰਾਪਤ ਹੋ ਜਾਵੇ ਪੂਰਨ ਗੁਰਮੁਖ ਦੀ ਗੁਰਸਿੱਖ ਦੀ ਸੰਗਤ ਪ੍ਰਾਪਤ ਹੋ ਜਾਵੇ ਟੁੱਟੇ ਬੰਧਨ ਸਾਹ ਸੰਗ ਪਾਏ ਕਹੋ ਨਾਨਕ ਗੁਰ ਰੋਗ ਮਿਟਾਇਆ ਟੁੱਟੇ ਬੰਧਨ ਸਾਹ ਸੰਗ ਪਾਇਆ ਕਹੋ ਨਾਨਕ ਗੁਰ ਰੋਗ ਮਿਟਾਇਆ ਕਹਿਣ ਲੱਗੇ ਹੇ ਨਾਨਕ ਜੀ ਕਿਰਪਾ ਕਰਕੇ ਕੁਛ ਵਿਸਤਾਰ ਨਾਲ ਸਮਝਾਓ ਮੈਂ ਤਾਂ ਸਮਝ ਨਹੀਂ ਸਕਿਆ ਕਿਉਂਕਿ ਮੈਂ ਪਹਿਲੀ ਵਾਰੀ ਉਹ ਸੁਣਿਆ ਹੋਮਾ ਕੀ ਹੁੰਦੀ ਹੈ ਮੈਨੂੰ ਨਹੀਂ ਪਤਾ ਵੀ ਇਹ ਕੀ ਹੁੰਦਾ ਮਹਾਰਾਜ ਕਹਿੰਦੇ ਦੇਖੋ ਮਨ ਦੇ ਅੰਦਰ ਇੱਕ ਰੋਗ ਨਹੀਂ ਹੈ ਮਨ ਤਾਂ ਰੋਗਾਂ ਨਾਲ ਭਰਿਆ ਪਿਆ ਜਿਸ ਦੇ ਨਤੀਜੇ ਬੜੇ ਹੀ ਭਿਆਨਕ ਨਿਕਲਦੇ ਚਾਰ ਉਂਗਲ ਦੀ ਜ਼ਬਾਨ ਹੈ ਜੇ ਤਾਂ ਇਹਦੇ ਨਾਲ ਵਾਹਿਗੁਰੂ 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 ਰਾਮ ਰਾਮ ਅੱਲਾ ਅੱਲਾ ਜਪ ਲਓ ਤਾਂ ਜਮਾਂ ਦੇ ਸੰਗਲ ਕੱਟੇ ਜਾਂਦੇ ਨੇ ਏਕ ਚਿੱਤ ਜੇ ਇੱਕ ਸਿੰਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ ਜੇ ਇਹਦੇ ਨਾਲ ਫਿੱਕਾ ਬੋਲੋ ਫਿਰ ਕੀ ਹੁੰਦਾ ਫਿੱਕਾ ਦਰਗਾਹ ਛੋਟੀ ਹੈ ਮੂੰਹ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀ ਹੈ ਪਾਣਾ ਲੈ ਛੱਡਿਆ ਕਹਿੰਦੇ ਦਰਗਾਹ ਸਜ਼ਾ ਮਿਲੀ ਨਾ ਫਿੱਕਾ ਬੋਲਣ ਵਾਲੇ ਨੂੰ ਆਦਮੀ ਬੋਲਦਾ ਫਿੱਕਾ ਆਕੜ ਕੇ ਬੋਲਦਾ ਹੈ ਆਪਣੇ ਆਪ ਨੂੰ ਬਹੁਤ ਬੜਾ ਜਾਣਦਾ ਦੂਸਰੇ ਨੂੰ ਜਾਣਦਾ ਨਹੀਂ ਹੈ ਗਰੀਬ ਜਾਣਦਾ ਹੈ ਲੇਕਿਨ ਗਿਆਨੀ ਹੈ ਉਹਨੂੰ ਇਹ ਨਹੀਂ ਪਤਾ ਵੀ ਜੋ ਪਰਮੇਸ਼ਰ ਮੇਰੇ ਵਿੱਚ ਹੈ ਉਹੀ ਇਹਦੇ ਵਿੱਚ ਹੈ ਜੋ ਆਤਮਾ ਇਹਦੇ ਵਿੱਚ ਹੈ ਉਹੀ ਮੇਰੇ ਵਿੱਚ ਹੈ ਅਗਿਆਨ ਬਸ ਹੋ ਕੇ ਫਿੱਕਾ ਬੋਲਦਾ ਦੂਸਰਾ ਇਹ ਜਵਾਨ ਦਾ ਦੋਸ਼ ਹੈ ਕਿ ਨਿੰਦਾ ਕਰਦੀ ਹੈ ਚੁਗਲੀ ਕਰਦੀ ਹੈ ਨਿੰਦਾ ਬਹੁਤ ਭਾਰੀ ਮਹਾਰਾਜ ਨੇ ਔਗਣ ਦੱਸਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਵਿਸਥਾਰ ਨਾਲ ਨਿੰਦਾ ਦਾ ਜ਼ਿਕਰ ਆਉਂਦਾ ਹੈ ਤੇ ਇਸ ਤਰ੍ਹਾਂ ਫਰਮਾਨ ਕਰਦੇ ਨੇ
ਨਿੰਦਾ ਭਲੀ ਕਿਸੇ ਦੀ ਨਹੀਂ ਮਨਮੁੱਖ ਕਰਦੇ ਨਿੰਦਾ ਭਲੀ ਕਿਸੇ ਦੀ ਨਹੀਂ ਮਨਮੁੱਖ ਨਹੀਂ ਮਨ ਮੁੱਖ ਲੋਕੀ ਕਰਦੇ ਨੇ ਨਿੰਦਾ ਭਲੀ
ਬ੍ਰਾਹਮਣ ਦੀ ਜ਼ੁਬਾਨ। ਜੇ ਇਸ ਦਾ ਦੁਰਉਪਯੋਗ ਕੀਤਾ ਜਾਵੇ, ਨਿੰਦਿਆ ਕਰੀ ਜਾਵੇ, ਨਿੰਦਿਆ ਈਰਖਾ ਪਹਿਲਾਂ ਆਇਆ ਕਰਦੀ ਹੈ, ਫੇਰ ਆਦਮੀ ਨਿੰਦਿਆ ਕਰਦਾ। ਇਹਦਾ ਸਾਰਾ ਹੀ ਸੰਸਾਰ ਰੋਗੀ ਹੈ, ਕੋਈ ਵਿਰਲਾ ਜਿਹੜਾ ਨਿੰਦਿਆ ਤੋਂ ਬਚਦਾ। ਮਹਾਰਾਜ ਕਹਿੰਦੇ ਜਨਮ ਜਨਮ ਕੀ ਮਲ ਧੋਵੈ ਪਰਾਈ, ਆਪਣਾ ਕੀਤਾ ਪਾਵੈ, ਫੇਰ ਕੀ ਹੁੰਦਾ, ਨਰਕਾਂ ਚ ਵਾਸਾ ਮਿਲਦਾ। ਇਹਾਂ ਸੁਖ ਨਹੀਂ ਦਰਗੇ ਢੋਈ, ਜੰਮਪੁਰ ਜਾਏ ਪਚਾਵੇ, ਕਿਤੇ ਬੜੀ ਸਜ਼ਾ ਹੋ ਗਈ। ਨਾ ਇੱਥੇ ਢੋਈ ਹੈ, ਨਾ ਦਰਗਾਹ ਦੇ ਵਿੱਚ ਢੋਈ ਮਿਲਦੀ ਹੈ, ਜਾਮਾ ਦੀ ਪੁਰੀ ਚ ਜ਼ਿਆਦਾ ਜਾਂਦਾ, ਉੱਥੇ ਫਿਰ ਜਾ ਕੇ ਪਚਦਾ। ਨਿੰਦਕ ਪਹਿਲਾ ਗਵਾਇਆ, ਕਹਿੰਦੇ ਉਹ ਨਿੰਦਕ ਪੁਰਸ਼ਾ ਕੀ ਖੱਟਿਆ ਚਾਰ ਉਂਗਲ ਦੀ ਜਵਾਨ ਹਿਲਾ ਕੇ, ਕਿਉਂ ਨਿੰਦਕ ਨੂੰ ਇੰਨਾ ਦੋਸ਼ ਕਿਉਂ ਅਹਿਸਾਸ ਹੈ? ਉਹ ਨਿੰਦਿਆ ਕਰ ਲੈਂਦਾ, ਦੂਸਰੇ ਦੇ ਮਨ ਵਿੱਚ ਡਾਊਟ ਕ੍ਰੀਏਟ ਕਰ ਦਿੰਦਾ, ਉਹਦੀ ਸ਼ਖਸੀਅਤ ਦੇ ਉੱਤੇ ਸ਼ੱਕ ਹੋ ਜਾਂਦਾ। ਜੇ ਕਿਸੇ ਮਹਾਂਪੁਰਸ਼ ਦੀ ਕਰ ਦੇਵੇ ਤੇ ਉਹਦੀ ਹੋਵੇ ਸ਼ਰਧਾ, ਤੇ ਉਹਦਾ ਹੋਣਾ ਹੋਵੇ ਭਲਾ, ਨਹੀਂ ਭਲਾ ਹੁੰਦਾ, ਉਹਦਾ ਜਨਮ ਬਿਰਥਾ ਗੁਆ ਦਿੰਦਾ, ਕਿਉਂਕਿ ਸ਼ੰਕਾ ਪੈਦਾ ਹੋ ਜਾਂਦਾ। ਸੋ ਕਹਿੰਦੇ ਨਿੰਦ ਕਹਿਲਾ ਜਨਮ ਗਵਾਇਆ, ਪਹੁੰਚ ਨਾ ਸਕਿਆ ਕਾਹੂ ਵਾਤਾ, ਅੱਗੇ ਠੌਰ ਨਾ ਪਾਇਆ। ਅੱਗੇ ਕਹਿੰਦੇ ਜਗ੍ਹਾ ਨਹੀਂ ਮਿਲਦੀ, ਇਹ ਰੂਹਾਨੀ ਕੰਸਟੀਟਿਊਸ਼ਨ ਹੈ, ਗੁਰੂ ਗ੍ਰੰਥ ਸਾਹਿਬ ਦਾ ਕਵਿਤਾ ਨਹੀਂ ਹੈ ਕੋਈ ਜੋੜੀ ਹੋਈ। ਇੱਥੇ ਇੱਕ ਇੱਕ ਅੱਖਰ, ਕੰਨਾ ਮੁਗਤਾ ਸਿਆਰੀ ਬਿਆਰੀ, ਇਹ ਸਾਰਾ ਰੂਹਾਨੀ ਕੰਸਟੀਟਿਊਸ਼ਨ ਅਕਾਲ ਪੁਰਖ ਦੀ ਦਰਗਾਹ ਦਾ ਹੈ। ਇਹਨੂੰ ਕੋਈ ਅਗਰ ਮਗਰ ਕਰਕੇ ਬਦਲ ਨਹੀਂ ਕਰ ਸਕਦਾ, ਕੋਈ ਗਲਤ ਇਹਦੇ ਅਰਥ ਨਹੀਂ ਕੱਢ ਸਕਦਾ। ਸੋ ਮਹਾਰਾਜ ਕਹਿੰਦੇ ਵੀ ਜਿਹਨਾਂ ਅੰਦਰ ਨਿੰਦਾ ਦੁਸ਼ਟ ਹੈ, ਜਿਹਨਾਂ ਦੇ ਅੰਦਰ ਨਿੰਦਿਆ ਹੈ, ਦੁਸ਼ਟਤਾ ਹੀ ਨਿੰਦਿਆ ਦੀ, ਨੱਕ ਵੱਡੇ ਨੱਕ ਵਢਾਇਆ, ਮਹਾਂਕਰੂਪ ਦੁਖੀਏ ਸਦਾ, ਕਾਲੇ ਮੂੰਹ ਮਾਇਆ, ਕਹਿੰਦੇ ਦੁਖੀਏ ਰਹਿੰਦੇ ਨੇ ਸਾਰੇ। ਜਨ ਨਿਰਵੈਰ ਨਿੰਦਕ ਅਹੰਕਾਰੀ, ਜਿਹੜੇ ਜਾਣੇ ਉਹ ਤਾਂ ਨਿੰਦਿਆ ਨੂੰ ਗਿਣਦੇ ਹੀ ਨਹੀਂ ਹੈ, ਉਹ ਤਾਂ ਕਹਿੰਦੇ ਬਹੁਤ ਅੱਛਾ ਹੋਇਆ। ਜਨ ਭਲਾ ਮਾਨੇ, ਨਿੰਦਕ ਬੇਕਾਰੀ, ਉਹ ਕਹਿੰਦੇ ਵੀ ਚੰਗਾ ਥੋੜੀ ਨਿੰਦਿਆ ਹੁੰਦੀ ਹੈ, ਉਹ ਕਹਿੰਦੇ ਬਹੁਤ ਵਧੀਆ, ਮੱਖੀਆਂ ਘੱਟ ਜਾਣਗੀਆਂ। ਇੱਕ ਵਾਰੀ ਨਾਮਦੇਵ ਜੀ ਬੈਠੇ ਨੇ ਤੇ ਇੱਕ ਸੇਠ ਆਇਆ, ਆ ਕੇ ਕਹਿਣ ਲੱਗਿਆ, ਨਾਮਦੇਵ ਜੀ ਇਹ ਬੱਚੇ ਨੂੰ ਮੈਂ ਤੁਹਾਡੇ ਕੋਲ ਪੜ੍ਹਨ ਪਾਉਣਾ ਹੈ। ਕਹਿਣ ਲੱਗੇ ਛੱਡ ਜਾਓ ਸੇਠ ਜੀ, ਪਰ ਗਹਿਣੇ ਨਾ ਪਾਇਆ ਕਰੋ। ਸੇਠ ਚਲਿਆ ਗਿਆ। ਨਾਮਦੇਵ ਜੀ ਨੇ ਜਦੋਂ ਛੁੱਟੀ ਦਿੱਤੀ ਬੱਚਿਆਂ ਨੂੰ, ਸੋਚਿਆ ਵੀ ਇਹ ਬੱਚੇ ਦੇ ਗਹਿਣੇ ਪਏ ਹੋਏ ਨੇ ਹਜ਼ਾਰਾਂ ਰੁਪਈਏ ਦੇ, ਕੋਈ ਚੋਰ ਚੱਕਾ ਚੱਕ ਕੇ ਲੈ ਗਿਆ ਤਾਂ ਇਹ ਬੱਚੇ ਦੀ ਜਾਨ ਖਤਰੇ 'ਚ। ਉਹਨਾਂ ਨੇ ਗਹਿਣੇ ਲਾ ਕੇ ਇੱਕ ਪੋਟਲੀ ਬੰਨ ਕੇ ਰੱਖ ਲਏ। ਬੱਚਾ ਘਰ ਆ ਗਿਆ, ਗਹਿਣਾ ਕੋਈ ਨਾ। ਮਾਂ ਨੇ ਪੁੱਛਿਆ ਵੀ ਕਿੱਥੇ ਗਏ ਤੇਰੇ ਗਹਿਣੇ? ਉਹ ਕਹਿੰਦਾ ਉਹ ਤਾਂ ਭਗਤ ਜੀ ਨੇ ਲਾ ਲਏ। ਕ੍ਰੋਧ 'ਚ ਆ ਗਈ, ਮੇਰੇ ਬੱਚੇ ਦੇ ਗਹਿਣੇ ਭਗਤ ਨੇ ਲਾ ਲਏ, ਮੈਂ ਤਾਂ ਸੁਣਦੀ ਸੀ ਨਾਮਦੇਵ ਬੜਾ ਚੰਗਾ, ਇਹ ਤਾਂ ਬੜਾ ਮਾੜਾ ਨਿਕਲਿਆ, ਇੰਨਾ ਲਾਲਚੀ, ਹੁਣ ਉਹਨੇ ਕਿੱਥੇ ਦੇਣੇ ਨੇ ਮੇਰੇ ਬੱਚੇ ਦੇ ਗਹਿਣੇ? ਗੁਆਂਢਣ ਦੇ ਚਲੀ ਗਈ, ਕਹਿੰਦੀ ਦੇਖ ਭੈਣ ਮੈਂ ਕੀ ਦੱਸਾਂ, ਅਜੇ ਮੁੰਡਾ ਪੜ੍ਹਨ ਭੇਜਿਆ, ਕਿੱਡੀ ਉਹਦੀ ਉਸਤਤ ਹੁੰਦੀ ਹੈ ਨਾਮਦੇਵ ਦੀ, ਪਰ ਬਿਨਾਂ ਪਰਖੇ ਤੇ ਲੋਕ ਐਵੇਂ ਹੀ ਕਹੀ ਜਾਂਦੇ ਨੇ। ਮੈਂ ਅੱਜ ਪਰਖ ਕੇ ਦੇਖਿਆ, ਬੱਚੇ ਦੇ ਗਹਿਣੇ ਲਾ ਲਏ ਮੇਰੇ ਦੇ ਸਾਰੇ, ਹੁਣ ਦੱਸ ਦੇਊ ਉਹ? ਕਹਿੰਦੀ ਲੈ, ਉਹਨੇ ਕਿਤੇ ਦੇਣੇ ਨੇ। ਨਿੰਦਿਆ ਚੱਲ ਪਈ, ਸਾਰੇ ਸ਼ਹਿਰ 'ਚ ਘੁੰਮ ਗਈ। ਸੇਠ ਆਇਆ, ਸੇਠ ਨੂੰ ਕਿਹਾ, ਸੇਠ ਨਾਰਾਜ਼ ਹੋਇਆ, ਕਹਿੰਦਾ ਗਹਿਣੇ ਲਾਉਣ ਦਾ ਕੀ ਮਤਲਬ ਸੀ? ਕਹਿੰਦੇ ਹੁਣ ਤਾਂ ਰਾਤ ਪੈ ਗਈ, ਹੁਣ ਮੈਂ ਸਵੇਰੇ ਪਹਿਲਾਂ ਹੀ ਜਾਊਂਗਾ। ਦੂਸਰੇ ਦਿਨ ਜਦ ਗਏ ਆ ਸੇਠ, ਨਾਮਦੇਵ ਕਹਿਣ ਲੱਗੇ, ਸੇਠ ਜੀ ਤੁਹਾਨੂੰ ਮੈਂ ਕਿਹਾ ਸੀ ਗਹਿਣੇ ਪਾ ਕੇ ਨਾ ਭੇਜਿਆ ਕਰੋ, ਆ ਪੋਟਲੀ ਚੱਕੋ, ਜੇ ਬੱਚਾ ਪੜਾਉਣਾ ਇਸ ਤਰ੍ਹਾਂ ਨਾ ਭੇਜਿਓ, ਜਾਓ ਲੈ ਜਾਓ ਬੱਚੇ ਨੂੰ। ਅਧੀਨਗੀ 'ਚ ਆ ਗਿਆ ਕਿ ਮਹਾਰਾਜ ਗਹਿਣੇ ਨਹੀਂ ਪਾਉਂਦੇ, ਤੁਸੀਂ ਪੜਾ ਦਿਓ। ਵਾਪਸ ਆਇਆ, ਕਹਿਣ ਲੱਗਿਆ ਤੂੰ ਭਲੀਏ ਐਵੇਂ ਹੀ ਨਾਮਦੇਵ ਦੀ ਗੱਲ ਕਰ ਦਿੱਤੀ, ਉਹ ਤਾਂ ਸਾਡੇ ਬੱਚੇ ਦੀ ਜਾਨ ਬਚਾਤੀ ਉਹਨਾਂ ਨੇ, ਕੋਈ ਚੱਕ ਕੇ ਲੈ ਜਾਂਦਾ। ਉਹ ਜਦੇ ਪੜੋਸਣ ਦੇ ਗਈ, ਕਹਿੰਦੀ ਭੈਣੇ ਮੇਰੇ ਤੱਕ ਲੈ ਐਵੇਂ ਹੀ ਕਹਿ ਹੋ ਗਿਆ, ਉਹਨੇ ਤਾਂ ਸਾਡੇ ਬੱਚੇ ਦੀ ਜਾਨ ਬਚਾਤੀ, ਫਿਰਦੇ ਫਿਰਦੇ ਸਾਰੇ ਸ਼ਹਿਰ 'ਚ ਗੱਲ ਧੁੰਮ ਗਈ। ਕਿਸੇ ਪ੍ਰੇਮੀ ਨੇ ਨਾਮਦੇਵ ਜੀ ਨੂੰ ਕਿਹਾ ਕਿ ਨਾਮਦੇਵ ਜੀ ਕੱਲ੍ਹ ਤਾਂ ਤੁਹਾਡੀ ਬਹੁਤ ਭਗਤ ਜੀ ਨਿੰਦਿਆ ਹੁੰਦੀ ਸੀ, ਅਤੇ ਅੱਜ ਤੁਹਾਡੀ ਵਡਿਆਈ ਬੜੀ ਹੋ ਰਹੀ। ਉਹ ਮੂਹਰੇ ਸਵਾਹ ਪਈ ਸੀ ਅਤੇ ਉਹਨਾਂ ਨੇ ਦੋ ਮੁੱਠੀਆਂ ਭਰ ਲਈਆਂ, ਇੱਕ ਭਰ ਕੇ ਇੱਧਰ ਮਾਰੀ, ਕਹਿੰਦੇ ਆਹ ਨਿੰਦਕਾਂ ਦੇ ਸਿਰ 'ਚ, ਆਹ ਮਾਰੀ ਕਹਿੰਦੇ ਉਸਤਤ ਕਰਨ ਵਾਲਿਆਂ ਦੇ ਸਿਰ 'ਚ। ਕਹਿੰਦੇ ਸਾਨੂੰ ਦੋਹਾਂ ਚੀਜ਼ਾਂ ਦੀ ਲੋੜ ਨਹੀਂ, ਨਾ ਨਿੰਦਿਆਂ ਤੋਂ ਡਰਦੇ ਹਾਂ, ਨਾ ਅਸੀਂ ਉਸਤਤ ਦੀ ਖੁਆਇਸ਼ ਰੱਖਦੇ ਹਾਂ, ਕਿਉਂਕਿ ਦੋਏ ਚੀਜ਼ਾਂ ਬੰਧਨ ਨੇ। ਨਿੰਦਿਆ ਜੇ ਬਹੁਤ ਅੱਛੀ ਹੈ, ਜਿਹਦੀ ਨਿੰਦਿਆ ਹੁੰਦੀ ਹੈ ਉਹਦੇ ਪਾਪ, ਜਿਹੜਾ ਸਫਾਈ ਵਾਲੇ ਨੇ ਉਹ ਦੂਸਰੇ ਦਾ ਮਲ ਮੂਤਰ ਚੱਕਦੇ ਸੀ ਝਾੜੂ ਦੇ ਨਾਲ, ਲੇਕਿਨ ਜਿਹੜਾ ਨਿੰਦਿਆ ਕਰਨ ਵਾਲਾ ਮੂੰਹ ਦੇ ਨਾਲ ਝੱਟਦਾ ਦੂਸਰੇ ਦੀ ਮੈਲ। ਇੱਕ ਵਾਰੀ ਰਾਜਾ ਅਜਾਸ ਰੋਵੇ ਭੀਖਿਆ ਖਾਏ ਐਸੀ ਦਰਗਾਹ ਮਿਲੇ ਸੀ। ਉਹ ਕਿਸੇ ਉਹ ਦਾਨ ਦਿਆ ਕਰਦਾ ਸੀ ਰੋਜ਼ ਬੈਠ ਕੇ, ਟਾਈਮ ਬੰਨਿਆ ਹੋਇਆ ਸੀ। ਇੱਕ ਮਹਾਤਮਾ ਲੇਟ ਹੋ ਗਏ ਦਾਨ ਲੈਣ ਵਾਸਤੇ ਆਏ, ਕੋਈ ਮਾੜਾ ਮੋਟਾ ਫੁਰਨਾ ਹੋਣਾ ਕਿਉਂਕਿ ਮਹਾਤਮਾ ਨੂੰ ਬਹੁਤੇ ਫੁਰਨੇ ਨਹੀਂ ਹੁੰਦੇ, ਨਾ ਕੋਈ ਬਹੁਤੀ ਉਹਨਾਂ ਦਾ ਪਸਾਰਾ ਹੋਇਆ ਕਰ। ਤੇ ਉਸ ਵੇਲੇ ਰਾਜਾ ਅੱਜ ਉੱਠ ਕੇ ਘੋੜਿਆਂ ਦੇ ਤਵੇਲੇ ਚ ਆ ਗਿਆ। ਮਹਾਤਮਾ ਉੱਥੇ ਚਲੇ ਗਏ, ਸਤਿਕਰਤਾਰ ਦੀ ਆਵਾਜ਼ ਦਿੱਤੀ ਜੋ ਸੀ ਉਸ ਵੇਲੇ ਦੀ, ਤੇ ਉਹ ਬੜਾ ਨਾਰਾਜ਼ ਹੋਇਆ। ਉਸਨੇ ਕਿਹਾ ਵੀ ਮੇਰੇ ਕੋਲ ਇਸ ਵੇਲੇ ਤਾਂ ਕੁਛ ਨਹੀਂ ਹੈ, ਮੈਂ ਤੁਹਾਨੂੰ ਕੀ ਦੇਵਾਂ। ਉਹਨਾਂ ਨੇ ਚਿੱਕੀ ਅੱਗੇ ਕਰਤੀ, ਇਹਨੇ ਸਾਈਸ ਨੂੰ ਕਹਿ ਕੇ ਇੱਕ ਲੱਭ ਭਰ ਕੇ ਲਿਦ ਦਾ ਉਹਦੇ ਪਵਾ ਦਿੱਤਾ ਚਿੱਪੀ ਚ। ਉਹ ਕਹਿੰਦੇ ਰਾਜਨ ਤੇਰਾ ਇੱਕ ਤੋਂ ਅਸੰਖ ਗੁਣਾ ਹੋ, ਅਸੀਸ ਦੇ ਕੇ ਚਲੇ ਗਏ। ਸਮਾਂ ਗੁਜ਼ਰ ਗਿਆ। ਇੱਕ ਦਿਨ ਰਾਜਾ ਜੰਗਲ ਜਾ ਰਿਹਾ ਵਜ਼ੀਰਾਂ ਅਮੀਰਾਂ ਸਮੇਤ, ਉੱਥੇ ਇੱਕ ਬੜਾ ਵੱਡਾ ਢੇਰ ਦੇਖ ਕੇ ਲਿਦ ਦਾ ਕਹਿਣ ਲੱਗਿਆ ਵੀ ਇੱਥੇ ਘੋੜਾ ਕੋਈ ਨਹੀਂ ਨਜ਼ਰ ਆਉਂਦਾ, ਕੋਈ ਚਰਨਾ ਨਹੀਂ, ਕੋਈ ਅਗਾੜੀ ਪਛਾੜੀ ਬੰਨਣ ਵਾਸਤੇ ਕਿੱਲੇ ਨਹੀਂ ਹੈ, ਵੀ ਐਡਾ ਲਿਦ ਦਾ ਢੇਰ ਕਿਵੇਂ ਆ ਗਿਆ। ਤੇ ਜਦੋਂ ਮਨ ਵਿੱਚ ਉਤਸੁਕਤਾ ਜਾਗੀ ਉਸਦੇ ਮਨ ਵਿੱਚ, ਸੰਤਾਂ ਕੋਲ ਚਲਿਆ ਗਿਆ, ਕਹਿੰਦਾ ਮਹਾਂਪੁਰਸ਼ੋ ਤੁਸੀਂ ਘੋੜੇ ਰੱਖੇ ਹੋਏ ਨੇ? ਕਹਿੰਦੇ ਨਾ। ਕਹਿੰਦੇ ਫਿਰ ਲਿਦ ਦਾ ਢੇਰ ਕਿੱਥੋਂ ਆ ਗਿਆ? ਕਹਿੰਦੇ ਰਾਜਨ ਤੇਰਾ ਦਿੱਤਾ ਹੋਇਆ ਦਾਨ ਵੱਧ ਰਿਹਾ, ਬ੍ਰਹਮ ਗਿਆਨੀ ਨੂੰ ਦਿੱਤਾ ਹੋਇਆ ਦਾਨ ਹਜ਼ਾਰਾਂ ਲੱਖਾਂ ਗੁਣਾ ਵਧਿਆ ਕਰਦਾ। ਮਹਾਰਾਜ ਕਹਿੰਦੇ ਖੇਤ ਪਛਾਣ ਬੀਜੇ ਦਾਨ, ਦਾਨ ਦੇਣ ਵੇਲੇ ਵੀ ਖੇਤ ਦੇਖੋ ਵੀ ਇੱਥੇ ਦਾਨ ਵਧੂਗਾ ਕਿ ਇੱਥੇ ਸ਼ਰਾਬੇ ਪੀ ਲੂਗਾ ਜਾਂ ਇਹ ਖਾਏ ਲੈਣਗੇ। ਕਹਿੰਦੇ ਰਾਜਨ ਤੇਰਾ ਦਾਨ ਵਧਿਆ। ਕਹਿੰਦੇ ਕੀ ਕਰੂੰ ਮਹਾਰਾਜ, ਫਿਰ ਮੈਂ ਇਹਨੂੰ ਖੇਤਾਂ ਚ ਪਾਊਂਗਾ? ਕਹਿੰਦੇ ਨਾ, ਤੈਨੂੰ ਖਾਣਾ ਪੈਣਾ, ਸੂਰ ਹੋ ਕੇ ਖਾਣਾ ਪੈਣਾ। ਜੇ ਇੱਕ ਜਨਮ ਚ ਨਹੀਂ ਖਾ ਹੋਏਗਾ, ਇਹਨੇ ਵੱਧਦੇ ਜਾਣਾ, ਸੈਂਕੜੇ ਜਨਮ ਸੂਰ ਬਣੇਗਾ। ਡਰ ਗਿਆ, ਡਰ ਕੇ ਕਹਿਣ ਲੱਗਿਆ ਮਹਾਂਪੁਰਸ਼ੋ ਮੇਤੇ ਬੜੀ ਭੁੱਲ ਹੋਈ, ਕਿਰਪਾ ਕਰੋ ਕੋਈ ਉਪਾਅ ਦੱਸੋ। ਕਹਿੰਦੇ ਉਪਾਅ ਤਾਂ ਇਹ ਹੈ ਕਿ ਤੂੰ ਆਪਣੀ ਨਿੰਦਿਆ ਕਰਾ ਲੈ। ਸ਼ਹਿਰ ਚ ਆਇਆ, ਐਸਾ ਵੇਸ ਬਣਾਇਆ, ਬਣਾਉਟੀ ਸ਼ਰਾਬ ਦੀਆਂ ਬੋਤਲਾਂ ਲੈ ਕੇ ਲੜਕੀ ਬੱਗੀ ਚ ਨਾਲ ਬਿਠਾ ਕੇ ਕੇਸ ਖੋਲ ਕੇ ਹਾਥ ਬੂਤ ਕਰਦਾ ਫਿਰਦਾ। ਉਹਨਾਂ ਦਿਨਾਂ ਚ ਇਹ ਗੱਲਾਂ ਬਹੁਤ ਅਜੀਬ ਹੋਇਆ ਕਰਦੀਆਂ ਸੀ, ਸਾਰੇ ਸ਼ਹਿਰ ਚ ਰੌਲਾ ਪੈ ਗਿਆ, ਸਾਰੇ ਨਿੰਦਿਆ ਹੋ ਰਹੀ ਹੈ। ਦੂਸਰੇ ਦਿਨ ਸਵੇਰੇ ਗਿਆ ਤਾਂ ਦੇਖਦਾ ਵੀ ਇੱਕ ਉਂਜਲ ਪਿਆ, ਬਾਕੀ ਸਾਰਿਆ ਘਟ ਗਿਆ, ਕਿਉਂਕਿ ਮੂੰਹ ਦੇ ਨਾਲ ਮੈਲ ਖਾ ਲਈ ਸਾਰੇ ਨਿੰਦਕਾਂ ਨੇ। ਕਹਿਣ ਲੱਗੇ ਮਹਾਰਾਜ ਇਹ ਰਹਿ ਗਿਆ, ਕਹਿੰਦੇ ਇੱਕ ਤੇਰੇ ਸ਼ਹਿਰ ਦੇ ਅੰਦਰ ਸੱਤ ਪੁਰਸ਼ ਹੈ, ਕਿਰਤੀ ਬੰਦਾ ਹੈ, ਉਹ ਲੋਹੇ ਦਾ ਕੰਮ ਕਰਦਾ, ਉਸਨੇ ਤੇਰੀ ਨਿੰਦਿਆ ਨਹੀਂ ਕਰੀ, ਜਾਂ ਉਹ ਤੇ ਨਿੰਦਿਆ ਕਰਾ ਲੈ ਫਿਰ ਮੁਕਜੂ। ਉਸੇ ਵੇਲੇ ਆ ਗਿਆ, ਦਾਤੀਆਂ ਲਈਆਂ, ਆਹੀ ਮੌਸਮ ਸੀ ਜਿਹੜਾ ਅੱਜ ਕੱਲ੍ਹ ਚੱਲਦਾ, ਦਾਤੀਆਂ ਲੈ ਕੇ ਕੋਲ ਚਲਿਆ ਗਿਆ। ਕਹਿੰਦਾ ਮਿਸਤਰੀ ਜੀ ਇਹ ਦਾਤੀਆਂ ਦੇ ਦੰਦੇ ਕੱਢ ਦਿਓ, ਕਾਫੀ ਸਾਰੀਆਂ ਦੇਤੀਆਂ ਵੀ ਮੈਂ ਕਿਸੇ ਢੰਗ ਨਾਲ ਨਿੰਦਿਆ ਕਰਾਉਂ। ਉਹ ਚੁੱਪ ਕਰੇ ਹੋਏ ਨੇ ਕਿਉਂਕਿ ਅੰਦਰ ਬਿਰਤੀ ਜਿਹੜੀ ਹੈ ਸਹਿ ਸਮਾਧ ਲੱਗੀ, ਲਿਵਾਂਤਰ ਸੋ ਰਸ ਸੋਈ ਜਾਣੇ, ਜੋ ਸਹਿ ਸਮਾਧ ਚ ਹੁੰਦਾ ਲਿਵ ਲੱਗੀ ਹੁੰਦੀ ਹੈ, ਉਸ ਰਸ ਨੂੰ ਸੰਸਾਰ ਨਹੀਂ ਜਾਣਦਾ, ਉਸੇ ਨੂੰ ਪਤਾ ਹੋਇਆ ਕਰਦਾ ਜਿਹਦੀ ਲਿਵ ਲੱਗੀ ਹੁੰਦੀ ਹੈ। ਸੋ ਬੋਲੇ ਨਾ, ਕਹਿਣ ਲੱਗੇ ਦਾਤੀਆਂ ਬੜੀਆਂ ਨੇ, ਜੇ ਤੁਸੀਂ ਗੱਲਬਾਤ ਨਾ ਕਰੀ ਫਿਰ ਸਮਾਂ ਕਿਵੇਂ ਨਿਕਲੂ, ਤੁਸੀਂ ਸੁਣਾਓ। ਉਹ ਚੁੱਪ ਰਹੇ। ਕਹਿੰਦੇ ਚੰਗਾ ਮੈਂ ਸੁਣਾਉਂਦਾ ਤੁਹਾਨੂੰ, ਕੱਲ ਪਤਾ ਇੱਥੇ ਆਪਣੇ ਸ਼ਹਿਰ ਚ ਕੀ ਹੋਇਆ। ਰਾਜੇ ਅੱਜ ਨੇ ਪਤਾ ਕੀ ਕਰਿਆ, ਇੰਨੀ ਉਹ ਗੱਲ ਸੁਣੀ ਹੈ, ਉਹਨਾਂ ਨੇ ਦਾਤੀਆਂ ਚੁੱਕੀਆਂ ਭਗਾ ਕੇ ਮਾਰੀਆਂ, ਕਹਿੰਦੇ ਆਪਣੀ ਲਿਦ ਆਪ ਖਾ, ਮੈਂ ਨਹੀਂ ਖਾਣੀ ਤੇਰੀ ਲਿਦ। ਉਸ ਵੇਲੇ ਮਹਾਂਪੁਰਸ਼ਾਂ ਕੋਲ ਆ ਗਿਆ, ਕਹਿੰਦੇ ਉਹ ਤਾਂ ਨਿੰਦਿਆ ਨਹੀਂ ਕਰਦਾ, ਕਹਿੰਦੇ ਫਿਰ ਇਹ ਵੱਧ ਜਾਣੀ ਹੈ। ਕਹਿੰਦੇ ਕੋਈ ਉਪਾ, ਕਹਿੰਦੇ ਸਾਡੇ ਤੋਂ ਭੀਖ ਮੰਗ ਲੈ। ਉਸ ਵੇਲੇ ਉਹਨੇ ਭੀਖ ਮੰਗੀ ਲਿਦ ਦੀ, ਮਹਾਰਾਜ ਮੇਰੀ ਝੋਲੀ ਚ ਲਿਦ ਪਾ ਦਿਓ। ਕਹਿੰਦੇ ਇਹਨੂੰ ਐਂ ਕਰੀ, ਜਾਲ ਲਈ, ਕੱਪੜ ਛਾਣ ਕਰ ਲਈ, ਚੂਰਨ ਚ ਮਿਲਾ ਲਈ ਤੇ ਰੋਟੀ ਖਾਣ ਤੋਂ ਪਿੱਛੋਂ ਖਾਈ ਜੀ। ਸੋ ਮਹਾਰਾਜ ਕਹਿੰਦੇ ਐਡਾ ਬੜਾ ਰਾਜਾ ਸ਼੍ਰੀ ਰਾਮ ਚੰਦਰ ਜੀ ਦੇ ਖਾਨਦਾਨ ਚੋਂ ਸੀ, ਉੱਪਰ ਅੱਜ ਐਸੇ ਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੀ ਸੀ। ਸੋ ਇਹ ਨਿੰਦਿਆ ਦਾ ਦੋਸ਼ ਹੈ ਮਹਾਰਾਜ ਕਹਿੰਦੇ। ਇਹ ਕੋਈ ਪੁੰਨਦਾਨ, ਕੋਈ ਕਰਮ ਸਫਲ ਨਹੀਂ ਹੋਣ ਦਿੰਦਾ। ਜੇ ਕੋਈ ਕਹੇ ਵੀ ਮੈਂ ਦਾਨ ਦੇਤਾ ਤੇ ਨਾਲ ਨਿੰਦਿਆ ਕਰਦਾ, ਸਾਵਧਾਨ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਦਾਨ ਨੂੰ ਤਾਂ ਅਪਮਾਨ ਵੀ ਖਾ ਜਾਂਦਾ ਹੈ। ਤੀਰਥ ਵਰ ਤਰ ਦਾਨ ਕਰ, ਮਨ ਵੇ ਧਰੈ ਗਮਾਨ, ਨਾਨਕ ਨੇਫਲ ਜਾਤ ਤੇ ਜਿਉ ਕੁੰਚ ਰਿਸ਼ਨਾ। ਬਾਕੀ ਜਿਹੜਾ ਦਾਨ ਹੈ ਮਹਾਰਾਜ ਕਹਿੰਦੇ ਵੀ ਜੇ ਉਹ 68 ਤੀਰਥ ਨਾਵ ਹੈ, ਜੇ ਉਹ ਦੁਆਦਸ਼ ਸਿਰ ਪੁਜਾਵੇ, ਦੁਆਦਸ਼ੀ ਵਾਲੇ ਦਿਨ ਕਾਦਸ਼ੀ ਦਾ ਵਰਤ ਰੱਖ ਕੇ ਦੁਆਦਸ਼ੀ ਨੂੰ ਸਾਲਗ੍ਰਾਮ ਦੀ ਪੂਜਾ ਕਰਿਆ ਕਰਦੇ ਨੇ। ਗੰਡਕ ਨਦੀ ਚੋਂ ਨਿਕਲਦਾ ਹੈ ਸਾਲਗ੍ਰਾਮ, ਬੜੀ ਲੰਬੀ ਸਾਖੀ ਹੈ ਇਹ। ਤੁਲਸੀ ਵਗੈਰਾ ਦੇ ਨਾਲ ਇਹਦੀ ਪੂਜਾ ਕਰਦੇ ਨੇ, ਵਿਆਹ ਕਰਦੇ ਨੇ। ਜੇ ਉਹ ਕੂਪ ਤਟਾ ਦੇ ਵਾਵੈ, ਇੰਨਾ ਪੁੰਨਦਾਨ ਕਰਨ ਤੋਂ ਬਾਅਦ ਕਰੇ ਨਿੰਦ ਸਭ ਬਿਰਥਾ ਜਾਵੇ। ਸਾਧਕਾ ਨਿੰਦਕ ਕੈਸੇ ਤਰ੍ਹਾਂ, ਸਰ ਪਰ ਜਾਨੋ ਨਰਕ ਹੀ ਪਰ। ਸੰਤਾਂ ਦਾ ਨਿੰਦਕ ਤਾਂ ਜੇ ਬੰਦਗੀ ਕਰਨ ਵਾਲੇ ਦੀ ਨਿੰਦਾ ਕਰਦੀ ਕਹਿੰਦੇ ਨਰਕ ਤਿਆਰ ਨੇ, ਇਹ ਤਾਂ ਬਿਰਥਾ ਹੀ ਜਾਂਦਾ, ਇਹਨਾਂ ਦਾ ਦਾਨ ਕੀਤਾ ਹੈ। ਜੇ ਉਹ ਗ੍ਰਹਿਣ ਕਰੇ ਕੁਰਖੇਤ, ਅਰਪੈ ਨਾਰ ਸ਼ਿੰਗਾਰ ਸਮੇਤ, ਸਗਲੀ ਸਿਮਰਤ ਸਰਵਣੀ ਸੁਣੈ, ਕਰੈ ਨਿੰਦ ਕਵਨ ਨਹੀਂ ਗੁਣੈ। ਸਿਮਰਤੀਆਂ ਸੁਣ ਲੀਆਂ, ਨਾਰੀ ਸ਼ਿੰਗਾਰ ਲਾ ਕੇ ਪੁੰਨ ਕਰ ਦਿੱਤੀ। ਮਹਾਰਾਜ ਕਹਿੰਦੇ ਜੇ ਨਿੰਦਿਆ ਕਰਦੀ, ਕਹਿੰਦੇ ਕੁਛ ਨਹੀਂ ਹੋਇਆ ਕਰਦਾ। ਇਸ ਕਰਕੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੋਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਕਾ ਨਰਕੇ ਕੋਲ। ਕਹਿੰਦੇ ਵੈਸ ਜੀ, ਨਿੰਦਿਆ ਦੀ ਬਿਮਾਰੀ ਜਿਹੜੀ ਹੈ, ਇਹ ਬਮਨ ਦੀ ਬਿਮਾਰੀ ਕਹਾਉਂਦੀ ਹੈ ਮਨ ਦੀ। ਇੱਧਰੋਂ ਗੱਲ ਸੁਣੀ, ਜਦੇ ਬਣਾ ਕੇ ਹੋਰ ਗੱਲ ਅੱਗੇ ਤੋਰ ਦਿੱਤੀ। ਸੋ ਇਹਦਾ ਇਲਾਜ ਨਹੀਂ ਕੋਈ ਹੁੰਦਾ, ਔਖਦ ਸਭੇ ਕੀਤੀਆਂ, ਨਿੰਦਕਾ ਦਾਰੂ ਨਾਏ, ਆਪ ਲਾਏ ਨਾਨਕਾ ਪਚ ਪਚ ਜੋਨੀ ਪਾਏ। ਸੋ ਇਹਦੀ ਭੈਣ ਹੋਇਆ ਕਰਦੀ ਹੈ ਚੁਗਲੀ। ਚੁਗਲੀ ਦੇ ਨਤੀਜੇ ਸੰਸਾਰ ਦੇ ਅੰਦਰ ਜਿੰਨੇ ਚੱਲਦੇ ਨੇ ਬਹੁਤ ਭਿਆਨਕ ਨਿਕਲਦੇ ਨੇ। ਪਰਿਵਾਰਾਂ ਦੇ ਵਿੱਚ ਇੱਕ ਚੁਗਲ ਆਵੜੇ, ਪਿੰਡ ਵਿੱਚ ਇੱਕ ਚੁਗਲ ਆਵੜੇ, ਸਾਰੇ ਪਿੰਡ ਦਾ ਅਮਨ ਖਰਾਬ ਕਰ ਦੇਣਾ। ਪਰਿਵਾਰ ਵਿੱਚ ਜਦੋਂ ਚੁਗਲ ਵੜੇਗਾ, ਪਰਿਵਾਰ ਦਾ ਅਮਨ ਖੇਰੂੰ ਖੇਰੂੰ ਹੋ ਜਾਏਗਾ, ਕਿਉਂਕਿ ਚੁਗਲ ਵਿੱਚ ਵੜ ਜਾਣਾ। ਇੱਕ ਮਿਸਾਲ ਦੇ ਨਾਲ ਗੱਲ ਸਮਝ ਆਉਂਦੀ ਹੈ। ਇੱਕ ਕੋਈ ਪਠਾਨ ਸੀ, ਉਹਦੇ ਘਰ ਵਾਲੀ ਜੋ ਬੇਗਮ ਸੀ, ਉਹ ਕਹਿਣ ਲੱਗੀ ਵੀ ਕੰਮ ਬਹੁਤ ਵਧਿਆ ਹੋਇਆ, ਮੇਤੇ ਹੁੰਦਾ ਨਹੀਂ, ਤੁਸੀਂ ਕੋਈ ਨੌਕਰ ਲੈ ਕੇ ਆਓ। ਨੌਕਰ ਦੀ ਤਲਾਸ਼ 'ਚ ਤੁਰਿਆ ਜਾਂਦਾ, ਇੱਕ ਬੰਦਾ ਮਿਲਿਆ। ਕਹਿਣ ਲੱਗਿਆ ਖਾਨ ਸਾਹਿਬ, ਕੋਈ ਨੌਕਰ ਦੀ ਜਗ੍ਹਾ ਹੈ? ਕਹਿਣ ਲੱਗਿਆ ਹੈ ਮੇਰੇ ਕੋਲ। ਕੰਮ ਕੀ ਜਾਣਦਾ ਹੈ? ਕਹਿੰਦਾ ਮੈਂ ਸਾਰਾ ਹੀ ਕੰਮ ਜਾਣਦਾ, ਨਿਆਣੇ ਘਲਾਉਣ ਤੋਂ ਲੈ ਕੇ ਕਿਚਨ ਦਾ ਕੰਮ, ਮੱਝਾਂ ਚੋਣੀਆਂ, ਮੱਝਾਂ ਦੇ ਗਦਾਵੇ ਰਲਾਉਣੇ, ਖੇਤੀ ਕਰਨੀ, ਹਲ ਚਲਾਉਣੇ, ਬੀਜ ਬੀਜਣੇ, ਕੋਈ ਕੰਮ ਨਹੀਂ ਜਿਹੜਾ ਮੈਨੂੰ ਨਾ ਆਉਂਦਾ ਹੋਵੇ, ਕੱਪੜੇ ਧੋਣੇ, ਮਹਿਮਾਨਾਂ ਦੀ ਸੇਵਾ ਕਰਨੀ। ਕਹਿੰਦੇ ਫਿਰ ਤਾਂ ਕੰਮ ਬਣ ਗਿਆ, ਮੈਨੂੰ ਵੀ ਇਹੋ ਜਿਹਾ ਹੀ ਚਾਹੀਦਾ ਸੀ। ਕਹਿਣ ਲੱਗੇ ਤਨਖਾਹ ਕੀ ਲਏਗਾ? ਕਹਿੰਦਾ ਪਹਿਲਾਂ ਮੇਰਾ ਕੰਮ ਦੇਖ ਲਓ। ਹਫ਼ਤਾ ਭਰ ਕੰਮ ਕਰੀ ਗਿਆ, ਕਹਿੰਦੇ ਵੀ ਇਹੋ ਜਿਹਾ ਬੰਦਾ ਤਾਂ ਮਿਲ ਹੀ ਨਹੀਂ ਸਕਦਾ। ਕਹਿੰਦੇ ਤਨਖਾਹ ਦੱਸੋ। ਕਹਿੰਦੇ ਇਸ਼ਟਾਮ ਲਿਆਓ, ਲਿਖ ਲਗਾ ਕਰ ਲਈਏ, ਐ ਨਾ ਹੋਵੇ ਵੀ ਸ਼ਰਤਾਂ ਮੇਰੀਆਂ ਜਿਹੜੀਆਂ ਨੇ ਤੁਸੀਂ ਫਿਰ ਬਾਅਦ ਚ ਮੁੱਕਰ ਜਾਵਾਂ, ਮੈਨੂੰ ਤਕਲੀਫ ਹੋਵੇ। ਸ਼ਰਤਾਂ ਲਿਖਾਉਣ ਲੱਗ ਗਿਆ ਵੀ ਮੈਂ 6 ਮਹੀਨੇ ਬਾਅਦ ਇੱਕ ਜੋੜਾ ਕੱਪੜਾ ਆਉਂਦਾ, ਇੱਕ ਜੁੱਤੀ ਦਾ ਜੋੜਾ, ਤੇ ਰੋਟੀ ਜਿਹੀ ਜੀ ਦੇ ਦੋਗੇ ਉਹ ਜੀ ਖਾ ਲੂੰਗਾ, ਹੋਰ ਮੈਂ ਕੋਈ ਪੈਸਾ ਨਹੀਂ ਲੈਣਾ, ਕੁਛ ਨਹੀਂ ਲੈਣਾ। ਇੱਕ ਮੇਰੇ ਚ ਆਦਤ ਹੈ ਚੁਗਲੀ ਕਰਨ ਦੀ, ਮੈਨੂੰ ਕਦੇ ਕਦੇ ਧੱਤ ਉੱਠਦਾ, ਉਹਦੇ ਨਾਲ ਜੇ ਤੁਹਾਡਾ ਨੁਕਸਾਨ ਹੋ ਗਿਆ ਤਾਂ ਮੈਂ ਜ਼ਿੰਮੇਵਾਰ ਨਹੀਂ। ਆਹ ਲਿਖ ਲਓ, ਸ਼ਰਤ ਲਿਖ ਲਈ, ਦਸਖਤ ਹੋ ਗਏ, ਸਟਾਮ ਰੱਖ ਲਏ ਦੋਵਾਂ ਨੇ। 3 ਸਾਲ ਲੰਘ ਗਏ, ਚੁਗਲੀ ਕਰਨ ਦਾ ਝੱਸ ਉੱਠ ਕਰਿਆ, ਚੁੱਪ ਕਰਿਆ ਬੈਠਾ, ਅੱਜ ਕੰਮ ਨਹੀਂ ਕਰਦਾ, ਗੋਡੇ ਤੇ ਕੂਣੀ ਰੱਖੀ ਹੋਈ ਹੈ ਤੇ ਥੇਲੀ ਦੇ ਉੱਤੇ ਠੋਡੀ ਰੱਖੀ ਹੋਈ ਹੈ। ਬੀਬੀ ਜੀ ਕਹਿਣ ਲੱਗੀ ਵੇ ਤੂੰ ਅੱਜ ਕੀ ਗੱਲ, ਕੰਮ ਨਹੀਂ ਕੋਈ ਕਰਦਾ, ਚੁੱਪ, ਚਿੱਖ ਹੈ। ਕਹਿੰਦਾ ਚਿੱਖ ਕੀ ਗੱਲ, ਬਿਮਾਰ ਹੈ? ਕਹਿੰਦਾ ਨਹੀਂ, ਚਿੱਖ। ਹੋਰ ਕੋਈ ਗੱਲ ਹੋ ਗਈ? ਖਾਨ ਸਾਹਿਬ ਨੇ ਝਿੜਕਦਾ, ਕਹਿੰਦਾ ਨਹੀਂ। ਫਿਰ ਗੱਲ ਕਿਉਂ ਨਹੀਂ ਦੱਸਦਾ? ਕਹਿੰਦਾ ਬੀਬੀ ਜੀ ਮੂੰਹ ਮੇਰਾ ਨਿੱਕਾ ਜਿਹਾ, ਗੱਲ ਬਹੁਤ ਹੀ ਵੱਡੀ ਹੈ, ਮੈਨੂੰ ਮਾਫ਼ ਕਰ ਦੋਗੇ ਗੱਲ ਜੇ ਮੈਂ ਦੱਸਦਾ? ਕਹਿੰਦੇ ਦੱਸਤਾ ਸਹੀ, ਤੈਨੂੰ ਕੁਛ ਨਹੀਂ ਕਹਿੰਦੇ। ਕਹਿੰਦੇ ਗੱਲ ਕੀ ਹੈ? ਰਾਤ ਖਾਨ ਸਾਹਿਬ ਦੇ ਮਹਿਮਾਨ ਆਏ ਹੋਏ ਸੀ ਨਾ ਆਪਣੇ, ਕਹਿੰਦੇ ਹਾਂ, ਕਹਿੰਦੇ ਮੈਂ ਉੱਥੇ ਗੱਲ ਸੁਣੀ ਵੀ ਖਾਨ ਸਾਹਿਬ ਕਹਿੰਦੇ ਵੀ ਰਿਸ਼ਤਾ ਤਿਆਰ ਹੈ ਤੇ ਫਿਰ ਕੱਲ੍ਹ ਨੂੰ ਜਾਂ ਪਰਸੋਂ ਨੂੰ ਬਰਾਤ ਆ ਕੇ ਵਿਆਹ ਕਰਾ ਲੈਣ। ਇੰਨੀ ਗੱਲ ਸੁਣਨ ਦੀ ਦੇਰ ਸੀ, ਬੀਬੀ ਜੀ ਬਹੁਤ ਘਬਰਾ ਗਈ, ਕਹਿੰਦੀ ਹੈ ਵਿਆਹ ਕਰਾ ਰਹੇ ਨੇ? ਕਹਿੰਦੇ ਪੁੱਛਿਓ ਨਾ ਉਹਨਾਂ ਤੇ, ਮੇਰੇ ਕੋਲ ਇਲਾਜ ਹੈ, ਜੇ ਤੁਸੀਂ ਸ਼ਾਹ ਰੱਖਦਾ ਵਾਲ ਲੈ ਮੇਰੇ ਕੋਲ ਲਿਆ ਦੋ ਉਹਨਾਂ ਦਾ, ਮੈਂ ਤਵੀਤ ਵਿੱਚ ਮੰਤਰ ਭਰ ਕੇ ਮਰ ਦੂੰ, ਮਜਾਲ ਤੁਹਾਡੇ ਪਿੱਛੇ ਪਿੱਛੇ ਤੁਰਿਆ ਫਿਰ। ਗੱਲ ਬਣ ਗਈ, ਕਹਿੰਦੀ ਇਹ ਤਾਂ ਮਾਮੂਲੀ ਗੱਲ ਹੈ, ਮੈਂ ਅੱਜ ਰਾਤ ਨੂੰ ਜਦ ਸੌਣਗੇ ਮੈਂ ਵਾਲ ਕੱਟ ਲਾਂਗੀ ਉਸੇ ਵੇਲੇ। ਉਧਰ ਖਾਨ ਸਾਹਿਬ ਕੋਲ ਚਲੇ ਗਿਆ, ਉਹ ਕਹਿੰਦੇ ਤੂੰ ਕੰਮ ਨਹੀਂ ਕਰਦਾ? ਕਹਿੰਦਾ ਖਾਨ ਸਾਹਿਬ ਕੰਮ ਕੀ ਕਰਨਾ, ਸੁਚੇਤ ਹੋ ਕੇ ਸੌਂਈਦਾ। ਕਹਿੰਦਾ ਕੋਈ ਗੱਲ ਹੈ? ਕਹਿੰਦਾ ਮੈਂ ਗੱਲ ਕੀ ਦੱਸਾਂ ਤੁਹਾਨੂੰ। ਕਹਿੰਦੇ ਫਿਰ ਵੀ, ਕਹਿੰਦਾ ਬੀਬੀ ਜੀ ਤੁਹਾਨੂੰ ਮਾਰਨ ਨੂੰ ਫਿਰਦੀ ਹੈ, ਤੇ ਮੈਂ ਅਜੇ ਸੁਣਿਆ ਵੀ ਅੱਜ ਰਾਤ ਨੂੰ ਤੁਹਾਡੀ ਸ਼ਾਹਰਾਹ ਕੱਟ ਦੇਣੀਆਂ ਨੇ। ਸੋ ਪਠਾਨ ਕਹਿਣ ਲੱਗਿਆ ਵੀ ਦੇਖੀਏ ਸੱਚ ਹੈ ਕਿ ਝੂਠ ਹੈ, ਬਣਾਉਟੀ ਨੀਂਦ ਬਣਾ ਕੇ ਸੌਂ ਗਿਆ। ਸੁੱਤਾ ਉਹਨੇ ਦੇਖਿਆ ਵੀ ਘਰਾੜੇ ਮਾਰਦਾ ਹੈ, ਆਵਾਜ਼ ਮਾਰੀ, ਦੋ ਤਿੰਨ ਆਵਾਜ਼ਾਂ ਮਾਰੀਆਂ, ਜਦ ਦੇਖਿਆ ਵੀ ਗਾੜੀ ਨੀਂਦ ਚ ਹੈ, ਉਸ ਤਰ੍ਹਾਂ ਲਿਆ ਲੈ ਕੇ, ਜਦ ਵਾਲ ਕੱਟਣ ਲੱਗੀ ਜਦੇ ਫੜ ਲਿਆ ਪਹੁੰਚਾ, ਗੱਲ ਨਹੀਂ ਪੁੱਛੀ, ਤਲਵਾਰ ਲੈ ਕੇ ਅੱਠ ਟੋਟੇ ਕਰ ਟੋਕਰੇ ਥੱਲੇ ਰੱਖਤੇ। ਕਹਿੰਦਾ ਜਾ ਇਹਦੇ ਪੇਕਿਆਂ ਨੂੰ ਦੱਸਿਆ, ਪੇਕਿਆਂ ਚੱਲਿਆ ਗਿਆ। ਉਹ ਕਹਿੰਦਾ ਤੁਸੀਂ ਤਾਂ ਐਂ ਬੈਠੇ ਹੋ, ਤੁਹਾਡੀ ਭੈਣ ਤਾਂ ਮਾਰਤੀ, ਤੇ ਜੇ ਆਉਣਾ ਤਕੜੇ ਹੋ ਕੇ ਆਇਓ, ਖਾਣ ਵੀ ਮਾੜਾ ਨਹੀਂ ਹੈ। ਉਹਨੇ ਮੈਨੂੰ ਕਿਹਾ ਵੀ ਉਹਨੂੰ ਕਹਿ ਦਿਓ ਲਾਸ਼ ਲੈ ਜੇ। 20-30 ਬੰਦੇ ਉਹਨਾਂ ਨੇ ਇਕੱਠੇ ਕਰ ਲਏ, ਤਾਂ ਨੱਠਿਆ ਨੱਠਿਆ ਆਇਆ, ਕਹਿੰਦਾ ਖਾਨ ਸਾਹਿਬ ਤੂੰ ਚੁੱਪ ਕਰਿਆ ਬੈਠਾ, ਉਹ ਤਾਂ ਧਾੜ ਚੜੀ ਆਉਂਦੀ ਹੈ ਤੇਰੇ 'ਤੇ। ਲੜਾਈ ਹੋਈ, ਬੰਦੇ ਮਰ ਗਏ, ਜ਼ਖਮੀ ਹੋ ਗਏ, ਸਿਆਣੇ ਬੰਦੇ ਵਿੱਚ ਪਏ। ਉਹ ਕਹਿੰਦੇ ਗੱਲ ਤਾਂ ਦੱਸੋ, ਗੱਲ ਕੀ ਹੋ ਗਈ? ਗੱਲ ਦਾ ਪਤਾ ਨਹੀਂ ਲੱਗਦਾ। ਅਖੀਰ ਨੌਕਰ ਨੂੰ ਕਿਹਾ ਬਈ ਇਹਨੂੰ ਪਤਾ ਹੈ। ਜਦ ਸਾਰੇ ਬੈਠ ਗਏ, ਉਹ ਕਹਿੰਦਾ ਮੈਨੂੰ ਪਤਾ ਕੀ ਹੈ, ਮੇਰੇ ਕਾਗਜ਼ ਕੱਢੋ। ਜਦ ਕਾਗਜ਼ ਕੱਢਿਆ ਤਾਂ ਮਹਾਰਾਜ ਕਹਿੰਦਾ, ਮਹਾਰਾਜ ਜੀ ਦੇਖੋ ਪੜ੍ਹੋ। ਪੜ੍ਹਿਆ ਤਾਂ ਉਹਦੇ 'ਚ ਆਇਆ ਵੀ ਮੈਨੂੰ ਚੁਗਲੀ ਕਰਨ ਦੀ ਆਦਤ ਹੈ ਕਦੇ ਕਦੇ, ਜੇ ਕੋਈ ਨਤੀਜੇ ਗਲਤ ਹੋ ਗਏ, ਕਹਿੰਦਾ ਮੈਂ ਜ਼ਿੰਮੇਵਾਰ ਨਹੀਂ, ਕਹਿੰਦਾ ਮੈਂ ਚੁਗਲੀ ਕੀਤੀ ਸੀ, ਗੱਲ ਕੋਈ ਵੀ ਨਹੀਂ ਸੀ। ਸੋ ਮਹਾਰਾਜ ਕਹਿੰਦੇ ਚੁਗਲੀ ਤੇ ਨਿੰਦਿਆ ਦੋਏ ਚੀਜ਼ਾਂ ਨੇ ਜਿਹੜੀਆਂ ਇਹ ਮਾੜੀਆਂ ਨੇ, ਬਿਮਾਰੀਆਂ ਨੇ ਮਾਨਸਿਕ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਮਨ ਦੀ ਟੀਵੀ ਹੈ ਇਹਨੂੰ ਈਰਖਾ ਕਹਿੰਦੇ ਨੇ। ਜਿਹਦੇ ਵਿੱਚ ਈਰਖਾ ਹੋਵੇ, ਜਿਸ ਅੰਦਰ ਤਾਤ ਪਰਾਈ ਹੋਵੇ, ਤਿਸਦਾ ਕਦੇ ਨਾ ਹੋ ਵੀ ਭਲਾ, ਨੈਵਰ ਉਹਦਾ ਭਲਾ ਨਹੀਂ ਹੁੰਦਾ ਜਿਹੜਾ ਈਰਖਾ ਕਰਦਾ। ਈਰਖਾ ਤੋਂ ਖਾਲੀ ਕੌਣ ਹੈ? ਸਾਰਾ ਸੰਸਾਰ ਈਰਖਾ ਦਾ ਬਿਮਾਰ ਹੈ, ਕੋਈ ਬਿਰਲਾ ਹੈ ਜਿਹਦੇ ਵਿੱਚ ਈਰਖਾ ਨਹੀਂ ਹੈ। ਹਮ ਪੇਸ਼ਾ ਲੋਕ ਰਾਗੀ ਹੋਣ, ਦੋ ਆਪਸ ਚ ਈਰਖਾ ਕਰਨਗੇ, ਦੋ ਪ੍ਰਚਾਰਕ ਹੋਣ, ਦੋ ਸੰਤ ਹੋਣ, ਈਰਖਾ ਹੋਏਗੀ, ਦੋ ਵਪਾਰੀ ਹੋਣ, ਟਰੱਕਾਂ ਵਾਲੇ ਹੋਣ, ਆਪਸ ਚ ਈਰਖਾ ਹੋਏਗੀ, ਤੇ ਈਰਖਾ ਤੋਂ ਰਹਿਤ ਕੋਈ ਨਹੀਂ ਹੈ। ਜਦ ਤੱਕ ਜੁਗਤ ਨਹੀਂ ਆਉਂਦੀ, ਜਦ ਤਾਈਂ ਸਭ ਦਾ ਭਲਾ ਨਹੀਂ ਮੰਨਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ, ਈਰਖਾ ਦੀ ਬਿਮਾਰੀ ਨਹੀਂ ਕਦੇ ਵੀ ਹਟਿਆ ਕਰਦੀ। ਮਹਾਰਾਜ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋ ਵੀ ਭਲਾ, ਨੈਵਰ, ਕਹਿੰਦੇ ਉਹਦਾ ਭਲਾ ਹੋ ਹੀ ਨਹੀਂ ਸਕਦਾ। ਉਸ ਦੇ ਆਖਿਆ ਕੋਈ ਨਾ ਲੱਗੇ, ਨਿਤ ਉਜਾੜੀ ਪੁਕਾਰੇ ਖਲਾ। ਤੇ ਈਰਖਾ ਜਾਂਦੀ ਕਿਵੇਂ ਹੈ? ਕਹਿੰਦੇ ਜਦ ਤੱਕ ਸਾਧੂ ਦੀ ਸੰਗਤ ਨਹੀਂ ਮਿਲਦੀ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਹ ਸੰਗਤ ਮੋਏ ਪਾਈ। ਜਦੋਂ ਸਾਹ ਸੰਗਤ ਮਿਲ ਗਈ, ਉਸ ਵੇਲੇ ਫਿਰ ਮਨੋ ਭਾਵ ਬਦਲ ਜਾਂਦੇ। ਨਾ ਦਿਸੇ ਬਗਾਨਾ ਗੀ, ਨਾ ਕੋਈ ਬੈਰੀ, ਨਾ ਕੋਈ ਬੈਰੀ, ਦਿਸੇ ਬਗਾਨਾ ਓ, ਨਾ ਕੋਈ ਬੈਰੀ, ਨਾ ਕੋਈ ਬੈਰੀ, ਤਾਤ ਪਰਾਈ। ਕਦੋਂ ਵਿਸਰੀ? ਜਦ ਸਾਹ ਸੰਗਤ ਮੋਏ ਪਾਈ। ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣੇ। ਸੋ ਮਹਾਰਾਜ ਕਹਿੰਦੇ ਸਾਧੂ ਦੀ ਸੰਗਤ ਚ ਕੀ ਹੁੰਦਾ ਹੈ? ਨਾਮ ਦੇ ਨਾਲ ਮਨ ਲੱਗ ਜਾਂਦਾ। ਜਦੋਂ ਨਾਮ ਦੇ ਨਾਲ ਮਨ ਲੱਗ ਗਿਆ, ਫਿਰ ਈਰਖਾ ਖਤਮ ਹੋ ਜਾਂਦੀ ਹੈ। ਇੱਕ ਸਿਉਂ ਜਾ ਕਾ ਮਨ ਰਾਤਾ, ਵਿਸਰੀ ਤਾਤ ਪਰਾਈ। ਉਸ ਵੇਲੇ ਤਾਤ ਪਰਾਈ ਵਿਸਰਦੀ ਹੈ। ਮਹਾਰਾਜ ਕਹਿੰਦੇ ਕਿੱਡੀ ਮਾੜੀ ਬਿਮਾਰੀ ਹੈ ਈਰਖਾ ਦੀ, ਇਹ ਐਂ ਸਮਝ ਲਓ ਜਿਵੇਂ ਦਰਖਤ ਨੂੰ ਸਿਉਂਕ ਲੱਗਦੀ ਹੈ, ਇਸ ਤਰ੍ਹਾਂ ਜੀਵਨ ਨੂੰ ਈਰਖਾ ਰੂਪੀ ਸਿਉਂਕ ਲੱਗਦੀ ਹੈ। ਨਾ ਕੋਈ ਕਰਮ, ਨਾ ਕੋਈ ਧਰਮ, ਨਾ ਕੋਈ ਪੂਜਾ, ਨਾ ਕੋਈ ਪਾਠ, ਨਾ ਕੋਈ ਤੀਰਥ ਯਾਤਰਾ, ਨਾ ਕੋਈ ਦਾਨ, ਫਲੇ ਨਹੀਂ ਦਿੰਦਾ। ਈਰਖਾ ਸਿਉਂਕ ਲੱਗੀ ਹੋਵੇ ਦਰਖਤ ਨੂੰ, ਉਹਦੇ ਜਿੰਨਾ ਜੀ ਕਰਦਾ ਖਾਦ ਪਾ ਦਿਓ, ਜਿੰਨਾ ਜੀ ਕਰਦਾ ਪਾਣੀ ਦੇ ਦਿਓ, ਕਦੇ ਵੀ ਨਹੀਂ ਉਹ ਵਧੇ ਫੁੱਲੇਗਾ, ਘਟੇਗਾ। ਸੋ ਕਹਿੰਦੇ ਈਰਖਾ ਦੀ ਬਿਮਾਰੀ ਦੇ ਨਾਲ ਆਦਮੀ ਦਾ ਕਿੰਨਾ ਬੁਰਾ ਹਾਲ ਹੁੰਦਾ। ਸੋ ਇਹ ਟੀਬੀ ਹੈ। ਦੂਸਰਾ ਹਾਈ ਫੀਵਰ ਜਿਹੜਾ ਹੈ ਉਹ ਆਦਮੀ ਦੇ ਅੰਦਰ ਤ੍ਰਿਸ਼ਨਾ ਹੈ, ਤ੍ਰਿਸ਼ਨਾ ਜਿਹਦੇ ਅੰਦਰ ਹੈ। ਸਭ ਤੋਂ ਵੱਡਾ ਕੰਮ ਤ੍ਰਿਸ਼ਨਾ ਪਰਮੇਸ਼ਰ ਨੂੰ ਭੁਲਾਉਂਦੀ ਹੈ। ਗੁਰੂ ਨੌਵੇਂ ਪਾਤਸ਼ਾਹ ਨੂੰ ਪੁੱਛਿਆ, ਸੱਚੇ ਪਾਤਸ਼ਾਹ ਆਪ ਨਾਮ ਦੀ ਇੰਨੀ ਮਹਿਮਾ ਦੱਸਦੇ ਹੋ, ਵੀ ਸੰਸਾਰ ਫਿਰ ਨਾਮ ਜਪਦਾ ਕਿਉਂ ਨਹੀਂ ਹੈ? ਮਹਾਰਾਜ ਕਹਿੰਦੇ ਇਸ ਨੂੰ ਝੂਠਾ ਲਾਲਚ ਲੱਗ ਕੇ ਤ੍ਰਿਸ਼ਨਾ ਦੀ ਬਿਮਾਰੀ ਲੱਗ ਗਈ, ਅਤੇ ਉਹ ਤ੍ਰਿਸ਼ਨਾ ਦੀ ਬਿਮਾਰੀ ਦਾ ਕੰਮ ਹੈ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਇਸ ਤਰ੍ਹਾਂ ਫਰਮਾਨ ਕਰਦੇ ਨੇ,
ਨਹੀਂ ਮਰਨ ਪਛਾਣਦਾ ਝੂਠੇ ਲਾਲਚ ਲੱਗ ਕੇ ਮਰਦਾ, ਨਹੀਂ ਮਰਨ ਪਛਾਣਦਾ ਝੂਠੇ ਲਾਲਚ ਲੱਗ ਕੇ।
चेतना है तो चेत लै निस दिन में प्राणी छिन छिन औत ब्याहत है फूटे घट ज्यो पानी हर गुण काहे न गावे मूर्ख ज्ञाना दो विशेषण सानू दिते ने भी तू परमेश्वर दा परमेश्वर दे गुण नहीं गाना यू आर फूल एंड इग्नोरेंस झूठे लालच लग के नहीं मरन पछाण मरना भुल गया क्योंकि तृष्णा लगी हुई है अजू कछ बिगड़े नहीं जो प्रभु गुण गावे कहो नानक ते भजन ते निरपय पद पावे महाराज कहिंदे नाम ता नहीं जपदा क्योंकि तृष्णा का रोग लग्या है माया जाल पसारिया पीतर चोग बनाए तृष्णा पंखी फसिया निकस ना पाए माए हुण निकल नहीं सकदा तृष्णा दे रोग चो पंखी बिरख सावड़े उडे चौदस जाए जेता उडे दूख गणो दाजे ते मिलाए बिन गुर महल न जा पाई ना अमृत फल पाए सो इस तरह महाराज कहते वैद जी कृष्णा का रोग हाई फीवर होया करता से सारे नालों बड़ा रोग जिसनों कोढ़ का रोग कहते ने ओ आदमी दे मन नू पक्का लग्या होया कोई बंदा है बिरला जिदे जिन्हों रोग नहीं है बाकी सारे रोगी ने ओ रोग प्रमुख है मनुख वास्ते ओ है ईगो का रोग अहम भाव का रोग हमें का रोग इस रोग का नतीजा की हुंदा है ਇਹ ਬਹੁਤ ਹੀ ਭਿਆਨਕ ਹੁੰਦਾ ਜਦ ਥਾਈ ਇਹ ਰੋਗ ਰਹਿੰਦਾ ਜਦ ਥਾਈ ਇਹ ਕਿਸੇ ਸ਼ਾਂਤ ਪਦ ਨੂੰ ਪ੍ਰਾਪਤ ਨਹੀਂ ਕਰ ਸਕਿਆ ਕਰਦਾ
ਜਮਦਾ ਤੇ ਮਰਦਾ ਹੈ ਹਉਮੈ ਦਾ ਬਟਿਆ ਹੋਇਆ ਜਮਦਾ ਤੇ ਮਰਦਾ ਹੈ
ਜਗ ਉਪਜੇ ਪੁਰਖਾ ਨਾਮ ਵਿਸਰਿਆ ਦੁੱਖ ਪਾਈ ਹਉਮੈ ਦੇ ਕਰਕੇ ਹੀ ਸੰਸਾਰ ਬਣਿਆ ਪਰਮੇਸ਼ਰ ਦੇ ਰੂਪ ਮਾ ਹਉਮੈ ਕਰਕੇ ਜੀਵ ਘੇਰੇ ਚ ਆ ਗਿਆ ਛੋਟੀ ਜੀ ਛੱਪੜੀ ਬਣ ਗਿਆ ਸਮੁੰਦਰ ਨਾਲੋਂ ਟੁੱਟ ਗਿਆ ਉਹਦੇ ਚ ਕਿਰਮ ਪੈ ਗਏ ਦੁਖੀ ਹੋ ਰਿਹਾ ਤੇ ਜੰਮਦਾ ਰਹਿੰਦਾ ਮਰਦਾ ਰਹਿੰਦਾ ਜੰਮਣ ਮਰਨ ਇਸ ਦੇ ਗਲ ਤੋਂ ਉਨੀ ਦੇਰ ਤੱਕ ਨਹੀਂ ਰਹਿੰਦਾ ਜਦ ਤੱਕ ਹੰਗਤਾ ਤੇ ਮਮਤਾ ਮਰ ਕੇ ਇਹਨੂੰ ਆਪਣੇ ਸਰੂਪ ਦਾ ਗਿਆਨ ਨਹੀਂ ਹੁੰਦਾ ਉਨਾ ਚਿਰ ਜੰਮੀ ਜਾਵੇਗਾ ਮਰੀ ਜਾਏਗਾ ਸਮਝਦਾਰ ਬੰਦੇ ਨੂੰ ਤਾਂ ਇਹ ਬਹੁਤ ਸੋਚਣਾ ਚਾਹੀਦਾ ਜਿਹਦੇ ਮਨ ਵਿੱਚ ਇਹ ਖਿਆਲ ਹੈ ਕਿ ਮੈਂ ਸੰਸਾਰ ਦੇ ਉੱਤੇ ਭਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭੱਜ ਕੇ ਵਨਾਮ ਸਰੰਜਾਮ ਲਾਗ ਭਵਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਭਵਜਲ ਤਰਨ ਵਾਸਤੇ ਜਿਹੜਾ ਤਤਪਰ ਹੋ ਰਿਹਾ ਉਹਨੂੰ ਇਹ ਗੱਲ ਸੋਚਣੀ ਪੈਣੀ ਬਈ ਰੱਬ ਮਿਲਦਾ ਕਿੱਥੇ ਹੈ, ਰਹਿੰਦਾ ਕਿੱਥੇ ਹੈ, ਕੀ ਤਰੀਕਾ ਉਹਨੂੰ ਮਿਲਣ ਦਾ, ਕਿਉਂ ਨਹੀਂ ਮਿਲਦਾ? ਮਹਾਂਪੁਰਸ਼ ਦੱਸਦੇ ਆ ਵੀ ਤੇਰੇ ਨਾਲ ਰਹਿੰਦਾ ਰੱਬ। ਧੰਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਪੀਤ ਕਰਾਰੀ, ਗੁਰਪੂਰੇ ਹਉਮੈ ਪੀਤ ਤੋਰੀ, ਜਾਂ ਨਾਨਕ ਮਿਲੇ ਬਨਵਾਰੀ, ਕੋਲ ਰਹਿੰਦਾ ਤੇਰੇ ਨਾਲ ਰਹਿੰਦਾ। ਵੀ ਫੇਰ ਕੋਲ ਰਹਿੰਦਾ ਕਿਉਂ ਨਹੀਂ ਮਿਲਦਾ? ਕਹਿੰਦੇ ਉਹ ਹਉਮੈ ਦਾ ਕੰਧ ਹੈ, ਭਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਰਾਈ। ਬਹੁਤ ਪਤਲੀ ਕੰਧ ਹੈ ਹੰਗਤਾ ਤੇ ਮਮਤਾ ਦੀ, ਉਹ ਰੱਬ ਨੂੰ ਨਹੀਂ ਮਿਲਣ ਦਿੰਦਾ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਪੌਂਟੇ ਸਾਹਿਬ ਗਏ ਤਾਂ ਉੱਥੇ ਕੋਲ ਹੀ ਸਡੌਰੇ ਵਾਲੇ ਪੀਰ ਬੁੱਧੂ ਸ਼ਾਹ, ਜਿਨ੍ਹਾਂ ਦੀ ਪੀਰੀ ਮਰੀਦੀ ਬਹੁਤ ਦੂਰ ਤੱਕ ਫੈਲੀ ਹੋਈ ਸੀ, ਉਹਨਾਂ ਨੇ ਦੋ ਲੰਗਰ ਚਲਾਏ ਹੋਏ ਸੀ, ਇੱਕ ਹਿੰਦੂਆਂ ਵਾਸਤੇ ਪੱਕੇ ਭੋਜਨ ਦਾ ਅਤੇ ਇੱਕ ਇਸਲਾਮ ਵਾਲਿਆਂ ਵਾਸਤੇ। ਕਥਾ ਵਾਰਤਾ ਉਹਦੇ ਹਰ ਵਕਤ ਦੀਵਾਨਾਂ 'ਚ ਚੱਲਦੀ ਰਹਿੰਦੀ ਸੀ। ਬਹੁਤ ਬੜੇ ਬੜੇ ਵਿਦਵਾਨ ਉਸਦੇ ਪਾਸ ਆ ਕੇ ਬਰਮ ਵਿਚਾਰ ਕਰਿਆ ਕਰਦੇ ਸੀ, ਪਰ ਅਜੇ ਤੱਕ ਪਰਮ ਸ਼ਾਂਤ ਨਹੀਂ ਸੀ ਹੋਇਆ, ਉਸ ਨੂੰ ਸ਼ਾਂਤ ਪ੍ਰਾਪਤ ਨਹੀਂ ਸੀ ਹੋਈ, ਅਜੇ ਆਤਮਾ ਸਾਕਸ਼ਾਤਕਾਰ ਨਹੀਂ ਸੀ ਹੋਇਆ, ਭਟਕਣਾ ਵਿੱਚ ਸੀ। ਬੜੇ ਯਤਨ ਕੀਤੇ, ਹੱਜ ਵੀ ਗਿਆ, ਚਿਲੇ ਬੜੇ ਕੱਟੇ, ਦਾਨ ਵੀ ਬੜੇ ਦਿੱਤੇ, ਹੋਰ ਵੀ ਬੜੇ ਤਰੀਕੇ ਕਰੇ, ਲੇਕਿਨ ਆਤਮਾ ਸਾਕਸ਼ਾਤਕਾਰ ਹੋਣ 'ਚ ਨਾ ਆਵੇ। ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਦੇ ਬਾਰੇ ਉਸਨੇ ਸੁਣਿਆ ਹੋਇਆ ਸੀ, ਅਤੇ ਇਹ ਵੀ ਸੁਣਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ, ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕਿੰਨੋ ਵੱਡੋ ਕਲੂ ਮੈਂ ਸਾਕਾ। ਆਪਣੇ ਵਾਸਤੇ ਸਾਰੀ ਦੁਨੀਆਂ ਜਿਉਂਦੀ ਹੈ, ਲੇਕਿਨ ਦੂਸਰਿਆਂ ਵਾਸਤੇ ਕੋਈ ਬਿਰਲਾ ਜਿਹੜਾ ਮਰਦਾ। ਮੈਂ ਆਪਣਾ ਸਰੀਰ ਬਾਜਤਾ, ਸੀਸ ਵਾਰ ਦਿੱਤਾ, ਅਤੇ ਇਹ ਵੀ ਸੁਣਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਵੇਂ ਜਵਾਨੀ ਦੀ ਉਮਰ ਵਿੱਚ ਨੇ, ਪਰ ਬਹੁਤ ਵੱਡੇ ਮਹਾਂਪੁਰਸ਼ ਨੇ, ਅਤੇ ਗੁਰੂ ਨਾਨਕ ਸਾਹਿਬ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈਗੇ। ਸੋ ਆਪਦੇ ਮਨ ਵਿੱਚ ਚਾਅ ਉੱਠਿਆ ਕਿ ਮੈਂ ਗੁਰੂ ਦਸਮੇਸ਼ ਪਿਤਾ ਦੇ ਪਾਸ ਜਾਵਾਂ, ਉੱਥੇ ਜਾ ਕੇ ਮੈਂ ਇਸ ਚੀਜ਼ ਦਾ ਨਿਰਣਾ ਕਰਾਂ। ਚੇਲੇ ਨਾਲ ਲਏ, ਗੁਰੂ ਮਹਾਰਾਜ ਵੱਲ ਨੂੰ ਚੱਲ ਪਿਆ। ਦੂਰੋਂ ਦੇਖਿਆ ਕਿ ਦਰਬਾਰ ਸਜਿਆ ਹੋਇਆ, ਇੱਕ ਪਾਸੇ ਯੋਧੇ ਬੈਠੇ ਨੇ, ਇੱਕ ਪਾਸੇ ਕਵੀ ਬੈਠੇ ਨੇ, ਇੱਕ ਪਾਸੇ ਆਮ ਜਨਤਾ ਬੈਠੀ ਹੈ। ਐਸਾ ਸੁੰਦਰ ਸਰੂਪ ਦੇਖ ਕੇ ਮਨ ਵਿੱਚ ਖਿੱਚ ਖਾ ਗਿਆ ਵੀ ਮੈਂ ਜਾ ਕੇ ਚਰਨ ਨਹੀਂ ਛੱਡਣੇ, ਜਦ ਤਾਈਂ ਆਤਮਾ ਸਾਕਸ਼ਾਤਕਾਰ ਨਹੀਂ ਕਰਾਂਗਾ। ਜਦ ਨੇੜੇ ਗਿਆ, ਆਪਣੇ ਮਰੀਦਾਂ ਵੱਲ ਦੇਖਿਆ, ਦੇਖ ਕੇ ਮਨ 'ਚ ਆਇਆ ਵੀ ਇਹ ਮੇਰੇ ਮਰੀਦ ਕੀ ਕਹਿਣਗੇ ਵੀ ਮੈਂ ਇੱਕ ਗੁਰੂ ਦੇ ਜੋ ਅਜੇ 20-22 ਸਾਲ ਦੀ ਉਮਰ 'ਚ ਹੈ ਉਹਦੇ ਮੈਂ ਚਰਨ ਹੀ ਪੈਂਦਾ, ਮੇਰੀ ਤਾਂ ਉਮਰ ਬਹੁਤ ਵੱਡੀ ਹੈ। ਦੂਸਰਾ, ਮੈਂ ਚੇਲੇ ਮੇਰੇ ਨਿਸ਼ਰਦਕ ਹੋ ਜਾਣਗੇ ਸਾਰੇ। ਇਹ ਗੱਲ ਕਰਕੇ ਉਹ ਜਜ਼ਬਾ ਰੁਕ ਗਿਆ ਅਤੇ ਕੋਲ ਚਲਿਆ ਗਿਆ, ਅਤੇ ਉਸ ਵੇਲੇ ਜਾ ਕੇ ਪੋਲਾ ਜਿਹਾ ਹੱਥ ਕੱਢਿਆ, ਦਸਤ ਪੰਜਾ ਲੈਣ ਵਾਸਤੇ ਹੱਥ ਅੱਗੇ ਵਧਾਇਆ, ਮਹਾਰਾਜ ਨੇ ਦੋ ਉਂਗਲੀਆਂ ਕੱਢ ਕੇ ਦਸਤ ਪੰਜਾ ਲਿਆ। ਕਹਿੰਦੇ ਪੀਰ ਜੀ ਬੈਠ ਜਾਓ, ਕਿਵੇਂ ਆਏ? ਕਹਿੰਦਾ ਹਜ਼ੂਰ, ਅੱਲਾ ਦਾ ਵਸਲ ਕਿਵੇਂ ਹੋਵੇ, ਅੱਲਾ ਦਾ ਮਿਲਾਪ ਕਿਵੇਂ ਹੋਵੇ? ਮਹਾਰਾਜ ਕਹਿੰਦੇ ਦਿਨ ਤੇ ਰਾਤ ਦਾ ਜਿਵੇਂ ਹੁੰਦਾ। ਸੋਚੀ ਪੈ ਗਿਆ ਵੀ ਦਿਨ ਤੇ ਰਾਤ ਤਾਂ ਅੱਜ ਤਾਈਂ ਮਿਲੇ ਹੀ ਨਹੀਂ ਕਦੇ। ਕਹਿੰਦਾ ਸੱਚੇ ਪਾਤਸ਼ਾਹ, ਮੈਂ ਸਮਝਿਆ ਨਹੀਂ। ਬੜਾ ਜਾ ਕੇ ਕਿਹਾ ਵੀ ਮੇਰੇ ਮਰੀਦ ਕਹਿਣਗੇ ਵੀ ਇੰਨੀ ਕੁ ਗੱਲ ਵੀ ਨਹੀਂ ਸਮਝ ਆਈ ਪੀਰ ਦੇ, ਫਿਰ ਪੀਰ ਸਾਡਾ ਕਾਹਦਾ ਹੋਇਆ? ਉਸ ਵੇਲੇ ਕਹਿਣ ਲੱਗਿਆ ਵੀ ਪਾਤਸ਼ਾਹ, ਮੈਂ ਸਮਝਿਆ ਨਹੀਂ। ਮਹਾਰਾਜ ਕਹਿੰਦੇ ਜਿਵੇਂ ਸਮਝਿਆ ਉਵੇਂ ਜਿਵੇਂ ਹੀ ਆ। ਉਹ ਕਹਿੰਦਾ ਕਿਵੇਂ? ਮਹਾਰਾਜ ਹੋਰ ਖੋਲ੍ਹ ਕੇ ਦੱਸੋ। ਮਹਾਰਾਜ ਕਹਿੰਦੇ ਜਿਵੇਂ ਤੂੰ ਸਮਝਦਾ ਵੀ ਦਿਨ ਜੇ ਚੜ੍ਹ ਜਾਵੇ ਫਿਰ ਰਾਤ ਨਹੀਂ ਰਿਹਾ ਕਰਦੀ। ਐਸੇ ਤਰ੍ਹਾਂ ਨਾਲ ਜਦੋਂ ਸੱਚ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਕੂੜੀ ਮਾਇਆ ਦਾ ਨਾਸ਼ ਹੋ ਜਾਂਦਾ। ਜਿਹਨੂੰ ਤੂੰ ਅਸਲੀਅਤ ਸਮਝੀ ਬੈਠਾ, ਮੈਂ ਸਮਝੀ ਬੈਠਾ, ਉਹ ਅਸਲੀਅਤ ਨਹੀਂ ਹੈ, ਉਹ ਤਾਂ ਇੱਕ ਭੁਲੇਖ ਹੈ। ਸੱਚੇ ਪਾਤਸ਼ਾਹ, ਮੈਨੂੰ ਅਜੇ ਵੀ ਸਮਝ ਨਹੀਂ ਆਈ। ਮੈਂ ਆਪਦੀ ਬਾਣੀ ਸੁਣੀ ਹੈ, ਨਾਨਕ ਤਰਵਰ ਏਕ ਫਲ ਦੋਏ ਪੰਖੇ ਰੂਆ ਹੈ, ਆਪਤ ਜਾਤ ਨਾ ਦਿਸਈ ਨਾ ਪਰ ਪੰਖੀ ਤਾਹੇ। ਪਾਤਸ਼ਾਹ, ਇਹ ਸਰੀਰ ਰੂਪੀ ਬਿਰਸ਼ ਦੇ ਉੱਪਰ ਦੋ ਪੰਖੀ ਰਹਿੰਦੇ ਨੇ। ਇੱਕ ਤਾਂ ਬੁੱਧੀ ਰੂਪ ਪੰਖੀ ਹੈ, ਜਿਹੜਾ ਕਹਿੰਦਾ ਮੈਂ ਗੋਰਾ, ਮੈਂ ਕਾਲਾ, ਮੈਂ ਪੁੰਨੀਆਂ, ਮੈਂ ਪਾਪੀਆਂ, ਮੈਂ ਸੁਖੀਆਂ, ਮੈਂ ਦੁਖੀਆਂ, ਇਹ ਤਾਂ ਆਪਣੇ ਕਰਮਾਂ ਦੇ ਫਲ ਭੋਗਦਾ ਹੈ ਸੱਚੇ ਪਾਤਸ਼ਾਹ। ਦੂਸਰਾ ਜਿਹੜਾ ਕਿਹਾ ਵੀ ਉਹ ਮਸਤ ਹੋ ਕੇ ਬੈਠਾ ਰਹਿੰਦਾ, ਨਾ ਉਹ ਕਿਤੇ ਜਾਂਦਾ ਨਾ ਕਿਤੇ ਆਉਂਦਾ, ਉਹ ਆਪਣੇ ਸੱਚ ਚਿੱਤ ਆਨੰਦ ਦੇ ਰੂਪ ਵਿੱਚ ਸਦਾ ਹੀ ਸਥਿਤ ਹੈ। ਸੱਚੇ ਪਾਤਸ਼ਾਹ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਿਹੜੀ ਚੀਜ਼ ਹਾਂ। ਮਹਾਰਾਜ ਕਹਿੰਦੇ ਪਹਿਲਾਂ ਤੁਸੀਂ ਮੈਂ ਨੂੰ ਸਮਝੋ, ਇਹ ਜਿਹੜੀ ਦੂਜੀ ਮਾਇਆ ਹੈ ਨਾ, ਇਹ ਪਰਛਾਵਾਂ ਹੈ ਅਸਲੀ ਦਾ। ਇਹ ਪਰਛਾਵੇਂ ਦਾ ਇਤਿਹਾਸ ਪੱਕ ਗਿਆ, ਮੈਂ ਕਰਕੇ ਅਸੀਂ ਆਪਣੇ ਆਪ ਨੂੰ ਸਰੀਰ ਬਣਾ ਲਿਆ ਤੇ ਅਸੀਂ ਆਪਣੀ ਅਸਲੀਅਤ ਨੂੰ ਭੁੱਲ ਗਏ। ਕਹਿੰਦੇ ਬੁੱਧੂ ਸ਼ਾਹ ਸੱਚ ਨੂੰ ਪਛਾਣ, ਜਦੋਂ ਸੱਚ ਨੂੰ ਪਛਾਣ ਲਏਗਾ ਝੂਠੀ ਮਾਇਆ ਦਾ ਨਾਸ਼ ਹੋ ਜੂ। ਜਦੋਂ ਸੱਚ ਆ ਗਿਆ ਫਿਰ ਮੈਂ ਨਹੀਂ ਰਹਿੰਦੀ। ਕਹਿੰਦੇ ਫਿਰ ਮਹਾਰਾਜ ਫਿਰ ਸੱਚ ਨੂੰ ਸੱਚ ਦਾ ਵਸਲ ਕੀ ਹੋਇਆ? ਕਹਿੰਦੇ ਇਹੀ ਤਾਂ ਬਾਤ ਹੈ, ਸੱਚ ਦਾ ਸੱਚ ਨਾ ਹਮੇਸ਼ਾ ਹੀ ਵਸਲ ਹੈ, ਮੇਲ ਹੈ। ਜੀਵ ਭਾਵ ਜਿਹੜਾ ਹੈ ਬੁੱਧੂ ਸ਼ਾਹ ਇਹ ਮਿਥਿਆ, ਸਾਖੀ ਚੇਤਨ ਜਿਹੜਾ ਹੈ ਉਹ ਸੱਤ ਹੈ, ਤੇ ਉਹ ਸਾਖੀ ਚੇਤਨ ਜਿਹੜਾ ਸੱਤ ਹੈ ਜਿਹਨੂੰ ਆਤਮਾ ਕਹਿੰਦੇ ਨੇ, ਉਹ ਬ੍ਰਹਮ ਸੱਤ ਦੇ ਨਾਲ ਸਦਾ ਹੀ ਉਹਦਾ ਮੇਲ ਬਣਿਆ ਰਹਿੰਦਾ, ਉਹ ਕਿਸੇ ਟਾਈਮ ਵੀ ਨਹੀਂ ਟੁੱਟਦਾ, ਸਿਰਫ ਇੰਨਾ ਹੀ ਹੈ ਆਤਮ ਪ੍ਰਾਤਮ ਇੱਕ ਹੋ ਕਰੇ, ਦੋ ਨੂੰ ਦੋ ਨਾ ਜਾਣੇ ਇੱਕੋ ਹੀ ਜਾਣੇ। ਕਹਿੰਦਾ ਸੱਚੇ ਪਾਤਸ਼ਾਹ ਫਿਰ ਜੀਵ ਭਰਮ ਹੈ? ਮਹਾਰਾਜ ਕਹਿੰਦੇ ਹਾਂ, ਜੀਵ ਰੂਪ ਜਿਹੜਾ ਤੂੰ ਬਣਿਆ ਫਿਰਦਾ ਨਾ, ਇਹ ਬੁੱਧੀ ਦੇ ਉੱਤੇ ਪ੍ਰਕਾਸ਼ ਕਹਿੰਦਾ ਆਤਮਾ ਦਾ, ਉਹਦੇ ਨਾਲ ਇੱਕ ਝੂਠੀ ਚੀਜ਼ ਖੜੀ ਹੋ ਕੇ ਆਣ ਹੁੰਦਾ ਆਪ ਗਣਾਇੰਦਾ, ਨਾ ਕੁਛ ਹੈ ਨਾ ਕੁਛ ਸੀਗਾ, ਇਹ ਪ੍ਰਕਾਸ਼ ਪਿਆ ਹੋਇਆ ਉਹਦੇ ਨਾਲ ਮੈਂ ਬਣ ਗਿਆ, ਮੈਂ ਦਾ ਇੰਨਾ ਇਤਿਹਾਸ ਪੱਕ ਗਿਆ। ਇਹਨੂੰ ਹਮ ਮੈਂ ਕਹਿੰਦੇ ਨੇ, ਇਹ ਜਦ ਤੱਕ ਇਤਿਹਾਸ ਨਹੀਂ ਟੁੱਟਦਾ ਉਨਾ ਚਿਰ ਇਹਨੇ ਜੰਮਦਾ ਮਰਦਾ ਰਹਿਣਾ ਤੇ ਸ਼ਾਂਤੀ ਨਹੀਂ ਇਹਨੂੰ ਪ੍ਰਾਪਤ ਹੁੰਦੀ। ਸੋ ਬੁੱਧੀ ਰੂਪ ਬਿਰਖ ਦੇ ਉੱਤੇ ਦੋ ਪੰਛੀ ਬੈਠੇ ਨੇ, ਇੱਕ ਤਾਂ ਬ੍ਰਹਮ ਸਾਖੀ ਹੈ, ਇੱਕ ਜੀਵ ਆਤਮਾ। ਇਹ ਜਿਹੜਾ ਜੀਵ ਹੈ ਪਰਦਾ ਹੈ, ਜਿਵੇਂ ਬੇਰੀਆਂ ਦੇ ਉੱਤੇ ਦਰਖਤਾਂ ਦੇ ਉੱਤੇ ਅਮਰ ਬੇਲ ਛਿੱਟ ਦਿਓ, ਉਹ ਉਹਨਾਂ ਨੂੰ ਢੱਕ ਲੈਂਦੀ ਹੈ। ਇਸ ਪਾਣੀ ਦੇ ਉੱਤੇ ਬੂਰ ਪੈ ਜੇ, ਪਾਣੀ ਨੂੰ ਢੱਕ ਲੈਂਦਾ। ਕਹਿੰਦੇ ਇਸੇ ਤਰ੍ਹਾਂ ਨਾਲ ਜਿਹੜੀ ਝੂਠੀ ਮੈਂ ਦਾ ਇਤਿਹਾਸ ਹੋਇਆ ਹੋਇਆ, ਮੈਂ ਕਰਦਾ ਫਿਰਦਾ, ਮੇਰੇ ਬੱਚੇ, ਮੇਰਾ ਘਰ, ਮੇਰੇ ਪੈਸੇ, ਮੇਰਾ ਧਰਮ, ਕਹਿੰਦੇ ਸਾਰਾ ਇੱਕ ਪਰਛਾਵਾਂ ਹੈ ਝੂਠਾ, ਉਸ ਨੇ ਇਹਨੂੰ ਢੱਕ ਲਿਆ, ਇਸ ਕਰਕੇ ਪਰਮੇਸ਼ਵਰ ਤੋਂ ਦੂਰ ਹੋ ਗਿਆ, ਇਸ ਕਰਕੇ ਰੋਗ ਬੁਰਾ ਹੈ। ਸਰੰਭਾ
ਸਾਰੇ ਜੱਗ ਨੂੰ ਹਰੀ ਦੇ ਨਾਲੋਂ ਤੋੜਿਆ, ਹਮੇ ਵਾਲਾ ਰੋਗ ਹੈ ਬੁਰਾ।
ਸ਼ਾਹ ਹਾਂ ਭੀਤ ਪਇਓ ਹੈ ਵਿੱਚੋ ਸੁੰਤ ਦੇਸ਼ ਨਿਕਟਾਇਓ ਪਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਰਾਈ। ਆ ਜਿਹੜਾ ਤੈਨੂੰ ਦੇਹ ਦੇ ਆਸ ਪੈ ਗਿਆ, ਮੈਂ ਕਹੀ ਜਾਂਦਾ, ਝੂਠੀ ਮੈਂ ਨੂੰ ਆਪਣਾ ਆਪ ਮੰਨ ਲਿਆ, ਇਹਦੇ ਕਰਕੇ ਸੱਚੀ ਮੈਂ ਦਾ ਅਨੁਭਵ ਨਹੀਂ ਹੋ ਰਿਹਾ। ਕਹਿੰਦਾ ਸੱਚੇ ਪਾਤਸ਼ਾਹ ਫਿਰ ਕਿਵੇਂ ਹੋਵੇ? ਇਹਦੇ ਵਾਸਤੇ ਤਾਂ ਮੈਂ ਚਿਲੇ ਵੀ ਕੱਟੇ, ਹੱਜ ਵੀ ਗਿਆ, ਲੰਗਰ ਵੀ ਚਲਾਏ, ਦਾਨ ਵੀ ਕਰੇ, ਹੋਰ ਵੀ ਨੇਕ ਕੰਮ ਕਰੇ। ਮਹਾਰਾਜ ਕਹਿੰਦੇ ਫਿਰ ਹਉਮੈ ਦੇ ਕੀਤੇ ਹੋਏ ਕਰਮ ਸਾਰੇ ਬੰਧਨ ਹੋਇਆ ਕਰਦੇ ਨੇ, ਤਾਂ ਸੰਗਲ ਹੋਰ ਬਲੇਟਲੇ ਤਾਂ, ਕਿਉਂਕਿ ਹਉਮੈ ਦੇ ਵਿੱਚ ਕਰਮ ਕਰੇ ਨੇ, ਮੈਂ ਕੀਤੇ ਸੰਗਲ ਹੋਰ ਬਲੇਟ ਗਏ ਤੇ। ਪਾਤਸ਼ਾਹ ਫਿਰ ਕੁੜੀ ਮੈਂ ਕਿਵੇਂ ਛੱਡਾਂ? ਇਹ ਕਿੱਥੋਂ ਆ ਗਈ ਮੈਂ? ਮਹਾਰਾਜ ਕਹਿੰਦੇ ਦੇਖ, ਰੱਸੀ ਪਈ ਆ ਨੇਰੇ ਚ, ਮਟਕ ਚਾਨਣਾ, ਬਲ ਖਾਧੇ ਹੋਏ ਨੇ, ਤੇ ਭਰਮ ਕੀ ਹੋਏਗਾ ਵੀ ਸੱਪ ਪਿਆ, ਅਧਿਆਸ ਹੋ ਗਿਆ ਸੱਪ ਦਾ। ਜਦੋਂ ਚਾਨਣਾ ਕਰਕੇ ਦੇਖਦੇ ਆ, ਉਸ ਵੇਲੇ ਪਤਾ ਲੱਗਿਆ ਵੀ ਇਹ ਤਾਂ ਰੱਸੀ ਸੀ, ਉਹਦੇ ਚ ਤਾਂ ਸੱਪ ਕਦੇ ਹੁੰਦਾ ਹੀ ਨਹੀਂ। ਇਸੇ ਤਰ੍ਹਾਂ ਬੁੱਧੂ ਸ਼ਾਹ, ਗਿਆਨ ਅਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਕਾਸ਼। ਜਦੋਂ ਪ੍ਰਕਾਸ਼ ਹੋ ਗਿਆ ਮਨ ਦੇ ਅੰਦਰ, ਫੇਰ ਪਤਾ ਲੱਗ ਜੂ ਵੀ ਇੱਥੇ ਮੈਂ ਜਿਹੜੀ ਮੈਂ ਕਰਦਾ, ਇਹ ਤਾਂ ਕੋਈ ਚੀਜ਼ ਨਹੀਂ, ਹੰਗਤਾ ਤੇ ਮਮਤਾ ਤਾਂ ਫਸਾਉਣ ਵਾਲੀਆਂ ਚੀਜ਼ਾਂ ਨੇ। ਸੋ ਇਹਦਾ ਇਲਾਜ ਹੁੰਦਾ ਸਤਸੰਗ। ਕਹਿੰਦਾ ਸੱਚੇ ਪਾਤਸ਼ਾਹ ਮੈਂ ਸਤਸੰਗ ਚ ਤਾਂ ਆਇਆ। ਕਹਿੰਦੇ ਝੂਠ ਦਾ ਚੋਲਾ ਪਹਿਨ ਕੇ ਆਇਆ ਵੀ ਮੈਂ ਪੀਰ ਹਾਂ, ਮੇਰੇ ਚੇਲੇ ਕੀ ਕਹਿਣਗੇ ਜੇ ਮੈਂ ਮੱਥਾ ਟੇਕਿਆ, ਫਿਰ ਕੀ ਕਰਾਂਗੇ। ਆਇਆ ਨਾ ਝੂਠ ਦਾ ਚੋਲਾ ਪਹਿਨ ਕੇ, ਸਤਸੰਗ ਸੱਚ ਦਾ ਚੋਲਾ ਲੈ ਕੇ ਆਈਦਾ, ਨਾਲ ਨੀ ਕੁਛ ਵੀ ਲਿਆਈਦਾ ਵੀ ਮੈਂ ਵਿਦਵਾਨ ਹਾਂ, ਮੈਂ ਫਲਾਣੀ ਕਿਤਾਬ ਚ ਪੜ੍ਹਿਆ। ਕਹਿੰਦੇ ਫੇਰ ਨੀ ਸਤਸੰਗ ਦਾ ਅਸਰ ਹੋਇਆ ਕਰਦਾ। ਸਤਸੰਗ ਚ ਆਉਣਾ, ਸਤਸੰਗੀ ਬਣ ਕੇ ਆ, ਤੂੰ ਤਾਂ ਨਾਲ ਮਰੀਦ ਲੈ ਕੇ ਆਇਆ, ਤੇ ਫੇਰ ਚੋਲਾ ਕਿੱਡਾ ਬੜਾ ਪਹਿਨੇ ਆ ਵੀ ਮੈਂ ਤਪ ਕੀਤੇ ਨੇ, ਮੈਂ ਯੱਗ ਕੀਤੇ ਨੇ, ਮੈਂ ਲੰਗਰ ਚਲਾਉਂਦਾ, ਮੈਂ ਹੱਜ ਕਰਦਾ, ਮੈਂ ਪੀਰ ਹਾਂ, ਮੇਰੇ ਇੰਨੇ ਚੇਲੇ ਨੇ, ਲੱਖਾਂ ਦੀ ਗਿਣਤੀ ਚ ਮੇਰੇ ਚੇਲੇ ਨੇ, ਵੀ ਜੇ ਮੈਂ ਮੱਥਾ ਟੇਕਿਆ ਤਾਂ ਫਿਰ ਮੇਰੀ ਬੇਇੱਜ਼ਤੀ ਹੋ ਜੂ। ਕਹਿੰਦੇ ਆ ਚੋਲਾ ਪਹਿਨ ਕੇ ਸਤਸੰਗ ਚ ਨਹੀਂ ਆਈਦਾ, ਛੱਡ ਦੇ ਚੋਲਾ ਤੇ ਹੁਕਮ ਦੀ ਪਛਾਣ ਵਿੱਚ ਆ ਜਾ। ਜਦੋਂ ਤੂੰ ਹੁਕਮ ਦੇ ਵਿੱਚ ਆ ਜਾਏਗਾ ਫਿਰ ਹਉਮੈ ਦਾ ਨਾਸ਼ ਹੋ ਜਾਇਆ ਕਰਦਾ। ਸਿੱਧਾਂ ਨੇ ਪੁੱਛਿਆ ਸੀ, ਹੇ ਨਾਨਕ ਕਿਰਪਾ ਕਰਕੇ ਦੱਸ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਹੈ ਪਾਰ। ਮਹਾਰਾਜ ਕਹਿੰਦੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਹੁਕਮ ਸਾਡੇ ਰੋਮ ਰੋਮ ਚ ਲਿਖਿਆ ਹੋਇਆ। 2,15,000,000,000,000 ਸੈੱਲ ਨੇ ਸਾਡੇ ਅੰਦਰ, ਹਰ ਸੈੱਲ ਦੇ ਵਿੱਚ ਹੁਕਮ ਚੱਲ ਰਿਹਾ, ਮੇਦੇ ਚ ਹੁਕਮ ਚੱਲ ਰਿਹਾ, ਅੱਖਾਂ ਚ ਹੁਕਮ ਚੱਲ ਰਿਹਾ, ਕੰਨਾਂ ਚ ਹੁਕਮ ਚੱਲ ਰਿਹਾ, ਪੈਰਾਂ ਚ ਹੁਕਮ ਕੰਮ ਕਰ ਰਿਹਾ, ਹੱਥਾਂ ਚ ਕੰਮ ਕਰ ਰਿਹਾ। ਤੂੰ ਆਪਣੇ ਸਿਰ ਤੇ ਕਿਉਂ ਲੈਣਾ ਮੈਂ ਕਰਦਾ, ਤੂੰ ਕੁਛ ਨਹੀਂ ਕਰਦਾ, ਹੁਕਮ ਦੇ ਵਿੱਚ ਸਭ ਕੁਛ ਹੋ ਰਿਹਾ। ਕਹੋ ਨਾਨਕ ਕਰਦੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹੇ। ਸੋ ਇਸ ਤਰ੍ਹਾਂ ਜਿਸ ਵਕਤ ਸਮਝ ਆਈ ਚਰਨ ਫੜ ਲਏ, ਨੱਚਣ ਲੱਗਿਆ, ਨੱਚੀ ਜਾਂਦਾ ਝੂਠ ਦਾ ਚੋਲਾ ਲਾ ਕੇ ਛੱਡ। ਮਹਾਰਾਜ ਨੇ ਕਿਰਪਾ ਕਰਤੀ, ਹੱਥ ਫੜ ਲਿਆ, ਹੱਥ ਫੜ ਕੇ ਘੁੱਟਤਾ, ਘੁੱਟਣ ਦੀ ਦੇਰ ਸੀ, ਪ੍ਰਕਾਸ਼ ਹੋ ਗਿਆ ਅੰਦਰ, ਆਤਮਾ ਸਾਕਸ਼ਾਤਕਾਰ ਹੋ ਗਿਆ, ਹਉਮੈ ਦੇ ਛੋੜ ਕੱਟੇ। ਕਿਉਂਕਿ ਗੁਰੂ ਤੇ ਬਗੈਰ ਹਉਮੈ ਦਾ ਰੋਗ ਨਹੀਂ ਹਟਿਆ ਕਰਦਾ। ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ, ਨਾਨਕ ਏ ਸੁਣੋ ਜਨੋ ਇਤ ਸੰਜਮ ਦੁੱਖ ਜਾ। ਸੋ ਮਹਾਰਾਜ ਕਹਿਣ ਲੱਗੇ, ਵੈਦ ਜੀ ਕਿੱਡੇ ਕਿੱਡੇ ਭਿਆਨਕ ਰੋਗ ਨੇ ਮਨ ਨੂੰ, ਤੂੰ ਤਾਂ ਸਰੀਰ ਦੇ ਰੋਗ ਲਈ ਫਿਰਦਾ, ਇਹ ਤਾਂ ਸਾਰਾ ਸੰਸਾਰ ਰੋਗੀ ਹੋਇਆ ਫਿਰਦਾ। ਚਰਨ ਫੜ ਲੈ ਪਾਤਸ਼ਾਹ, ਰੋਗਾਂ ਦਾ ਤਾਂ ਆਪਣੇ ਬਿਰਵਾ ਦੇ ਤਾ, ਹੁਣ ਕਿਰਪਾ ਕਰਕੇ ਕੋਈ ਇਲਾਜ ਵੀ ਦੱਸੋ। ਮਹਾਰਾਜ ਕਹਿੰਦੇ ਸਾਰਿਆਂ ਦਾ ਇਲਾਜ ਇੱਕੋ ਹੀ ਹੈ, ਇਸ ਤਰ੍ਹਾਂ ਪੜ੍ਹ ਲਓ। ਮਾਨਸਿਕ ਰੋਗ, ਸਰੀਰਕ ਰੋਗ, ਆਰਥਿਕ ਰੋਗ, ਭਾਈਚਾਰਕ ਰੋਗ, ਰਾਜਸੀ ਰੋਗ, ਸਾਰਿਆਂ ਦਾ ਸਰਵ ਰੋਗ ਕੋ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ। ਬਹੁਤ ਸਾਰੇ ਪ੍ਰੇਮੀਆਂ ਦੇ ਮਨਾਂ ਚ ਆ ਜਾਂਦਾ ਹੈ ਬਈ ਨਾਮ ਕੀ ਹੋਇਆ, ਇਹ ਦਾਰੂ ਕਿਵੇਂ ਬਣ ਜਾਂਦਾ। ਸਾਧ ਸੰਗਤ ਜੀ, ਇਹ ਗੱਲ ਦੇ ਉੱਤੇ ਯਕੀਨ ਲਿਆਵੋ, ਜਿੱਥੇ ਦਾਰੂਆਂ ਫੇਲ ਹੋ ਜਾਂਦੀਆਂ ਨੇ ਉੱਥੇ ਪਰਮੇਸ਼ਰ ਦਾ ਨਾਮ ਕੰਮ ਕਰਦਾ। ਸਾਡੇ ਪਾਸ ਇੱਕ ਬੀਬੀ ਆਈ ਮੋਹਾਲੀ ਦੀ, ਬਲਵੀਰ ਕੌਰ ਆ ਉਹਦਾ ਨਾਮ, ਇੱਕ ਮਹੀਨੇ ਤੋਂ ਆ ਰਹੀ ਸੀ। ਬਾਬਾ ਜੀ, ਵੀਰ ਜੀ ਕਹਿੰਦੀ ਸੀ ਮੈਨੂੰ, ਕਹਿੰਦੀ ਵੀਰ ਜੀ ਮੇਰੇ ਅੱਖਾਂ ਤੋਂ ਦਿਸਣ ਤੋਂ ਹਟ ਗਿਆ, ਮਾੜਾ ਮਾੜਾ ਦਿਸਦਾ, ਚੌਲਾ ਜਿਹਾ ਫਿਰਦਾ, ਰਾਹ ਮਾੜਾ ਜਿਹਾ ਦਿੰਦਾ, ਇੱਕ ਅੱਖ ਤੋਂ ਇੱਕ ਅੱਖ ਦੀ ਨਿਗਾਹ ਬੰਦ ਹੋ ਗਈ, ਤੇ ਇੱਕ ਮੈਨੂੰ ਬਲੱਡ ਪ੍ਰੈਸ਼ਰ ਹੈ 240 ਮੈਨੂੰ ਬਲੱਡ ਸ਼ੂਗਰ ਹੈ, ਤੇ ਮੈਂ ਆਪਰੇਸ਼ਨ ਕਰਾਉਣ ਗਈ ਸੀ, ਕਿਡਨੀ ਦਾ ਪੱਥਰ ਹੈ ਉਹਦੇ 'ਚ, ਸਟੋਨ ਹੈ, ਬਲੱਡ ਪ੍ਰੈਸ਼ਰ ਇੰਨਾ ਵੱਧ ਗਿਆ ਡਾਕਟਰਾਂ ਨੇ ਆਪਰੇਸ਼ਨ ਨਹੀਂ ਕਰਿਆ, ਮੇਰੇ ਪੇਟ ਦੇ ਅੰਦਰ ਇੱਕ ਰਸੌਲੀ ਹੈ ਉਹਦਾ ਵੀ ਆਪਰੇਸ਼ਨ ਨਹੀਂ ਹੋ ਸਕਦਾ, ਰੀੜ ਦੀ ਹੱਡੀ ਮੇਰੀ ਕਰੈਕ ਹੋਈ, ਇਹ 6 ਬਿਮਾਰੀਆਂ ਗਿਣਾਤੀਆਂ। ਮੈਂ ਚੁੱਪ ਕਰ ਰਿਹਾ, ਫੇਰ ਆਈ, ਫੇਰ ਚੁੱਪ ਕਰ ਰਿਹਾ, ਜਦੋਂ ਵਾਰ ਵਾਰ ਆਈ ਗਈ, ਮੈਂ ਕਿਹਾ ਬੀਬੀ ਇੱਕ ਸਾਲ ਤੈਨੂੰ ਬੰਦਗੀ ਕਰਨੀ ਪੈਣੀ ਹੈ, ਰਾਜੀ ਹੋ ਜਾਏਗੀ, ਕਰ ਲੈਂਗੀ ਇੱਕ ਸਾਲ, ਤਪ ਕਰਨਾ ਪੈਣਾ। ਕਹਿੰਦੀ ਹੁਣ ਤਾਂ ਅੱਖਾਂ ਬੰਦ ਹੋ ਜਾਣੀਆਂ, ਫੇਰ ਮੈਨੂੰ ਕਿਹਨੇ ਸੰਭਾਲਣਾ। ਉੱਥੇ ਆਸ਼ਰਮ 'ਚ ਭੇਜ ਦਿੱਤੀ, ਗੁਰਦੁਆਰਾ ਈਸ਼ਰ ਪ੍ਰਕਾਸ਼। 10 ਦਿਨ ਤੋਂ ਬਾਅਦ ਬਲੱਡ ਪ੍ਰੈਸ਼ਰ ਚੈੱਕ ਕਰਾਇਆ, ਹੋਇਆ ਹੈ ਹੀ ਨਾ, ਖਤਮ ਹੋ ਗਿਆ। 1 ਮਹੀਨੇ ਬਾਅਦ ਬਲੱਡ ਸ਼ੂਗਰ ਨੋਰਮਲ ਹੋ ਗਈ। 1 ਮਹੀਨੇ ਬਾਅਦ ਅੱਖ ਪੂਰੀ ਤਰ੍ਹਾਂ ਦੇਖਣ ਲੱਗ ਗਈ, ਮਹਾਰਾਜ ਦੀ ਡਿਊਟੀ ਲਾਉਣ ਲੱਗ ਗਈ। ਜਨਵਰੀ 'ਚ ਗਈ ਸੀ, ਸਤੰਬਰ ਵਿੱਚ ਮੈਂ ਅਮੈਰੀਕਾ ਨੂੰ ਗਿਆ ਸੀ। ਕਹਿਣ ਲੱਗੀ ਵੀਰ ਜੀ ਵਧਾਈਆਂ ਹੋਣ। ਮੈਂ ਕੀ ਗੱਲ, ਕਹਿੰਦੀ ਸਟੋਨ 3 ਟੁਕੜੇ ਹੋ ਕੇ ਨਿਕਲ ਗਿਆ, ਹੁਣ ਮੇਰੀ ਇੱਕ ਤਾਂ ਅੱਖ ਰਹਿ ਗਈ, ਇੱਕ ਮੇਰੀ ਰਸੌਲੀ ਰਹਿ ਗਈ, ਇੱਕ ਰੀੜ ਦੀ ਹੱਡੀ ਰਹਿ ਗਈ। ਮੈਂ ਕਿਹਾ ਬੀਬਾ, ਵਾਹਿਗੁਰੂ 'ਤੇ ਵਿਸ਼ਵਾਸ ਰੱਖ, ਨਾਮ 'ਤੇ, ਇਹ ਸਭ ਠੀਕ ਹੋ ਜਾਏਗਾ। ਜਦ ਮੈਂ ਅਮੈਰੀਕਾ ਸੀ ਉੱਥੇ ਚਿੱਠੀ ਗਈ ਕਿ ਵੀਰ ਜੀ ਰਸੌਲੀ ਤਾਂ ਹਟ ਗਈ, ਉਹ ਤਾਂ ਡਾਕਟਰ ਕਹਿੰਦੇ ਹੈ ਹੀ ਨਹੀਂ ਪੇਟ ਦੇ ਅੰਦਰ, ਖੰਮੀ ਕਿੱਥੇ ਗਈ, ਅਤੇ ਮੈਂ ਘਰ ਨੂੰ ਕਾਣੀ ਜਾਊਂਗੀ। ਮੈਂ ਜਵਾਬ ਦਿੱਤਾ, ਮੈਂ ਕਿਹਾ ਨਾ, ਤੂੰ ਵਿਸ਼ਵਾਸ 'ਚ ਰਹਿ, ਕਿਉਂ ਇਹ ਤੇਰੇ ਵਿਸ਼ਵਾਸੀ ਹੋ ਗਈ, ਜਿਹਨੇ ਇੰਨੇ ਰਾਜੀ ਕਰਤੀ ਇਹ ਵੀ ਕਰ ਦਿਉ। ਜਨਵਰੀ 'ਚ ਮੈਂ, ਦਸੰਬਰ ਦੇ ਅਖੀਰ ਆਇਆ, ਜਨਵਰੀ 'ਚ ਕਹਿਣ ਲੱਗੀ ਮੇਰੀ ਅੱਖ ਦੇ ਮੂਹਰੇ ਬਿਜਲੀ ਚਮਕਣ ਲੱਗ ਗਈ ਜਿਹੜੀ ਬੰਦ ਸੀ, ਡਾਕਟਰ ਕਹਿੰਦੇ ਨੇ ਨਾੜੀਆਂ ਤੇਰੀਆਂ ਪਿੱਛ ਗਈਆਂ, ਹੁਣ ਨਹੀਂ ਦਿਸਣਾ। ਥੋੜ੍ਹੇ ਦਿਨਾਂ ਦੇ ਬਾਅਦ ਕਹਿੰਦੀ ਮੇਰੀ ਦੂਜੀ ਅੱਖ ਵੀ ਖੁੱਲ੍ਹ ਗਈ, ਕਹਿੰਦੀ ਮੈਂ ਜਾਵਾਂ ਹੁਣ। ਮੈਂ ਕਿਹਾ ਨਹੀਂ, 2 ਮਹੀਨੇ ਹੋਰ ਰਹਿ, 14 ਮਹੀਨੇ ਲੰਘ ਗਏ। ਕਹਿੰਦੀ ਹੁਣ ਤਾਂ ਮੈਨੂੰ 14 ਮਹੀਨੇ ਹੋ ਗਏ, ਮੈਂ ਜਾ ਟੈਸਟ ਕਰਾ। ਟੈਸਟ ਕਰਾਇਆ, ਨਾ ਰੀੜ ਦੀ ਹੱਡੀ 'ਚ ਕਰੈਕ, ਨਾ ਰਸੌਲੀ, ਨਾ ਸਟੋਨ, 2 ਅੱਖਾਂ ਖੁੱਲ੍ਹ ਗਈਆਂ, ਬਲੱਡ ਸ਼ੂਗਰ ਹਟ ਗਈ, ਬਲੱਡ ਪ੍ਰੈਸ਼ਰ ਹਟ ਗਿਆ। ਇਹ ਨਾਮ ਤੇ ਵਿਸ਼ਵਾਸ ਦੀ ਬਾਤ ਹੈ ਸਾਧ ਸਿੰਘ ਜੀ। ਇੰਨੇ ਰਾਜੀ ਹੋ ਰਹੇ ਨੇ, ਘਰਾਂ ਵਿੱਚ ਵੀ ਹੋ ਰਹੇ ਨੇ, ਉੱਥੇ ਵੀ ਸੇਵਾ ਕਰਕੇ ਹੋ ਰਹੇ ਨੇ। ਸੋ ਇਹ ਗੁਰੂ ਦੇ ਨਾਮ ਦੇ ਵਿੱਚ ਇੰਨੀ ਸ਼ਕਤੀ ਹੈ। ਇੱਥੇ ਇੱਕ ਬੀਬੀ ਹੈ ਡੱਡੂ ਮਾਜਰੇ ਦੀ, ਉਹਦੇ ਹੱਥਾਂ ਦਾ ਮਾਸ ਝੜ ਗਿਆ, ਨਹੁੰ ਝੜ ਗਏ, ਹੱਡੀਆਂ ਨਿਕਲੀਆਂ ਆਈਆਂ, ਬੰਨ ਲਈਆਂ, ਉਹ ਤੋਂ ਕੂਹਣੀ ਤੱਕ ਬਾਂਹ ਗਲ ਗਈ, ਸਾਰੀ ਚਮੜੀ ਲੈ ਗਈ। ਡਾਕਟਰ ਕਹਿੰਦੇ ਵੀ ਮੋਢੇ ਤੋਂ ਵੱਢ ਦਿੰਦੇ ਹਾਂ। ਉੱਥੇ ਆ ਗਈ, ਮੈਂ ਕਿਹਾ ਬੀਬੀ ਤੈਨੂੰ ਕੋਈ ਭਜਨ ਬੰਦਗੀ ਆਉਂਦੀ ਹੈ? ਕਹਿੰਦੀ ਕੁਝ ਨਹੀਂ ਆਉਂਦੀ। ਮੈਂ ਕਿਹਾ ਤੂੰ ਮੂਲ ਮੰਤਰ ਦਾ ਹੀ ਪਾਠ ਕਰੀਆ, ਇੱਕ ਹੱਥ ਨਾਲ ਸੇਵਾ ਕਰਿਆ ਕਰ, ਬਾਂਹ ਨਾਲ ਲੱਗੀ ਛਾਤੀ ਦੇ, ਦੋਵੇਂ ਹੱਥ ਨਾਲ ਹਟਾਵੇ ਤਾਂ ਹਟੇ। 40 ਦਿਨਾਂ ਦੇ ਅੰਦਰ ਮੁੜ ਕੇ ਸਾਰੀ ਚਮੜੀ ਆ ਗਈ, 9 ਆ ਗਏ, ਖੋਲ੍ਹ ਕੇ ਮੈਨੂੰ ਦਿਖਾਲੇ, ਕਹਿੰਦੀ ਬਾਬਾ ਜੀ ਸਾਰੇ ਹੀ 9 ਆ ਗਏ। ਮੈਂ ਤੂੰ ਹੁਣ ਨੱਠੀ ਨਾ ਸੇਵਾ ਕਰਨ ਤੋਂ, ਸੇਵਾ ਕਰੀ ਜਾ, ਨਾਮ ਜਪੀ ਜਾ, ਜਿਹੜਾ ਨਾਮ ਤੈਨੂੰ ਇੰਨਾ ਕਰਤਾ, ਤੇਰੀ ਬਾਂਹ ਬਚਾਤੀ, ਉਸ ਨਾਮ 'ਤੇ ਤੁਹਾਨੂੰ ਵਿਸ਼ਵਾਸ ਨਹੀਂ ਆ ਰਿਹਾ? ਜਦੋਂ ਨਏ ਨੰਗੀ ਖਵਾਜਾ ਵਿਸਰਿਆ, ਰਾਜੀ ਹੋ ਗਏ ਜੀ, ਹੁਣ ਬਸ ਕਰੀਏ ਪਾਠ ਤੋਂ, ਆਹ ਤਾਂ ਸਾਡਾ ਐਟੀਚਿਊਡ ਹੈ। ਸੋ ਇਹ ਨਾਮ, ਮਹਾਰਾਜ ਕਹਿੰਦੇ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ, ਸੇਵਾ ਕਰਕੇ ਇੱਥੇ ਵੀ ਮਾਣ ਹੈ ਤੇ ਦਰਗਾਹ ਵਿੱਚ ਵੀ ਮਾਣ ਹੈ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਦਾ, ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਦਾ। सिमरन गुरु घर दे विच प्रधान कर्म विच दुनिया सेव कमाई है तो दरगे वैसन पाई है कहो नानक वाहौल। सो हुण समा इजाजत नहीं दिंदा इत्थे ही समाप्त करदे
आनंद तन है ਵਾਹਿਗੁਰੂ ਵਾਹਿਗੁਰੂ।